ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਆਵਾਜ਼ ਵੱਖਰੀ ਗਿਰਾਂ ਵੱਖਰੀ ਗਿਰਾਂ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ ਲਹਿਰਾਂ
ਮੈਂ ਦਿਲਜੀਤ ਸਿੱਖ ਹੋ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਲਹਿਰਾਂ ਸਾਡੇ ਬਹੁਤ ਹੀ ਵਧੀਆ ਖੂਬਸੂਰਤ ਦੁਨੀਆਂ ਭਰ ਦੇ ਸਰੋਤਿਆਂ ਦੀ ਖਿਦਮਤ ਦੇ ਵਿਚ ਲਓ ਜੀ ਅੱਜ ਦਿਨ ਹੈਗਾ ਸੋਮਵਾਰ ਤੇ ਮਿਤੀ ਹੈਗੀ ਹੈ 20 ਅਪ੍ਰੈਲ 2020 ਤੇ 8 ਵੈਸਾਖ ਨਾਨਕਸ਼ਾਹੀ ਤਰੀਕ ਹੈ ਜੀ ਸੋਮਵਾਰ ਦਾ ਦਿਨ ਮੈਲਬੋਰਨ ਦੀ ਬਹੁਤ ਹੀ ਖੂਬਸੂਰਤ ਸਵੇਰ ਤੇ ਹਲਕੀ ਹਲਕੀ ਰੁਮਕਦੀ ਹਵਾ, ਠੰਡ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹੈ, ਪੰਛੀ ਚਹਿਚਹਾ ਰਹੇ ਹੈ ਕਿ ਕੋਈ ਟਾਵਾਂ ਟਾਵਾਂ ਸਵੇਰ ਦੀ ਸੈਰ ਕਰਦਾ, ਜੋਗਿੰਗ ਕਰਦਾ, ਸੜਕਾਂ ਤੇ ਸਟ੍ਰੀਟਸ ਦੇ ਵਿਚ ਦਿਸ ਰਹੇ ਹੈ। ਸੋ ਇਸ ਕੁਦਰਤੀ ਬਹੁਤ ਹੀ ਸੋਹਣੀ ਖੂਬਸੂਰਤ ਸੁਬਾਹ ਦਾ ਆਗਾਜ਼, ਆਓ ਜੀ ਆਪਾਂ ਥੋੜੀ ਇਹਦੇ ਨਾਲ ਨਾਲ ਸਮੇਂ ਤੇ ਝਾਤੀ ਮਾਰ ਲਈਏ। ਇਸ ਵਕਤ ਮੈਲਬੋਰਨ ਦੇ ਸੁਬਾਹ ਦੇ 8:03 ਦਾ ਸਮਾਂ, ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਸਿਡਨੀ ਅਤੇ ਕੈਨਬਰਾ ਦਾ ਸਮਾਂ ਮੈਲਬੋਰਨ ਦੇ ਨਾਲ ਮੇਲ ਖਾਂਦਾ। ਸੋ ਇਸ ਵਕਤ ਸਿਡਨੀ ਦੇ ਵਿਚ ਵੀ 8:03 ਤੇ ਕੈਨਬਰਾ ਦੇ ਵਿਚ ਵੀ 8:03 ਦਾ ਸਮਾਂ। ਐਡੀਲੇਡ ਦੇ ਵਿਚ ਇਸ ਵਕਤ ਸੁਬਾਹ ਦੇ 7:33, ਬ੍ਰਿਸਬੇਨ ਦੇ ਵਿਚ ਇਸ ਵਕਤ ਸੁਬਾਹ ਦੇ 8:03 ਦਾ ਸਮਾਂ, ਪਰਥ ਵਿਚ ਸੁਬਾਹ ਦੇ 6:03 ਅਤੇ ਡਾਰਵਿਨ ਦੇ ਵਿਚ ਇਸ ਵਕਤ ਸੁਬਾਹ ਦੇ 7:33 ਦਾ ਸਮਾਂ। ਤੇ ਆਓ ਚੱਲੀਏ ਆਪਾਂ ਆਪਣੇ ਦੇਸ਼ ਪੰਜਾਬ, ਗੁਰੂ ਰਾਮਦਾਸ ਦੀ ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ। ਇਸ ਵਕਤ ਅੰਮ੍ਰਿਤ ਵੇਲਾ ਸੁਬਾਹ ਦੇ 3:33 ਦਾ ਸਮਾਂ। ਲਓ ਜੀ ਇਹ ਸੀ ਸਮੇਂ ਤੇ ਝਾਤ, ਤੇ ਇਸ ਦੇ ਨਾਲ ਨਾਲ ਥੋੜਾ ਅੱਜ ਆਪਾਂ ਮੌਸਮ ਤੇ ਵੀ ਝਾਤੀ ਮਾਰ ਲਈਏ। ਇਸ ਵਕਤ ਮੈਲਬੋਰਨ ਦੇ ਵਿਚ ਬੱਦਲਵਾਈ ਛਾਈ ਹੋਈ ਹੈ ਅਤੇ 16 ਡਿਗਰੀ ਦਾ ਤਾਪਮਾਨ ਹੈ, ਵੱਧ ਤੋਂ ਵੱਧ 19 ਡਿਗਰੀ ਦਾ ਤਾਪਮਾਨ ਹੋਣ ਦੀ ਸੰਭਾਵਨਾ। ਐਡਲੇਡ ਦੇ ਵਿਚ ਇਸ ਵਕਤ 17 ਡਿਗਰੀ ਦਾ ਤਾਪਮਾਨ ਹੈ ਅਤੇ ਵੱਧ ਤੋਂ ਵੱਧ 19 ਡਿਗਰੀ ਹੋਣ ਦੀ ਸੰਭਾਵਨਾ। ਇਹ ਤਕਰੀਬਨ ਸਾਰਾ ਦਿਨ ਬੱਦਲਵਾਈ ਛਾਈ ਰਹੇਗੀ। ਸਿਡਨੀ ਦੇ ਵਿਚ ਇਸ ਵਕਤ 16 ਡਿਗਰੀ ਦਾ ਤਾਪਮਾਨ ਹੈ ਅਤੇ ਵੱਧ ਤੋਂ ਵੱਧ 23 ਡਿਗਰੀ ਹੋਣ ਦੀ ਸੰਭਾਵਨਾ। ਹਲਕੀ ਜੀ ਬੱਦਲਾਂ ਅਤੇ ਸੂਰਜ ਦੇ ਵਿਚ ਕਸ਼ਮਕਸ਼ ਚੱਲ ਰਹੀ ਹੈ ਅਤੇ ਤਕਰੀਬਨ ਬੱਦਲਵਾਈ ਹੋਣ ਦੀ ਸੰਭਾਵਨਾ। ਬ੍ਰਿਸਬੇਨ ਦੇ ਵਿਚ ਇਸ ਵਕਤ 17 ਡਿਗਰੀ ਦਾ ਤਾਪਮਾਨ ਹੈ ਅਤੇ ਵੱਧ ਤੋਂ ਵੱਧ 27 ਡਿਗਰੀ ਹੋਣ ਦੀ ਸੰਭਾਵਨਾ। ਦੁਪਹਿਰ ਤੱਕ ਸੂਰਜ ਆਪਣੀਆਂ ਕਿਰਨਾਂ ਬਖੇਰਦਾ ਰਹੇਗਾ ਤੇ ਉਸ ਤੋਂ ਮਗਰੋਂ ਸੂਰਜ ਅਤੇ ਬੱਦਲਾਂ ਦੇ ਵਿਚ ਕਸ਼ਮਕਸ਼ ਹੋਣ ਦੀ ਸੰਭਾਵਨਾ। ਪਰਥ ਵਿਚ ਇਸ ਵਕਤ 12 ਡਿਗਰੀ ਦਾ ਤਾਪਮਾਨ ਹੈ ਅਤੇ ਵੱਧ ਤੋਂ ਵੱਧ 23 ਡਿਗਰੀ ਹੋਣ ਦੀ ਸੰਭਾਵਨਾ। ਸੂਰਜ ਅਤੇ ਬੱਦਲਾਂ ਦੇ ਵਿਚ ਕਸ਼ਮਕਸ਼ ਚੱਲਦੀ ਰਹੇਗੀ। ਡਾਰਵਿਨ ਦੇ ਵਿਚ ਇਸ ਵਕਤ 26 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 33 ਡਿਗਰੀ ਹੋਣ ਦੀ ਸੰਭਾਵਨਾ। ਸੂਰਜ ਪੂਰੇ ਆਪਣੇ ਜਾਹੋ ਜਹਾਲ ਤੇ ਹੈ ਤੇ ਸਾਰਾ ਦਿਨ ਸੂਰਜ ਦੀਆਂ ਆਪਣੀਆਂ ਕਿਰਨਾਂ ਬਖੇਰਦਾ ਰਹੇਗਾ। ਆਪਣੇ ਦੇਸ਼ ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ ਇਸ ਵਕਤ 19 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 21 ਡਿਗਰੀ ਹੋਣ ਦੀ ਸੰਭਾਵਨਾ। ਇਹ ਸੀ ਜੀ ਸਾਡੀ ਥੋੜੀ ਵਾਤਾਵਰਨ ਤੇ ਝਾਤੀ ਵੈਦਰ ਤੇ ਝਾਤੀ ਕਿ ਆਓ ਅਸੀਂ ਗੱਲਾਂ ਬਾਤਾਂ ਅੱਜ ਅਸੀਂ ਆਪਣੇ ਸਰੋਤਿਆਂ ਦੇ ਨਾਲ ਕਰਾਂਗੇ। ਸੋ ਆਓ ਦਿਨ ਦੀ ਸ਼ੁਰੂਆਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਆਪਾਂ ਆਪਣੀ ਹਾਜ਼ਰੀ ਲਵਾ ਕੇ ਕਰੀਏ। ਸੋ ਸਾਡੇ ਪੀਰ ਪੈਗੰਬਰ ਔਲੀਏ, ਸਾਡੇ ਸਿੱਖ ਕੌਮ ਦੇ ਬਾਨੀ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ, ਉਹਨਾਂ ਨੂੰ ਯਾਦ ਕਰਦੇ ਹੋਏ ਉਸ ਅਕਾਲ ਪੁਰਖ ਦੇ ਨਿਮਿਤ ਆਪਾਂ ਆਪਣੀ ਹਾਜ਼ਰੀ ਲਵਾਈਏ ਅਤੇ ਇਸ ਖੂਬਸੂਰਤ ਦਿਨ ਦੀ ਸ਼ੁਰੂਆਤ ਇੱਕ ਧਾਰਮਿਕ ਗੀਤ ਦੇ ਨਾਲ ਕਰਦੇ ਹਾਂ। ਆਓ ਸੁਣਦੇ ਹਾਂ ਇਹ ਖੂਬਸੂਰਤ ਧਾਰਮਿਕ ਗੀਤ ਗੁਰਦਾਸ ਗਿੱਲ, ਜੋ ਕਿ ਨਵਾਂ ਉੱਭਰ ਰਿਹਾ ਕਲਾਕਾਰ ਹੈ। ਆਓ ਸੁਣਦੇ ਹਾਂ ਉਸਦੀ ਆਵਾਜ਼ ਦੇ ਵਿੱਚ ਇੱਕ ਧਾਰਮਿਕ ਗੀਤ।
ਜੰਤ ਕੁਲ ਦੁਨੀਆ ਤੈਨੂੰ ਧਿਆਉਂਦੀ ਐ, ਝੋਲੀ ਅੱਡ ਕੇ ਤੈਥੋਂ ਮੰਗਣੇ ਆਉਂਦੀ ਐ। ਜੀਵ ਜੰਤ ਕੁਲ ਦੁਨੀਆ ਤੈਨੂੰ ਧਿਆਉਂਦੀ ਐ, ਝੋਲੀ ਅੱਡ ਕੇ ਤੈਥੋਂ ਮੰਗਣੇ ਆਉਂਦੀ ਐ। ਤੇਰਾ ਕਹਿ ਕੇ ਸਭ ਲਈ ਬੂਹੇ ਖੋਲਦਾ, ਤੇਰਾ ਕਹਿ ਕੇ ਸਭ ਲਈ ਬੂਹੇ ਖੋਲਦਾ। ਬਾਬਾ ਨਾਨਕ ਘੱਟ ਘੱਟ ਅੰਦਰ ਬੋਲਦਾ, ਬਾਬਾ ਨਾਨਕ ਹਰ ਦਿਲ ਅੰਦਰ ਬੋਲਦਾ, ਬਾਬਾ ਨਾਨਕ ਘੱਟ ਘੱਟ ਤੇਰਾ ਨਾਮ ਤੇ ਬੋਲੀ ਮਿੱਠੀ ਐ, ਹਾਂ ਹੁਕਮ ਤੇਰੇ ਵਿੱਚ ਚੱਲਦੀ ਦੁਨੀਆ ਡਿੱਠੀ ਐ। ਸੋਹਣਾ ਤੇਰਾ ਨਾਮ ਤੇ ਬੋਲੀ ਮਿੱਠੀ ਐ, ਹਾਂ ਹੁਕਮ ਤੇਰੇ ਵਿੱਚ ਚੱਲਦੀ ਦੁਨੀਆ ਡਿੱਠੀ ਐ। ਦਾਤਾ ਸੁਲਤਾਨ ਚੱਕੀ ਇਸ ਗੋਲ ਦਾ, ਤੂੰ ਦਾਤਾ ਸੁਲਤਾਨ ਚੱਕੀ ਇਸ ਗੋਲ ਦਾ।
ਬਾਬਾ ਨਾਨਕ ਘੱਟ ਘੱਟ ਅੰਦਰ ਬੋਲਦਾ, ਬਾਬਾ ਨਾਨਕ ਹਰ ਦਿਲ ਅੰਦਰ ਬੋਲਦਾ, ਬਾਬਾ ਨਾਨਕ ਘੱਟ ਘੱਟ ਅੰਦਰ
ਆ ਕੇ ਰੂਹਾਂ ਖਿਲਦੀਆਂ ਨੇ ਹਾਂ ਸੱਚੀ ਨੀਤ ਨੂੰ ਸਭ ਮੁਰਾਦਾਂ ਮਿਲਦੀਆਂ ਨੇ ਤੇਰੇ ਦਰ ਤੇ ਆ ਕੇ ਰੂਹਾਂ ਖਿਲਦੀਆਂ ਨੇ ਹਾਂ ਸੱਚੀ ਨੀਤ ਨੂੰ ਸਭ ਮੁਰਾਦਾਂ ਮਿਲਦੀਆਂ ਨੇ ਸ਼ਾਹ ਬਣਾਵੇ ਜਿਨ੍ਹਾਂ ਨੂੰ ਜੱਗ ਰੋਲਦਾ ਸ਼ਾਹ ਬਣਾਵੇ ਜਿਨ੍ਹਾਂ ਨੂੰ ਜੱਗ ਰੋਲਦਾ ਬਾਬਾ ਨਾਨਕ ਘੱਟ ਘੱਟ ਅੰਦਰ ਬੋਲਦਾ ਬਾਬਾ ਨਾਨਕ ਹਰ ਦਿਲ ਅੰਦਰ ਬੋਲਦਾ ਬਾਬਾ ਨਾਨਕ ਘੱਟ ਘੱਟ ਰਾਗ ਜਿਹੜੇ ਤੂੰ ਗਾਏ ਨਾਲ ਰਬਾਬ ਦੇ ਕਣ ਕਣ ਵਸਦੇ ਵਿੱਚ ਸਾਂਝੇ ਪੰਜਾਬ ਦੇ ਰਾਗ ਜਿਹੜੇ ਤੂੰ ਗਾਏ ਨਾਲ ਰਬਾਬ ਦੇ ਕਣ ਕਣ ਵਸਦੇ ਵਿੱਚ ਸਾਂਝੇ ਪੰਜਾਬ ਦੇ ਤੇਰੀ ਬਾਣੀ ਪੜ ਮੈਂ ਮਨ ਨੂੰ ਟੋਲਦਾ ਤੇਰੀ ਬਾਣੀ ਪੜ ਮੈਂ ਮਨ ਨੂੰ ਟੋਲਦਾ ਬਾਬਾ ਨਾਨਕ ਕਣ ਕਣ ਅੰਦਰ ਬੋਲਦਾ ਬਾਬਾ ਨਾਨਕ ਕਣ ਕਣ ਅੰਦਰ ਬੋਲਦਾ ਬਾਬਾ ਨਾਨਕ ਕਣ ਕਣ ਅੰਦਰ
ਇਸ ਖੂਬਸੂਰਤ ਗੀਤ ਗੁਰਦਾਸ ਗਿੱਲ ਦੀ ਆਵਾਜ਼ ਦੇ ਵਿੱਚ ਬਾਬੇ ਨਾਨਕ ਦੇ ਸੋ ਗੀਤ ਸੰਗੀਤ ਗੱਲਾਂ ਬਾਤਾਂ ਦਾ ਆਪਾਂ ਸਿਲਸਿਲਾ ਪ੍ਰੋਗਰਾਮ ਲਹਿਰਾਂ ਦੇ ਵਿੱਚ ਜਾਰੀ ਰੱਖਾਂਗੇ ਸੋ ਜਿਵੇਂ ਅੱਜ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕੋਰੋਨਾ ਨਾਂ ਦੀ ਮਹਾਂਮਾਰੀ ਦੇ ਨਾਲ ਸਾਰੀ ਦੁਨੀਆਂ ਦੇ ਵਿੱਚ ਹਲਚਲ ਮੱਚੀ ਹੋਈ ਹੈ ਤੇ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਇਸ ਵਕਤ ਕਰਫਿਊ ਇਹੀ ਇਹਦਾ ਇੱਕ ਲਾਕਡਾਊਨ ਇਹੀ ਇਹਦਾ ਇੱਕ ਹੱਲ ਹੈ ਅੱਜ ਹਲਕੀ ਜੀ ਥੋੜੀ ਜੀ ਰਾਹਤ ਦੀ ਖਬਰ ਇਹ ਆਈ ਹੈ ਕਿ ਜਿਵੇਂ ਕੋਰੋਨਾ ਦੇ ਨਾਲ ਬਹੁਤ ਸਾਰੇ ਖਿੱਤੇ ਪ੍ਰਭਾਵਿਤ ਹੋ ਚੁੱਕੇ ਸੀ ਖਾਸ ਕਰਕੇ ਜਿਹੜੇ ਦਿਹਾੜੀਦਾਰ ਮਜ਼ਦੂਰ ਲੋਕ ਵਰਗ ਹੈਗਾ ਉਹਨਾਂ ਦੇ ਕੋਲ ਕੰਮ ਨਾ ਹੋਣੇ ਕਰਕੇ ਉਹ ਬਹੁਤ ਹੀ ਜ਼ਿਆਦਾ ਜਿਹੜੇ ਪ੍ਰਭਾਵਿਤ ਹੋਏ ਹੋਏ ਸੀਗੇ ਸੋ ਸੈਂਟਰ ਗੌਰਮੈਂਟ ਨੇ ਇੱਕ ਫੈਸਲਾ ਲਿਆ ਜਿਹਦੇ ਵਿੱਚ ਉਹਨਾਂ ਨੇ ਕੋਰੋਨਾ ਮੁਕਤ ਜ਼ੋਨਾਂ ਚ ਕੁਝ ਛੋਟਾਂ ਅੱਜ ਤੋਂ ਦਿੱਤੀਆਂ ਜਿਹਦੇ ਨਾਲ ਦਿਹਾੜੀਦਾਰ ਤੇ ਪੇਂਡੂ ਆਰਥਿਕਤਾ ਨਾਲ ਸੰਬੰਧਿਤ ਖੇਤਰਾਂ ਨੂੰ ਮਿਲੇਗੀ ਰਾਹਤ ਇਹ ਸੀ ਕੇਂਦਰ ਸਰਕਾਰ ਦਾ ਫੈਸਲਾ ਅਤੇ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਜਿਹੜਾ ਕਰਫਿਊ ਦੀ ਥੋੜੀ ਮਿਆਦ ਹੋਰ ਵਧਾਈ ਹੈ ਸੋ ਪੰਜਾਬ ਚ 3 ਮਈ ਤੱਕ ਕਰਫਿਊ ਚ ਕੋਈ ਢਿੱਲ ਨਹੀਂ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਲਿਆ ਫੈਸਲਾ ਵਾਢੀ ਨਾਲ ਜੁੜੇ ਕੰਮ ਨੂੰ ਛੋਟ ਸੋ ਵਾਕੇ ਬਿਲਕੁਲ ਸਹੀ ਗੱਲ ਹੈ ਕਿ ਵਾਢੀ ਵੀ ਸਿਰ ਤੇ ਆਈ ਵੀ ਹੈ ਸਾਰੇ ਸਾਲ ਦੀ ਜਿਹੜੀ ਸਾਡੇ ਕਿਸਾਨ ਵੀਰ ਹੈਗੇ ਉਹਨਾਂ ਦੀ ਜਿਹੜੀ ਮਿਹਨਤ ਕੀਤੀ ਹੈਗੀ ਹੈ ਉਹਦਾ ਹੁਣ ਮੁੱਲ ਮੁੜਨਾ ਸੀ ਪਰ ਕਰਫਿਊ ਦੇ ਕਰਕੇ ਜਿਹੜੀਆਂ ਫਸਲਾਂ ਜਿਹੜੀਆਂ ਸੀਗੀਆਂ ਉਹ ਵੀ ਬਹੁਤ ਪ੍ਰਭਾਵਿਤ ਹੋਈਆਂ ਪਰ ਚਲੋ ਇਸ ਦਾ ਆਪਣੇ ਕੋਲ ਕੋਈ ਹੱਲ ਨਹੀਂ ਸੋ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਵਾਢੀ ਦੇ ਨਾਲ ਸੰਬੰਧਿਤ ਜਿਹੜਾ ਹੈਗਾ ਉਹ ਜਿਹੜੇ ਕੰਮ ਹੈਗੇ ਆ ਉਹਨਾਂ ਨੂੰ ਛੋਟ ਦਿੱਤੀ ਹੈਗੀ ਹੈ ਤੇ ਪਰ ਇਹਦੇ ਨਾਲ ਨਾਲ ਜਿਵੇਂ ਜਿਹੜੇ ਕੇਸ ਹੈਗੇ ਆ ਪੰਜਾਬ ਦੇ ਵਿੱਚ ਵੱਧ ਰਹੇ ਹੈਗੇ ਆ ਸੋ ਉਸ ਦਾ ਆਪਣੇ ਕੋਲ ਜੇ ਆਪਾਂ ਗੱਲ ਕਰੀਏ ਤਾਂ ਇੱਕੋ ਇੱਕ ਹੱਲ ਲਾਕਡਾਊਨ ਹੀ ਹੈਗਾ ਕਿਉਂਕਿ ਜਿੰਨੀ ਅਸੀਂ ਆਪਾਂ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਾਂਗੇ ਇਕੱਠ ਵਾਲੀਆਂ ਥਾਵਾਂ ਤੇ ਅਸੀਂ ਨਹੀਂ ਜਾਵਾਂਗੇ ਸੋ ਇਹਦੇ ਨਾਲ ਇਸ ਤੇ ਕਾਫੀ ਹੱਦ ਤੱਕ ਅਗਰ ਆਪਾਂ ਦੇਖੀਏ ਤਾਂ ਕਾਬੂ ਪਾਇਆ ਜਾ ਸਕਦਾ, ਕਿਉਂਕਿ ਅਗਰ ਆਪਾਂ ਦੇਖੀਏ ਇੰਡੀਆ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਸਾਡੀ ਪਾਪੂਲੇਸ਼ਨ ਦੇ ਅਕੋਰਡਿੰਗ ਸਾਡੇ ਕੋਲ ਉੱਥੇ ਇੰਨੇ ਸੁਵਿਧਾਵਾਂ ਨਹੀਂ ਹੈਗੀਆਂ, ਇੰਨੇ ਹੋਸਪਿਟਲਸ, ਇੰਨੇ ਡਾਕਟਰਸ, ਇੰਨੀਆਂ ਲੈਬ ਨਰਸਿਸ ਨਹੀਂ ਹੈਗੀਆਂ। ਸੋ ਇਸ ਦਾ ਤਾਂ ਇੱਕੋ ਇੱਕ ਇਹੀ ਹੱਲ ਹੈਗਾ ਕਿ ਜਿੰਨੇ ਵੀ ਅਸੀਂ ਵੱਧ ਤੋਂ ਵੱਧ ਇਸ ਪ੍ਰਤੀ ਸੁਚੇਤ ਰਹੀਏ, ਧਿਆਨ ਰੱਖੀਏ, ਜਿਹੜਾ ਹੈਗਾ ਤੋਰ ਫੇਰੇ ਤੋਂ ਗਰੇਜ ਕਰੀਏ। ਸੋ ਸਾਨੂੰ ਇਹਨਾਂ ਜਿਹੜੇ ਸਰਕਾਰੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਤਾਂ ਕੰਮ ਥੋੜਾ ਔਖਾ, ਪਰ ਦੇਖਣਾ ਪੈਂਦਾ ਕਿ ਤੁਸੀਂ ਕਿਹੜੀ ਚੀਜ਼ ਨੂੰ ਜ਼ਿੰਦਗੀ ਦੀ ਕਿਹੜੀ ਤਰਜ਼ ਤੋਂ ਲੈਣਾ, ਕਿਸ ਜ਼ਰੀਏ ਤੋਂ ਲੈਣਾ ਹੈਗਾ, ਕਿਸ ਪੱਖ ਤੋਂ ਲੈਣਾ। ਸੋ ਕੁਛ ਲਾਈਨਾਂ ਮੇਰੇ ਇੱਕ ਵੀਰ ਗੁਰਪ੍ਰੀਤ ਸਿੰਘ ਝੁਰੜ ਨੇ ਇਸ ਦੇ ਸੰਬੰਧ ਦੇ ਵਿੱਚ ਲਿਖਿਆ ਕਿ ਆਪਾਂ ਮਤਲਬ ਕਿਸੇ ਵੀ ਪੱਖ ਨੂੰ, ਜ਼ਿੰਦਗੀ ਦੇ ਕਿਸੇ ਵੀ ਪੱਖ ਨੂੰ ਅਗਰ ਪੋਜ਼ਿਟਿਵ ਵੇ ਦੇ ਵਿੱਚ ਲੈਂਦੇ ਹਾਂ ਤਾਂ ਉਦੋਂ ਜਿਹੜਾ ਜੀਣ ਦਾ ਆਨੰਦ ਵੱਖਰਾ ਹੁੰਦਾ। ਸੋ ਗੁਰਪ੍ਰੀਤ ਸਿੰਘ ਝੁਰੜ ਕਹਿੰਦੇ ਆ ਕਿ ਘਰ ਇੱਕ ਅਜਿਹਾ ਸਬੱਬ ਹੈ ਜੋ ਤੁਹਾਨੂੰ ਮੁਸੀਬਤਾਂ ਤੋਂ ਬਚਾਉਣ ਦੇ ਨਾਲ ਨਾਲ ਪਰਿਵਾਰਕ ਰਿਸ਼ਤਿਆਂ ਵਿੱਚੋਂ ਨਿਕਲਦੀਆਂ ਮੋਹ ਭਿੱਜੀਆਂ ਤਰੰਗਾਂ ਵਿੱਚੋਂ ਇੱਕ ਵਫ਼ਾਦਾਰ ਅਤੇ ਸਮਾਜਿਕ ਜ਼ਿੰਮੇਦਾਰੀ ਦਾ ਪਹਿਲਾ ਸਬਕ ਸਿਖਾਉਂਦਾ। ਅਜਿਹੇ ਸਮੇਂ ਜਦ ਘਰੋਂ ਬਾਹਰ ਨਿਕਲਣਾ ਤੁਹਾਡੇ ਅਤੇ ਤੁਹਾਡੇ ਆਲੇ ਦੁਆਲੇ ਲਈ ਖਤਰਨਾਕ ਹੋਵੇ, ਘਰ ਦੀ ਇਕਾਂਤ ਵਿੱਚ ਕਿਸੇ ਨੁੱਕਰੇ ਬਹਿ ਕੇ ਖੁਦ ਨਾਲ ਗੱਲਾਂ ਕਰਕੇ ਦੇਖੀ, ਤੇਰੀ ਰੂਹ ਨੂੰ ਰੱਬ ਦਾ ਮਿਲਾਪ ਵਰਗਾ ਸਕੂਨ ਮਿਲੇਗਾ। ਵਾਹ ਜੀ ਵਾਹ, ਕਿਆ ਬਾਤ ਹੈ, ਕਿਆ ਬਾਤ ਹੈ, ਤੇਰੀ ਰੂਹ ਨੂੰ ਰੱਬ ਦੇ ਮਿਲਾਪ ਵਰਗਾ ਸਕੂਨ ਮਿਲੇਗਾ। ਘਰ ਦੀਆਂ ਇੱਟਾਂ ਕੰਧਾਂ ਤੇਰੇ ਨਾਲ ਦੁੱਖ ਸੁੱਖ ਫਰੋਲਣਗੇ। ਓਏ ਹੋਏ ਹੋਏ, ਕਿਆ ਬਾਤ ਹੈ। ਵਾਕਈ ਕਦੇ ਆਪਾਂ ਮਹਿਸੂਸ ਕਰਕੇ ਦੇਖੀਏ ਤਾਂ ਵਾਕਈ ਇਹ ਜਿਹੜੇ ਸ਼ਬਦ ਹੈਗੇ ਆ ਇਨ ਬਿਨ ਬਿਲਕੁਲ ਸੱਚੇ ਹੈਗੇ ਆ। ਸੋ ਜਿਸ ਘਰ ਦੇ ਵਿੱਚ ਅਸੀਂ ਰਹਿੰਦੇ ਹਾਂ ਉਸ ਘਰ ਦੀਆਂ ਇੱਟਾਂ, ਉਸ ਘਰ ਦੀਆਂ ਕੰਧਾਂ ਤੇਰੇ ਨਾਲ ਦੁੱਖ ਸੁੱਖ ਫਰੋਲਣਗੇ। ਤੇਰਾ ਤਨ ਮਨ ਫੁੱਲ ਵਰਗਾ ਹੌਲਾ ਹੋ ਜਾਵੇਗਾ। ਸਮਾਜਿਕ ਬੰਧਨਾਂ ਵਿੱਚ ਫਸੇ ਬੰਦੇ ਨੂੰ ਕਦੇ ਘਰ ਬੈਠਣਾ ਪੈ ਜਾਵੇ ਤਾਂ ਉਸ ਨੂੰ ਘਰ ਕੈਦ ਲੱਗਣ ਲੱਗ ਪੈਂਦਾ ਹੈ। ਇਸ ਕੈਦ ਇਹ ਕੈਦ ਉਸ ਵੱਲੋਂ ਪੈਦਾ ਕੀਤੀ ਹਉਮੈ, ਪੈਸੇ ਦੀ ਹਵਸ ਤੇ ਮੈਂ ਵੱਡਾ ਦੀਆਂ ਕੰਧਾਂ ਦੀ ਵਲਗਣ ਹੁੰਦੀ ਹੈ। ਅਸਲ ਵਿੱਚ ਐਸਾ ਸ਼ਖਸ ਮਨ ਦੀ ਕੈਦ ਨੂੰ ਘਰ ਦੀ ਕੈਦ ਸਮਝ ਬੈਠਦਾ ਹੈ। ਜਦ ਸਾਰੀ ਉਮਰ ਟੱਕਰਾਂ ਮਾਰਨ ਤੋਂ ਬਾਅਦ ਹੱਥ ਪੱਲੇ ਦੋ ਵਕਤ ਦੀ ਰੋਟੀ ਤੇ ਸ਼ਾਮ ਨੂੰ ਘਰੇ ਮੰਜੇ ਤੇ ਸੌਣ ਹੀ ਮਿਲਦਾ ਹੈ ਤਾਂ ਸਮਝ ਪੈਂਦੀ ਹੈ ਕਿ ਮਿੱਤਰਾ ਤੂੰ ਤਾਂ ਇੱਥੇ ਤੱਕ ਹੀ ਸੀਮਤ ਹੈ, ਐਵੇਂ ਸਾਰੀ ਉਮਰ ਛਾਲਾ ਮਾਰਦਾ ਰਿਹਾ। ਫਿਰ ਘਰ ਦੀ ਕੈਦ ਵਿੱਚ ਹੀ ਸਾਰੀ ਦੁਨੀਆਂ ਦੀਆਂ ਖੁਸ਼ੀਆਂ ਨੱਚਦੀਆਂ ਤੇ ਗਿੜਦੇ ਪੈਂਦੇ ਦਿਸਦੇ ਹਨ। ਸੋ ਘਰ ਰਹੋ, ਬਚੇ ਰਹੋ, ਘਰ ਨਾ ਘਰ ਸਮਝੋ, ਕੈਦ ਨਹੀਂ, ਕਿਉਂਕਿ ਇਸ ਕੈਦ ਵਿੱਚ ਜ਼ਿੰਦਗੀ ਦਾ ਨਜ਼ਾਰਾ। ਸੋ ਵਾਕਈ ਹੀ ਇੱਕ ਇੱਕ ਸ਼ਬਦ ਬਿਲਕੁਲ ਸਹੀ ਕਿਹਾ, ਸਹੀ ਬਿਆਨ ਕਰਦਾ ਕਿ ਘਰ ਨੂੰ ਘਰ ਹੀ ਸਮਝੋ, ਇਸ ਨੂੰ ਕੈਦ ਨਾ ਸਮਝੋ। ਵਾਕਈ ਅਸੀਂ ਜਦੋਂ ਸਾਰਾ ਦਿਨ ਬਾਹਰੋਂ ਥੱਕ ਟੁੱਟ ਕੇ ਆਉਣੇ ਆ ਤਾਂ ਘਰ ਦਾ ਜਿਹੜਾ ਮੰਜਾ ਉਹ ਤੁਹਾਨੂੰ ਸਵਰਗ ਵਰਗਾ ਸਕੂਨ ਦਿੰਦਾ, ਤੁਹਾਨੂੰ ਇੰਜ ਲੱਗਦਾ ਜਿਵੇਂ ਸਾਰੀ ਖਲਕਤ ਤੁਹਾਡੇ ਕੋਲ ਆ ਗਈ ਹੋਵੇ। ਸੋ ਬਾਕੀ ਜੋ ਮੇਰੇ ਵੀਰ ਗੁਰਪ੍ਰੀਤ ਸਿੰਘ ਝੁਰੜ ਨੇ ਕਿਹਾ ਕਿ ਚਾਹੇ ਇਹ ਜਿਹੜੀ ਕੋਰੋਨਾ ਮਹਾਂ ਬਿਮਾਰੀ ਹੈ ਇਹਦੇ ਨਾਲ ਬਹੁਤ ਪੱਖਾਂ ਤੋਂ ਅਸੀਂ ਪ੍ਰਭਾਵਿਤ ਹੋਏ ਹਾਂ, ਪਰ ਇਹਦੇ ਨਾਲ ਨਾਲ ਸਾਨੂੰ ਇਹ ਵੀ ਸਮਾਂ ਮਿਲਿਆ ਕਿ ਅਸੀਂ ਆਪਣੇ ਨਾਲ ਵੀ ਗੱਲਾਂ ਬਾਤਾਂ ਕਰੀਏ, ਅਸੀਂ ਆਪਣੇ ਘਰ ਦੀਆਂ ਇੱਟਾਂ, ਘਰ ਦੀਆਂ ਕੰਧਾਂ ਉਹਨਾਂ ਦੇ ਨਾਲ ਵੀ ਜਿਹੜਾ ਹੈਗਾ ਅਸੀਂ ਗੱਲਾਂ ਬਾਤਾਂ ਕਰੀਏ ਤਾਂ ਵਾਕਈ ਬਹੁਤ ਆਨੰਦ ਮਿਲਦਾ, ਘਰ ਦੇ ਮੰਜੇ ਦਾ ਆਨੰਦ ਮਿਲਦਾ, ਸਕੂਨ ਮਿਲਦਾ ਹੈਗਾ। ਸੋ ਇਸ ਸਮੇਂ ਦੇ ਵਿੱਚ ਸਾਨੂੰ ਇਸ ਨੂੰ ਕੈਦ ਨਹੀਂ ਸਮਝਣਾ ਚਾਹੀਦਾ, ਇਸ ਨੂੰ ਘਰ ਸਮਝਣਾ ਚਾਹੀਦਾ। ਸਾਨੂੰ ਸਮਝਣਾ ਚਾਹੀਦਾ ਕਿ ਕੁਦਰਤ ਨੇ ਸਾਨੂੰ ਇਹ ਬੜਾ ਵਧੀਆ ਸਮਾਂ ਦਿੱਤਾ, ਕੁਦਰਤ ਦੇ ਪਰਮਾਤਮਾ ਦੇ ਭਾਣੇ ਵਿੱਚ, ਉਸ ਦੀ ਰਜ਼ਾ ਦੇ ਵਿੱਚ ਸਾਨੂੰ ਜਿਹੜਾ ਹੈਗਾ ਰਹਿਣਾ ਚਾਹੀਦਾ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਤੇ ਇਹਦੇ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਵੀ ਆਨੰਦ ਲੈਂਦੇ ਰਹਾਂਗੇ। ਸੋ ਲਾਕਡਾਊਨ ਤੇ ਮੇਰੇ ਵੀਰ ਹਰਿੰਦਰ ਸੰਧੂ ਨੇ ਇੱਕ ਨਵਾਂ ਗੀਤ ਸਾਡੇ ਸਰੋਤਿਆਂ ਲਈ ਹਾਜ਼ਰੀ ਦੇ ਵਿਚ ਲਵਾਇਆ। ਆਓ ਸੁਣਦੇ ਹਾਂ ਲਾਕਡਾਊਨ ਤੇ ਹਰਿੰਦਰ ਸੰਧੂ ਦੀ ਆਵਾਜ਼ ਦੇ ਵਿਚ ਗੀਤ।
ਤੇਰੇ ਇਨਸਾਨ ਬਣਾਏ ਆਪੇ ਨੂੰ ਰੱਬ ਦੱਸਦੇ ਸੀ, ਤੇਰੀ ਸੀ ਹੋਂਦ ਨੂੰ ਭੁੱਲ ਗਏ ਤੈਨੂੰ ਤਾਂ ਟੱਪ ਦੱਸਦੇ ਸੀ। ਤੇਰੇ ਇਨਸਾਨ ਬਣਾਏ ਆਪੇ ਨੂੰ ਰੱਬ ਦੱਸਦੇ ਸੀ, ਤੇਰੀ ਸੀ ਹੋਂਦ ਨੂੰ ਭੁੱਲ ਗਏ ਤੈਨੂੰ ਤਾਂ ਟੱਪ ਦੱਸਦੇ ਸੀ। ਅਕਲਾਂ ਦੀ ਥੋੜ ਹੈ ਸੱਜਣਾ, ਸਮਝਣ ਦੀ ਲੋੜ ਹੈ ਸੱਜਣਾ, ਅਕਲਾਂ ਦੀ ਥੋੜ ਹੈ ਸੱਜਣਾ। ਜਲਦੀ ਰੁਕ ਗਈ ਹੈ ਜ਼ਿੰਦਗੀ, ਆਇਆ ਕੈਸਾ ਮੋੜ ਹੈ ਸੱਜਣਾ।
ਬਹੁਤ ਹੀ ਖੂਬਸੂਰਤ ਗੀਤ ਹਰਿੰਦਰ ਸੰਧੂ ਦੀ ਆਵਾਜ਼ ਦੇ ਵਿਚ, ਚੰਨ ਤੇ ਘਰ ਪਾਉਂਦੇ ਪਾਉਂਦੇ ਘਰਾਂ ਵਿਚ ਕੈਦ ਹੋ ਗਏ। ਸੋ ਜਿਹੜੀ ਸਾਡੀ ਕੁਦਰਤ ਹੈ, ਇਸ ਸਾਨੂੰ ਖੁਦ ਨੂੰ ਨੀ ਪਤਾ ਲੱਗਦਾ ਕਿ ਸਾਨੂੰ ਕੁਦਰਤ ਨੇ, ਪਰਮਾਤਮਾ ਨੇ ਕੀ ਕੁਛ ਦਿੱਤਾ। ਕੁਦਰਤ ਨੇ ਬੜੀਆਂ ਅਨਮੋਲ ਦਾਤਾਂ ਦਿੱਤੀਆਂ, ਬੜੇ ਖੂਬਸੂਰਤ ਦਿਨ, ਇਹ ਖੂਬਸੂਰਤ ਜੀਵ ਜੰਤੂ ਪੰਛੀ ਦਰਖਤ, ਬੜੀ ਸੋਹਣਾ ਵਾਤਾਵਰਨ। ਸੋ ਬੜੀਆਂ ਹੀ ਵਧੀਆ ਅਨਮੋਲ ਦਾਤਾਂ ਸਾਨੂੰ ਕੁਦਰਤ ਨੇ ਦਿੱਤੀਆਂ, ਤੇ ਸਾਨੂੰ ਇਹਨਾਂ ਦਾਤਾਂ ਦਾ ਜਿਹੜਾ ਆਨੰਦ ਹੈਗਾ ਉਹ ਮੰਨਣਾ ਚਾਹੀਦਾ। ਬਟ ਪਰੰਤੂ ਕੀ ਹੈ ਕਿ ਜ਼ਿੰਦਗੀ ਦੀ ਜਿਹੜੀ ਰਫਤਾਰ ਹੈਗੀ ਹੈ ਉਹ ਇੰਨੀ ਕੁ ਜ਼ਿਆਦਾ ਅਸੀਂ ਤੇਜ਼ ਕਰ ਲਈ ਸੀ, ਜਾਂ ਇੰਨੇ ਕੁ ਜ਼ਿਆਦਾ ਜ਼ਿੰਦਗੀ ਦੀ ਰਫਤਾਰ ਦੇ ਵਿੱਚ ਤੇਜ਼ ਵਾਧੇ ਚੱਲ ਰਹੇ ਸੀ ਕਿ ਸਾਨੂੰ ਖੁਦ ਨੂੰ ਨਹੀਂ ਸੀ ਪਤਾ ਕਿ ਅਸੀਂ ਇਸ ਜਿਹੜੀ ਕੁਦਰਤ ਦੇ ਮਨਮੋਹਕ ਨਜ਼ਾਰਿਆਂ ਦੇ ਆਨੰਦ ਵੀ ਜਿਹੜੇ ਹੈਗੇ ਆ ਲੈਣੇ ਹੈਗੇ ਆ। ਸੋ ਇੱਕ ਮੇਰੇ ਵੀਰ ਦੀਆਂ ਕੁਛ ਲਾਈਨਾਂ ਲਿਖੀਆਂ, ਥੋੜੀ ਰਫਤਾਰ ਘਟਾ ਲੈ ਜ਼ਿੰਦਗੀ ਏ, ਉਸ ਕਰਜ਼ ਚੁਕਾਉਣੇ ਬਾਕੀ ਨੇ, ਕੁਛ ਦਰਦ ਮਿਟਾਉਣੇ ਬਾਕੀ ਨੇ, ਕੁਛ ਫਰਜ਼ ਨਿਭਾਉਣੇ ਬਾਕੀ ਨੇ, ਜ਼ਰਾ ਹੌਲੀ ਗੁਜ਼ਰ ਜ਼ਿੰਦਗੀ ਏ, ਕੁਝ ਯਾਰ ਮਨਾਉਣੇ ਬਾਕੀ ਨੇ। ਸੋ ਵਾਕਈ ਅਸੀਂ ਜ਼ਿੰਦਗੀ ਦੀ ਜਿਹੜੀ ਰਫਤਾਰ ਹੈਗੀ ਆ ਉਹ ਇੰਨੀ ਤੇਜ਼ ਆਪਣੀ ਰਫਤਾਰ ਕਰ ਲਈ ਆ ਕਿ ਅੱਜ ਅਸੀਂ ਚੰਨ ਤੇ ਵੀ ਜਿਹੜੇ ਹੈਗੇ ਘਰ ਬਣਾਉਣ ਦੀਆਂ ਗੱਲਾਂ ਕਰਨ ਲੱਗ ਪਏ ਸੀਗੇ। ਪਰ ਅਸੀਂ ਅਗਰ ਦੇਖਦੇ ਹਾਂ ਤੇ ਸਾਡੇ ਕੋਲ ਆਪਣੇ ਕੋਲ ਆਪਦੇ ਆਸ ਦੀ ਜਿਹੜਾ ਹੈਗਾ ਸਮਾਂ ਨਹੀਂ ਬਚਦਾ। ਸੋ ਹੁਣ ਕੁਦਰਤ ਨੇ ਸਾਨੂੰ ਇੱਕ ਹਲਕਾ ਜਿਹਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਕਿ ਸਾਨੂੰ ਇਹਦੇ ਨਾਲ ਨਾਲ ਜਿਹੜੀ ਹੈਗੀ ਇੱਕ ਖੂਬਸੂਰਤ ਜ਼ਿੰਦਗੀ ਵੀ ਜਿਉਣੀ ਚਾਹੀਦੀ ਹੈ, ਇਸ ਖੂਬਸੂਰਤ ਖਲਕਤ ਦੇ ਵਿੱਚ, ਇਸ ਖੂਬਸੂਰਤ ਮਨਮੋਹਕ ਨਜ਼ਾਰਿਆਂ ਦੇ ਵਿੱਚ। ਸੋ ਸਾਨੂੰ ਇੱਕ ਸਾਡੇ ਬੜੇ ਹੀ ਪਿਆਰੇ ਸਰੋਤੇ ਸਤਵਿੰਦਰ ਸੌਨ ਜੀ ਜੋ ਕਿ ਸਿਡਨੀ ਤੋਂ ਹਨ, ਉਹਨਾਂ ਨੇ ਇੱਕ ਮੈਸੇਜ ਭੇਜਿਆ। ਸੋ ਬੜੀ ਹੀ ਖੂਬਸੂਰਤ ਸੁਬਾਹ ਦੀ ਸਵੇਰ ਦੇ ਵਿੱਚ ਉਹਨਾਂ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਸੋ ਸਤਵਿੰਦਰ ਸੌਨ ਜੀ ਸਤਿ ਸ੍ਰੀ ਅਕਾਲ, ਹੋਰ ਕਿਵੇਂ ਠੀਕ ਠਾਕ ਹੋ, ਘਰ ਪਰਿਵਾਰ ਠੀਕ ਠਾਕ ਹੈ। ਸੋ ਕੋਸ਼ਿਸ਼ ਕਰਿਓ ਕਿ ਜਿਹੜਾ ਹੈਗਾ ਆਪਣੇ ਆਪ ਦਾ ਤੁਸੀਂ ਜਿਹੜਾ ਹੈਗਾ ਬਚਾ ਰੱਖੋ, ਤੇ ਜਿਹੜਾ ਹੈਗਾ ਘਰੇ ਬੈਠ ਕੇ ਜਿਵੇਂ ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ, ਇੱਕ ਇਕਾਂਤ ਦੇ ਵਿੱਚ ਹੋ ਕੇ ਆਪਣੇ ਆਪ ਦੇ ਨਾਲ, ਆਪਣੇ ਆਪ ਇੱਕ ਵਧੀਆ ਆਪਣੇ ਮਿੱਤਰ ਦੇ ਨਾਲ ਜੇ ਹੈਗੀਆਂ, ਇਸ ਸਮੇਂ ਦਾ ਵੀ ਜਿਹੜਾ ਹੈ ਆਨੰਦ ਲਓ, ਗੱਲਾਂ ਬਾਤਾਂ ਕਰੋ। ਸੋ ਸਤਿ ਸ੍ਰੀ ਅਕਾਲ। ਸੋ ਇਸੇ ਤਰ੍ਹਾਂ ਤੁਸੀਂ ਜਿਹੜਾ ਹੈਗਾ ਜੁੜੇ ਰਹੋ। ਸੋ ਆਪਾਂ ਗੱਲਾਂ ਬਾਤਾਂ ਦੇ ਨਾਲ ਨਾਲ ਗੀਤ ਸੰਗੀਤ ਦੀ ਜਿਹੜੀ ਹੈਗੀ ਹੈ ਹਾਜ਼ਰੀ ਵੀ ਸਾਡੇ ਸਰੋਤਿਆਂ ਦੀ ਖਿਦਮਤ ਦੇ ਵਿੱਚ ਲਵਾਉਂਦੇ ਰਵਾਂਗੇ। ਸੋ ਅਗਲਾ ਗੀਤ ਲੈ ਕੇ ਆ ਰਹੇ ਹਾਂ ਜੀ, ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿੱਚ ਯਾਰਾ ਉਹ ਯਾਰਾ। ਬੜਾ ਹੀ ਖੂਬਸੂਰਤ ਗੀਤ ਗਾਇਆ ਕਰਮਜੀਤ ਅਨਮੋਲ ਨੇ, ਯਾਰਾ ਉਹ ਯਾਰਾ।
ਨਾ ਲਿਖ ਕੇ ਵੇ ਤੇਰਾ ਫੋ ਰੱਬ ਦੀ ਮਰਜੂਗੀ, ਕਿੰਨਾ ਪਿਆਰ ਤੈਨੂੰ ਕਰਿਆ ਮੈਂ ਸਾਬਤ ਕਰਜੂਗੀ, ਆਦਤਾਂ ਆਪਣੀਆਂ ਤੂੰ ਜੇ ਬਾਜ ਨਾ ਆਇਆ ਤੂੰ।
ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਬਲਰਾਜ, ਹਰਮਨ ਰੇਡੀਓ ਸੁਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ 20 April ਨੂੰ ਦਿਨ ਸੋਮਵਾਰ ਨੂੰ 2020 ਦੇ ਵਿੱਚ ਤੁਹਾਡੇ ਨਾਲ ਗੱਲਾਂ ਕਰਦੇ ਹਾਂ ਜੀ, ਹਰਮਨ ਰੇਡੀਓ ਤੇ ਪ੍ਰੋਗਰਾਮ ਯਾਰਾਂ ਨਾਲ ਬਹਾਰਾਂ। ਸੋ ਸੁਣਨਾ ਨਾ ਭੁੱਲਣਾ ਹਰਮਨ ਰੇਡੀਓ।
I can't believe that it's real. Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਆ ਕਰੋਨਾ ਕਰਕੇ ਨੀਂਦਾਂ ਉੱਡੀਆਂ ਨੇ, ਅੰਦਰ ਬਹਿ ਗਏ ਬੜੇ ਇਨਸਾਨ ਯਾਰੋ, ਅੱਜ ਤੈਨੂੰ ਇਹ ਦੇਖਣੇ ਨਾ ਪੈਂਦੇ ਜੇ ਇਨਸਾਨ ਨਾ ਬਣਦਾ ਹੈ ਵਾਂ ਯਾਰੋ।
ਬਹੁਤ ਹੀ ਖੂਬਸੂਰਤ ਹੈ ਗੀਤ ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿਚ ਯਾਰਾ ਵੇ ਯਾਰਾ ਅਸੀਂ ਸੁਣਿਆ। ਸੋ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੁਦਰਤ ਹੈਗੀ ਆ, ਮੈਂ ਕੋਰੋਨਾ ਨੂੰ ਕਦੀ ਵੀ ਜਿਹੜਾ ਹੈਗਾ ਘਬਰਾਹਟ ਦੇ ਤੌਰ ਤੇ ਜਾਂ ਡਰ ਦੇ ਤੌਰ ਤੇ ਨਹੀਂ ਲਿਆ। ਮੈਂ ਹਮੇਸ਼ਾ ਜਿਹੜੀ ਇਹ ਕੋਰੋਨਾ ਹੈਗਾ, ਹਮੇਸ਼ਾ ਮੈਂ ਇਸ ਨੂੰ ਜ਼ਿੰਦਗੀ ਦੇ ਇਸ ਪੱਖ ਤੋਂ, ਇਸ ਨਜ਼ਰੀਏ ਤੋਂ ਲੈਣਾ ਕਿ ਇਹ ਸਾਨੂੰ ਕੁਦਰਤ ਨੇ ਕੁਛ ਸਿਖਾਉਣ ਲਈ ਸਾਨੂੰ ਹਲਕਾ ਜਿਹਾ ਜਿਹੜਾ ਝੰਜੋੜਾ ਦਿੱਤਾ। ਸਾਰੀ ਜਿਹੜੀ ਦੁਨੀਆ ਹੈਗੀ ਆ ਉਹ ਇੱਕ ਟੈਕਨੋਲੋਜੀ ਦੇ ਮਗਰ ਪਈ ਵੀ ਸੀਗੀ, ਤੇ ਅਸੀਂ ਆਪਣੀ ਜਿਵੇਂ ਪਹਿਲਾਂ ਗੱਲ ਕਰ ਰਹੇ ਸੀ ਜ਼ਿੰਦਗੀ ਦੀ ਰਫਤਾਰ ਇੰਨੀ ਜ਼ਿਆਦਾ ਤੇਜ਼ ਕਰ ਲਈ ਸੀ ਕਿ ਸਾਡੇ ਕੋਲ ਆਪਣੇ ਆਪ ਵਾਸਤੇ ਵੀ ਸਮਾਂ ਨਹੀਂ ਸੀ ਬਚਿਆ। ਸੋ ਅਸੀਂ ਸਾਰੇ ਦਾ ਸਾਰਾ ਆਪਣੇ ਆਪ ਨੂੰ ਟੋਟਲੀ ਜਿਹੜਾ ਹੈ ਕੁਦਰਤ ਤੇ ਸੋਰੀ ਜਿਹੜਾ ਟੈਕਨੋਲੋਜੀ ਤੇ ਡਿਪੈਂਡ ਕਰ ਰਿਹਾ ਸੀ। ਸੋ ਘਰਾਂ ਦੇ ਵਿਚ ਵੀ ਦੇਖਦੇ ਸੀਗੇ ਕਿ ਘਰ ਪਰਿਵਾਰ ਦੇ ਵਿਚ ਜੇ ਅਗਰ ਚਾਰ ਜੀ ਬੈਠੇ ਹੈਗੇ ਆ, ਚਾਰ ਪਰਿਵਾਰ ਦੇ ਮੈਂਬਰ ਬੈਠੇ ਤੇ ਚਾਰੋ ਚਾਰੇ ਜਿਹੜੇ ਆਪਣੇ ਆਪਣੇ ਫੋਨਸ ਤੇ ਬੈਠੇ ਹੁੰਦੇ ਆ, ਕੋਈ ਵਟਸਐਪ ਦੇਖ ਰਿਹਾ, ਕੋਈ ਵੀਡੀਓ ਦੇਖ ਰਿਹਾ, ਕੋਈ ਕੁਛ ਦੇਖ ਰਿਹਾ। ਸੋ ਇੱਕ ਘਰ ਦੇ ਵਿਚ ਪਰਿਵਾਰ ਦੇ ਵਿਚ ਰਹਿੰਦੇ ਹੋਏ ਵੀ ਅਸੀਂ ਇਕੱਲਾਪਣ ਜਿਹੜਾ ਮਹਿਸੂਸ ਕਰਦੇ ਸੀ। ਸੋ ਸਾਨੂੰ ਇਸ ਰਫਤਾਰ ਦੇ ਵਿਚ ਪਤਾ ਹੀ ਨੀ ਲੱਗਿਆ ਕਿ ਅਸੀਂ ਪਿੱਛੋਂ ਕਿੱਥੇ ਚਲੇ ਗਏ। ਸੋ ਕਹਿਣ ਨੂੰ ਤਾਂ ਉਹ ਇੱਕ ਪਰਿਵਾਰ ਸੀਗੇ ਪਰ ਵਾਕਈ ਉਹ ਪਰਿਵਾਰ ਨਹੀਂ ਸੀ, ਉਹ ਸਾਡਾ ਇੱਕ ਇਕੱਲਾਪਣ ਸੀ। ਅਸੀਂ ਤਾਂ ਆਪਣਾ ਜਿਹੜਾ ਪਰਿਵਾਰ ਹੈ, ਆਪਣੀ ਜਿਹੜੀ ਜ਼ਿੰਦਗੀ ਆ, ਉਹ ਟੈਕਨੋਲੋਜੀ ਨੂੰ ਹੀ ਅਸੀਂ ਜਿਹੜਾ ਬਣਾ ਲਿਆ ਸੀਗਾ। ਸੋ ਕੁਦਰਤ ਬਹੁਤ ਬਲਵਾਨ ਹੈਗੀ ਆ, ਕੁਦਰਤ ਹਰ ਥਾਂ ਥਾਂ ਤੇ ਸਾਨੂੰ ਜਿਹੜੀ ਹੈਗੀ ਆ ਸਬਕ ਸਿਖਾਉਣ ਦੀ ਕੋਸ਼ਿਸ਼ ਕਰਦੀ ਹੈ, ਝੰਜੂੜੇ ਦੇਣ ਦੀ ਕੋਸ਼ਿਸ਼ ਕਰਦੀ ਹੈ। ਸੋ ਡਿਪੈਂਡ ਕਰਦਾ ਹੈਗਾ ਕਿ ਅਸੀਂ ਕਿੰਨਾ ਕੁ ਸਮਝਦੇ ਆ। ਸੋ ਅੱਜ ਆਪਾਂ ਜਿਹੜੀ ਹੈਗੀਆਂ ਗੱਲਾਂ ਬਾਤਾਂ ਕਰਦੇ ਹੈਗੇ ਆ ਕਿ ਪਰਿਵਾਰ ਦੇ ਵਿਚ, ਘਰ ਦੇ ਵਿਚ ਬੈਠ ਕੇ ਸਾਨੂੰ ਜਿਹੜਾ ਆਪਣੇ ਪਰਿਵਾਰ ਦਾ ਆਨੰਦ ਲੈਣਾ ਚਾਹੀਦਾ, ਬੱਚਿਆਂ ਦੇ ਨਾਲ ਹੱਸਣਾ ਖੇਡਣਾ ਚਾਹੀਦਾ, ਪਰਿਵਾਰ ਦੇ ਪੇਰੈਂਟਸ ਦੇ ਨਾਲ ਘਰ ਪਰਿਵਾਰ ਦੇ ਵਿਚ ਸਾਨੂੰ ਜਿਹੜੀਆਂ ਹੈਗੀਆਂ ਗੱਲਾਂ ਬਾਤਾਂ ਕਰਕੇ ਉਹ ਜਿਹੜਾ ਸਕੂਨ ਮਿਲਦਾ, ਆਨੰਦ ਮਿਲਦਾ, ਉਹ ਸਾਨੂੰ ਜਿਹੜੀਆਂ ਵੀਡੀਓਜ਼ ਹੈ ਜਾਂ ਜਿਹੜੀਆਂ ਹੋਰ ਟੈਕਨੋਲੋਜੀ ਦੀਆਂ ਚੀਜ਼ਾਂ, ਆਰਟੀਫਿਸ਼ਲ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦੇ ਵਿਚੋਂ ਉਹ ਪਿਆਰ, ਉਹ ਆਨੰਦ, ਉਹ ਜਿਹੜਾ ਸਕੂਨ ਹੈਗਾ ਉਹ ਨਹੀਂ ਮਿਲਦਾ। ਸੋ ਆਓ ਆਪਾਂ ਅਗਰ ਥੋੜਾ ਜਿਹਾ ਪਿੱਛੇ ਚੱਲਦੇ ਹੈਗੇ, ਆਪਾਂ ਦੇਖਦੇ ਹਾਂ ਜਦੋਂ ਆਪਣੇ ਥੋੜੇ ਜਿਹਾ ਆਪਣੇ ਪੇਰੈਂਟਸ ਜਾਂ ਦਾਦੇ ਦਾਦੀਆਂ ਦਾ ਜਾਂ ਆਪਾਂ ਆਪਣਾ ਜਿਹੜਾ ਪਿਛਲਾ ਜਿਹੜਾ ਸਮਾਂ ਦੇਖਦੇ ਹਾਂ, ਬਚਪਨ ਦੇਖਦੇ ਹੈਗੇ ਆ, ਤੇ ਉਸ ਸਮੇਂ ਜ਼ਿਆਦਾਤਰ ਜਿਹੜੀਆਂ ਫੈਮਿਲੀਆਂ, ਪਰਿਵਾਰ ਜੁਆਇੰਟ ਫੈਮਿਲੀ ਹੁੰਦੀਆਂ ਸੀਗੀਆਂ। ਅਗਰ ਕੋਈ ਪਰਿਵਾਰ ਇਕੱਲੇ ਵੀ ਹੁੰਦੇ ਸੀਗੇ ਤਾਂ ਪਿੰਡਾਂ ਦੇ ਵਿੱਚ ਦੇਖਦੇ ਸੀ ਉਹ ਇਕੱਲੇ ਵੀ ਸੀ ਹੁੰਦੇ, ਉਹਨਾਂ ਦੇ ਆਂਢੀ ਗੁਆਂਢੀ ਜਿਹੜੇ ਹੈਗੇ ਆ ਉਹ ਵੀ ਪਰਿਵਾਰ ਦਾ ਇੱਕ ਹਿੱਸਾ ਹੁੰਦੇ ਸੀ। ਸੋ ਸਾਰੇ ਪਰਿਵਾਰ ਨੇ ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰਨੀਆਂ, ਹਾਸੇ ਠੱਠੇ ਕਰਨੇ, ਵਿਆਹ ਸ਼ਾਦੀਆਂ, ਖੁਸ਼ੀਆਂ ਗਮੀਆਂ। ਅਗਰ ਕੋਈ ਮਾੜਾ ਸਮਾਂ ਵੀ ਆ ਜਾਣਾ ਤਾਂ ਉਸ ਮਾੜੇ ਸਮੇਂ ਤੇ ਵੀ ਸਾਰੇ ਪਿੰਡ ਨੇ ਜਿਹੜੇ ਹੈਗੇ ਸਾਡੇ ਸੱਜਣ ਮਿੱਤਰ ਰਿਸ਼ਤੇਦਾਰ ਉਹਨਾਂ ਨੇ ਨਾਲ ਆ ਕੇ ਸਾਡੇ ਉਸ ਮਾੜੇ ਸਮੇਂ ਦੇ ਵਿੱਚ ਖੜਨਾ। ਈਵਨ ਆਰਥਿਕ ਤੌਰ ਤੇ ਵੀ ਕਈ ਹੁੰਦਾ ਸੀਗਾ ਕਿ ਆਰਥਿਕ ਤੌਰ ਤੇ ਵੀ ਸੱਟ ਲੱਗਦੀ ਹੁੰਦੀ ਸੀ ਤਾਂ ਸਾਰੇ ਜਿਹੜੇ ਸੱਜਣ ਮਿੱਤਰ ਪਿੰਡ ਦੇ ਹੁੰਦੇ ਸੀ ਜਾਂ ਰਿਸ਼ਤੇਦਾਰ ਹੁੰਦੇ ਸੀ ਤਾਂ ਉਹ ਰਲ ਮਿਲ ਕੇ ਇੱਕ ਮਦਦ ਕਰਦੇ ਸੀਗੇ ਉਸ ਨੂੰ ਦੁਬਾਰਾ ਖੜਾ ਕਰਨ ਦੇ ਵਿੱਚ। ਸੋ ਅੱਜ ਆਪਾਂ ਦੇਖਦੇ ਹਾਂ ਤਾਂ ਤਕਰੀਬਨ ਜਿਹੜੀਆਂ ਉਹ ਗੱਲਾਂ ਬਾਤਾਂ ਖਤਮ ਹੋ ਗਈਆਂ। ਸੋ ਮੈਨੂੰ ਅੱਜ ਤੋਂ ਕੁਛ 10 ਸਾਲ ਪੁਰਾਣੀ ਇੱਕ ਆਪਣੇ ਮਿੱਤਰ ਦੀ ਗੱਲ ਯਾਦ ਆ ਰਹੀ ਹੈ। ਉਹ ਇੱਥੇ ਐਡਲੇਡ ਦੇ ਵਿੱਚ ਮੇਰਾ ਇੱਕ ਦੋਸਤ ਸੀਗਾ ਤੇ ਉਹ ਦੱਸ ਮਤਲਬ ਮੇਰੇ ਨਾਲ ਗੱਲਾਂ ਕਰ ਰਿਹਾ ਸੀ ਕਿ ਕਹਿੰਦਾ ਵੀ ਮੇਰੇ ਜਿਹੜੇ ਦਾਦਾ ਜੀ ਦੀ ਡੈਥ ਹੋ ਗਈ ਤੇ ਮੈਂ ਜਦੋਂ ਕਹਿੰਦਾ ਗਿਆ ਕਰਨਾਲ ਦੇ ਕੋਲ ਉਹਨਾਂ ਦਾ ਪਿੰਡ ਹੈਗਾ, ਕਹਿੰਦਾ ਮੈਂ ਜਦੋਂ ਗਿਆ ਉੱਥੇ ਆਪਣੇ ਘਰੇ ਤੇ ਕਹਿੰਦਾ ਪਹਿਲਾਂ ਅਸੀਂ ਪਿੰਡ ਚ ਰਹਿੰਦੇ ਹੁੰਦੇ ਸੀ, ਮੁੜ ਕੇ ਅਸੀਂ ਸ਼ਹਿਰ ਦੇ ਵਿੱਚ ਅਸੀਂ ਜਿਹੜਾ ਸ਼ਿਫਟ ਕਰ ਗਏ ਤੇ ਮੇਰੇ ਫਾਦਰ ਸਾਹਿਬ ਜਿਹੜੇ ਸੀਗੇ ਇਕੱਲੇ ਬੈਠੇ, ਕਹਿੰਦਾ ਘਰ ਦੇ ਛੋਟੇ ਜਿਹੇ ਵਿਹੜੇ ਵਿੱਚ ਦਰੀ ਤੇ ਇਕੱਲੇ ਬੈਠੇ ਸੀਗੇ ਤੇ ਹੋਰ ਕੋਈ ਵੀ ਉਹਨਾਂ ਦੇ ਕੋਲ ਨਹੀਂ ਸੀ ਬੈਠਾ। ਕਹਿੰਦਾ ਠੀਕ ਹੈ ਚਲੋ ਆਉਣਾ ਜਾਣਾ ਪਰਮਾਤਮਾ ਦੇ ਹੱਥ ਵਸ ਹੈ, ਜਿੰਨੇ ਸਵਾਸ ਉਹਨੇ ਬਖਸ਼ੇ ਆ ਓਨੇ ਅਸੀਂ ਲੈਣੇ ਹੈਗੇ ਆ, ਪਰ ਸਭ ਤੋਂ ਵੱਡੀ ਜਿਹੜੀ ਭੁੱਬ ਮੇਰੀ ਆਪਣੇ ਫਾਦਰ ਨੂੰ ਦੇਖ ਕੇ ਨਿਕਲੀ ਕਿ ਉਹ ਕੱਲਾ ਬੈਠਾ ਸੀਗਾ। ਇੱਕ ਬੱਚੇ ਦਾ ਜਿਹੜਾ ਪਿਓ ਇਸ ਦੁਨੀਆਂ ਤੋਂ ਤੁਰ ਗਿਆ, ਉਸ ਫਾਦਰ ਦਾ ਜਿਹੜਾ ਫਾਦਰ ਸੀ ਉਹ ਇਸ ਦੁਨੀਆਂ ਤੋਂ ਤੁਰ ਗਿਆ ਤੇ ਉਹ ਇਕੱਲਾ ਬੈਠਾ ਸੀ। ਤੇ ਕਹਿੰਦਾ ਮੈਂ ਸੋਚ ਰਿਹਾ ਸੀ ਵੀ ਏਡੀ ਵੱਡੀ ਕੋਠੀ ਪਾਈ ਘਰ ਬਾਰ ਬਣਾਇਆ ਕਰਿਆ ਤੇ ਏਡੇ ਵੱਡੇ ਘਰ ਬਾਰ ਦੇ ਵਿੱਚ ਅੱਜ ਮੇਰਾ ਜਿਹੜਾ ਪਿਓ ਹੈਗਾ ਉਹ ਜਿਹੜਾ ਕੱਲਾ ਬੈਠਾ ਤੇ ਉਡੀਕ ਕਰ ਰਿਹਾ ਕਿ ਹੁਣ ਕੋਈ ਨਾ ਕੋਈ ਜਿਹੜਾ ਉਹਦੇ ਕੋਲ ਅਫਸੋਸ ਕਰਨ ਆਊਗਾ। ਸੋ ਬੜਾ ਕਹਿੰਦਾ ਮੇਰਾ ਉਹਨਾਂ ਨੂੰ ਵੇਖ ਕੇ ਰੋਣ ਨਿਕਲਿਆ ਕਰਿਆ ਕਤਰਿਆ ਤੇ ਮੈਂ ਸੋਚਿਆ ਯਾਰ ਕਿ ਅੱਜ ਮੇਰਾ ਪਿਓ ਇੱਥੇ ਬੈਠਾ ਤੇ ਮੈਂ ਜਿਹੜਾ ਆਸਟ੍ਰੇਲੀਆ ਦੇ ਵਿੱਚ ਬੈਠਾ। ਸੋ ਅਸੀਂ ਜ਼ਿੰਦਗੀ ਜਿਹੜੀ ਹੈਗੀ ਆ ਉਸ ਨੂੰ ਕਿਸ ਨਜ਼ਰੀਏ ਤੋਂ ਲੈ ਲਿਆ। ਅਸੀਂ ਵੱਡੇ ਵੱਡੇ ਪਰਿਵਾਰ ਹੋਣ ਦੇ ਬਾਵਜੂਦ ਵੀ ਅੱਜ ਅਸੀਂ ਜਿਹੜੇ ਹੈਗੇ ਛੋਟੇ ਛੋਟੇ ਪਰਿਵਾਰਾਂ ਦੇ ਵਿੱਚ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਵੰਡ ਚੁੱਕੇ ਹਾਂ। ਮੇਰਾ ਇਸ ਕਹਿਣ ਤੋਂ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਜਿਹੜਾ ਹੈਗਾ ਆਪਣੀ ਤਰੱਕੀ ਵਾਸਤੇ ਜਾਂ ਉੱਨਤੀ ਵਾਸਤੇ ਸਾਨੂੰ ਸ਼ਹਿਰਾਂ ਦੇ ਵਿੱਚ ਜਾਂ ਬਾਹਰਲੇ ਜਿਹੜੇ ਮੁਲਕਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ। ਪਰ ਆਪਾਂ ਗੱਲ ਕਰ ਰਹੇ ਸੀਗੇ ਕਿ ਅਸੀਂ ਜ਼ਿੰਦਗੀ ਦੀ ਜਿਹੜੀ ਰਫਤਾਰ ਆ ਆਪਣੀਆਂ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਲੋੜਾਂ ਹੈਗੀਆਂ ਉਹ ਇੰਨੀਆਂ ਕੁ ਵਧਾ ਲਈਆਂ, ਇੰਨੀਆਂ ਕੁ ਅਸੀਂ ਜ਼ਿੰਦਗੀ ਦੀ ਰਫਤਾਰ ਦੇ ਵਿੱਚ ਤੇਜ਼ ਹੋ ਚੁੱਕੇ ਹੈਗੇ ਆ, ਫਾਸਟ ਹੋ ਚੁੱਕੇ ਆ ਕਿ ਸਾਨੂੰ ਜਿਹੜੀ ਜ਼ਿੰਦਗੀ ਇਸ ਪਰਮਾਤਮਾ ਨੇ ਦਿੱਤੀ ਆ ਉਸ ਨੂੰ ਜਿਉਣ ਦਾ, ਉਸ ਨੂੰ ਆਨੰਦ ਉਹਦਾ ਜਿਹੜਾ ਆਨੰਦ ਲੈਣ ਦਾ ਸਮਾਂ ਹੀ ਸਾਡੇ ਕੋਲ ਨਹੀਂ ਹੈਗਾ। ਸੋ ਅਸੀਂ ਇਹਨਾਂ ਜਿਹੜੀਆਂ ਮੈਂ ਇਹਨਾਂ ਨੂੰ ਇਹ ਚਾਹੁੰਗਾ ਮਸ਼ੀਨਰੀ ਮਸ਼ੀਨੀ ਚੀਜ਼ਾਂ ਹੈਗੀਆਂ ਆਰਟੀਫਿਸ਼ੀਅਲ ਚੀਜ਼ਾਂ ਹੈਗੀਆਂ ਅਸੀਂ ਟੋਟਲੀ ਆਪਣੇ ਆਪ ਨੂੰ ਇਹਨਾਂ ਤੇ ਚਾਹੇ ਉਹ ਲੈਪਟਾਪ ਆ ਘਰ ਦਾ ਤੇ ਚਾਹੇ ਉਹ ਟੀਵੀ ਹੈ ਤੇ ਚਾਹੇ ਉਹ ਸਾਡਾ ਮੋਬਾਈਲ ਹੈ ਤੇ ਅਸੀਂ ਆਪਣੇ ਆਪ ਨੂੰ ਟੋਟਲੀ ਅਸੀਂ ਇਹਨਾਂ ਤੇ ਡਿਪੈਂਡੈਂਟ ਕਰ ਲਿਆ। ਸੋ ਆਪਾਂ ਗੱਲ ਕਰ ਰਹੇ ਸੀ ਪੁਰਾਣੇ ਘਰਾਂ ਪਰਿਵਾਰਾਂ ਦੇ ਵਿੱਚ ਜਾਂ ਪੁਰਾਣੇ ਪੰਜਾਬ ਦੀ। ਸੋ ਆਪਾਂ ਦੇਖਦੇ ਸੀ ਕਿ ਉੱਥੇ ਘਰ ਦਾ ਇੱਕ ਮੁਖੀ ਤੇ ਉਸ ਮੁਖੀ ਦੇ ਥੱਲੇ ਜਿੰਨਾ ਪਰਿਵਾਰ ਹੁੰਦਾ ਸੀ ਜਿਹਦੇ ਵਿੱਚ ਚਾਚੇ ਤਾਏ ਜਾਂ ਜੋ ਵੀ ਹੁੰਦੇ ਸੀਗੇ ਤੇ ਸਾਰਿਆਂ ਨੂੰ ਉਹ ਘਰ ਦੇ ਜਿਹੜੇ ਮੁਖੀ ਦਾ ਹੁਕਮ ਮੰਨਣਾ ਪੈਂਦਾ ਸੀ। ਉਹ ਮੁਖੀ ਸਾਡਾ ਦਾਦਾ ਵੀ ਹੋ ਸਕਦਾ ਸੀ ਜਾਂ ਦਾਦੇ ਤੋਂ ਮਗਰੋਂ ਜਿਹੜਾ ਪਰਿਵਾਰ ਦੇ ਵਿੱਚ ਵੱਡਾ ਮੈਂਬਰ ਹੁੰਦਾ ਸੀ ਤਾਂ ਉਹ ਘਰ ਦੀ ਵਾਗਡੋਰ ਜਿਹੜੀ ਹੈਗੀ ਆ ਉਹਨੂੰ ਫੜਾਈ ਜਾਂਦੀ ਸੀ। ਉਸ ਦੇ ਅੰਦਰ ਉਸ ਦੇ ਥੱਲੇ ਚਾਹੇ ਦੋ ਪਰਿਵਾਰ ਚਾਰ ਪਰਿਵਾਰ ਪੰਜ ਪਰਿਵਾਰ ਹੁੰਦੇ ਸੀ ਪਰ ਸਾਰੇ ਦਾ ਸਾਰਾ ਜਿਹੜਾ ਹੁਕਮ ਹੈਗਾ ਉਹ ਜਿਹੜੇ ਹੈਗੇ ਘਰ ਦੇ ਮੁਖੀ ਤੇ ਚੱਲਦਾ ਸੀ ਤੇ ਆਮ ਤੌਰ ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਬਜ਼ੁਰਗ ਹੈਗੇ ਆ ਉਹ ਆਪਣੇ ਹੱਥ ਦੇ ਵਿੱਚ ਜਿਹੜਾ ਖੂੰਡਾ ਰੱਖਦੇ ਸੀ। ਸੋ ਜਿਹੜਾ ਖੂੰਡਾ ਹੈਗਾ ਖੂੰਡੇ ਦਾ ਬੜਾ ਵੱਡਾ ਜਿਹੜਾ ਹੈਗਾ ਮਹੱਤਤਾ ਸੀਗੀ ਰੋਲ ਸੀਗਾ ਕਿ ਜਿਹੜਾ ਹੁਣ ਘਰ ਦਾ ਜਿਹੜਾ ਚੌਧਰੀ ਹੈਗਾ ਇਹ ਹੈਗਾ ਕਿ ਜੇ ਕੋਈ ਤਿੰਨ ਪੰਜ ਕਰੂਗਾ ਤੇ ਚਾਰ ਖੂੰਡੇ ਵੀ ਜਿਹੜੇ ਹੈਗੇ ਆ ਉਹ ਪੈ ਸਕਦੇ ਹੈਗੇ ਆ। ਸੋ ਚਾਹੇ ਉਹ ਘਰ ਦਾ ਮੁਖੀ ਕਿਸੇ ਨੂੰ ਝਿੜਕਦਾ ਸੀ ਜਾਂ ਕੁੱਟਦਾ ਸੀ ਜਾਂ ਮਾਰਦਾ ਸੀ ਤੇ ਸਾਰਿਆਂ ਨੂੰ ਜਿਹੜਾ ਉਹਦਾ ਹੁਕਮ ਹੈਗਾ ਉਹ ਸਿਰ ਮੱਥੇ ਪ੍ਰਵਾਨ ਕਰਨਾ ਪੈਂਦਾ ਸੀ ਤੇ ਇਹਦੇ ਨਾਲ ਨਾਲ ਜਿਹੜੇ ਘਰ ਦੇ ਹੋਰ ਮੈਂਬਰ ਜਿਹੜੇ ਹੁੰਦੇ ਜੇ ਸਾਡੀਆਂ ਦਾਦੀਆਂ ਹੁੰਦੀਆਂ ਸੀ ਮਾਵਾਂ ਹੁੰਦੀਆਂ ਸੀ ਚਾਚੀਆਂ ਤਾਈਆਂ ਹੁੰਦੀਆਂ ਸੀ ਤੇ ਉਹ ਰਲ ਮਿਲ ਕੇ ਘਰ ਦੇ ਸਾਰੇ ਕੰਮ ਧੰਦੇ ਕਰਨੇ ਰੋਟੀ ਟੁੱਕ ਦੇ ਕੰਮ ਧੰਦੇ ਕਰਨੇ ਡੰਗਰ ਦੱਪੇ ਦੇ ਕੰਮ ਧੰਦੇ ਕਰਨੇ ਜਾਂ ਘਰ ਦੀ ਹੋਰ ਸਾਂਭ ਸੰਭਾਲ ਕਰਨੀ। ਸੋ ਉਹਨਾਂ ਘਰਾਂ ਦੇ ਵਿੱਚ ਜਿਹੜਾ ਹੈਗਾ ਕੂੰਡੇ ਵੀ ਖੜਕਦੇ ਸੀ। ਕੂੰਡਾ ਘੋਟਣਾ ਸ਼ਾਇਦ ਅੱਜ ਕੱਲ ਬਹੁਤਿਆਂ ਨੇ ਨਾਂ ਸੁਣਿਆ ਹੋਵੇ ਕੂੰਡਾ ਘੋਟਣਾ ਕੀ ਹੈ ਕਿਉਂਕਿ ਅੱਜ ਕੱਲ ਅਸੀਂ ਜਿਹੜੇ ਹੈਗੇ ਗ੍ਰਾਈਂਡਰਸ ਤੇ ਆ ਗਏ ਹੈਗੇ ਆ। ਸੋ ਕੂੰਡੇ ਦੀ ਚਟਨੀ ਤੇ ਕੂੰਡੇ ਦਾ ਜਿਹੜਾ ਮਸਾਲਾ ਹੈਗਾ ਤੇ ਕੂੰਡੇ ਦੀ ਜਿਹੜੀ ਆਵਾਜ਼ ਹੈਗੀ ਆ ਉਹ ਜਦੋਂ ਕੂੰਡਾ ਚੱਲਦਾ ਸੀ ਕੂੰਡਾ ਘੋਟਣਾ ਚੱਲਦਾ ਹੁੰਦਾ ਸੀ ਤਾਂ ਉਹਦੀ ਵੀ ਇੱਕ ਵੱਖਰੀਆਂ ਜਿਹੜੀਆਂ ਆਵਾਜ਼ਾਂ ਆਉਂਦੀਆਂ ਸੀਗੀਆਂ। ਸੋ ਮੈਂ ਮਤਲਬ ਉਦੋਂ ਵੀ ਜਿਹੜੀ ਸਾਡੀ ਜਿਹੜੀ ਲਾਈਫ ਹੈ ਜਾਂ ਅਸੀਂ ਰੋਜ਼ਮਰਾ ਦੀ ਜਿਹੜੀ ਸਾਡੀ ਜ਼ਿੰਦਗੀ ਹੈਗੀ ਆ ਉਹਨਾਂ ਨੂੰ ਵੀ ਬੜੇ ਵਧੀਆ ਤਰੀਕੇ ਦੇ ਨਾਲ ਸਾਡੇ ਪੁਰਖਿਆਂ ਨੇ ਜਿਹੜਾ ਸੀਗਾ ਅਪਣਾਇਆ ਹੋਇਆ ਸੀਗਾ ਕਿ ਜਿਹੜਾ ਘੋਟਣਾ ਹੈਗਾ ਉਹ ਨਿੰਮ ਦਾ ਹੋਣਾ ਚਾਹੀਦਾ ਹੈਗਾ ਕਿਉਂਕਿ ਜਿਹੜਾ ਨਿੰਮ ਦਾ ਜਿਹੜਾ ਦਰਖਤ ਹੁੰਦਾ ਇੱਕ ਸਾਡੇ ਸਰੀਰ ਲਈ ਬੜਾ ਵਧੀਆ ਹੁੰਦਾ ਹਲਕੀ ਹਲਕੀ ਜਦੋਂ ਉਹ ਅਸੀਂ ਆਮ ਯੂਜ ਕਰਦੇ ਹੈਗੇ ਆ ਤਾਂ ਉਹਦੇ ਜਿਹੜੇ ਕੰਟੈਂਟਸ ਹੈਗੇ ਸਾਡੀ ਬੋਡੀ ਦੇ ਅੰਦਰ ਜਾਂਦੇ ਤੇ ਉਹ ਬੜੇ ਵਧੀਆ ਹੁੰਦੇ ਹੈਗੇ ਐਂਟੀਬਾਇਓਟਿਕਸ ਹੁੰਦੇ ਹੈਗੇ ਆ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਬੜੀਆਂ ਵਧੀਆ ਹੁੰਦੀਆਂ। ਸੋ ਘਰਾਂ ਦੇ ਵਿੱਚ ਕੂੰਡਾ ਘੋਟਣਾ ਤੇ ਜਿਹੜਾ ਬਾਪੂ ਦਾ ਖੂੰਡਾ ਇਹ ਆਮ ਜਿਹੜੇ ਸੀਗੇ ਚੱਲਦੇ ਸੀ ਤੇ ਸੋ ਖੁਸ਼ੀਆਂ ਗਮੀਆਂ ਵਿਆਹ ਸ਼ਾਦੀਆਂ ਹਾਸੇ ਖੱਠੇ ਪਰਿਵਾਰਾਂ ਦੇ ਵਿੱਚ ਪੈਂਦੇ ਸੀ ਤੇ ਜ਼ਿੰਦਗੀ ਦਾ ਜਿਹੜਾ ਹੈਗਾ ਆਨੰਦ ਹੀ ਵੱਖਰਾ ਹੁੰਦਾ ਸੀ ਘਰਾਂ ਦੇ ਵਿੱਚ ਰਹਿਣ ਦਾ ਵਿਚਰਨ ਦਾ ਨਾਨਕੇ ਜਾਣ ਦਾ ਜਿਹੜਾ ਹੈਗਾ ਆਨੰਦ ਹੀ ਵੱਖਰਾ ਆਉਂਦਾ ਸੀ। ਹੱਸਣਾ ਖੇਡਣਾ ਸਾਰਿਆਂ ਨੇ ਰਲ ਮਿਲ ਕੇ ਰਹਿਣਾ ਜ਼ਿੰਦਗੀ ਨੂੰ ਇੰਜੋਏ ਕਰਨਾ ਵਧੀਆ ਤਰੀਕੇ ਦੇ ਨਾਲ ਇੰਜੋਏ ਕਰਨਾ ਆਨੰਦ ਲੈਣਾ ਉਹ ਇੱਕ ਵਧੀਆ ਜ਼ਿੰਦਗੀ ਦੇ ਆਨੰਦ ਲੈਣ ਦਾ ਇੱਕ ਜਿਹੜਾ ਸੀਗਾ ਰੂਪ ਸੀ। ਸੋ ਇਹੋ ਜਿਹਾ ਜਿਹੜਾ ਸਾਡਾ ਜ਼ਿੰਦਗੀ ਦਾ ਨਜ਼ਾਰਾ, ਜਿਹੜੀ ਜ਼ਿੰਦਗੀ ਅਸੀਂ ਛੱਡ ਚੁੱਕੇ ਹਾਂ, ਅਸੀਂ ਅੱਗੇ ਬਹੁਤ ਜ਼ਿਆਦਾ ਅੱਗੇ ਲੰਘੇ ਆਏ ਹੈਗੇ ਹਾਂ। ਅੱਜ ਵੀ ਅਸੀਂ ਆਪਣੇ ਪੇਰੈਂਟਸ ਨਾਲ, ਆਪਣੇ ਮਾਂ ਬਾਪ ਨਾਲ ਉਹ ਗੱਲਾਂ ਬਾਤਾਂ ਕਰਦੇ ਹਾਂ ਤੇ ਵਾਕਈ ਹਰ ਇੱਕ ਕਹਿੰਦਾ ਵੀ ਨਹੀਂ ਬਈ ਨਹੀਂ, ਉਹ ਦਿਨ ਨਹੀਂ ਮੁੜ ਸਕਦੇ, ਉਹ ਦਿਨਾਂ ਦਾ ਆਨੰਦ ਹੀ ਵੱਖਰਾ ਸੀ। ਸੋ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਹੈਗਾ ਉਹ ਆਪਾਂ ਇਸੇ ਤਰ੍ਹਾਂ ਆਪਣੇ ਜਾਰੀ ਰੱਖਾਂਗੇ ਤੇ ਇਹਦੇ ਨਾਲ ਨਾਲ ਆਪਾਂ ਜਿਹੜਾ ਹੈਗਾ ਗੀਤ ਸੰਗੀਤ ਦਾ ਵੀ ਜਿਹੜਾ ਆਨੰਦ ਲੈਂਦੇ ਰਹਾਂਗੇ। ਸੋ ਇਸ ਸਾਰੇ ਹੀ ਪ੍ਰੋਗਰਾਮ ਦੇ ਵਿੱਚ ਜਿਹੜੀ ਹੈਗੀ ਹੈ ਟੈਕਨੀਕਲ ਸਪੋਰਟ ਦੇ ਰਹੇ ਆ ਸਾਡੇ ਵੀਰ ਸਰਬਜੀਤ ਸਿੰਘ ਸਾਡੇ ਪਟਿਆਲਾ ਸਟੂਡੀਓ ਤੋਂ। ਸੋ ਸਾਡੇ ਵੀਰ ਜੀ ਬੜੇ ਸੁਬਹ ਸੁਬਹ ਸਵਖਤੇ ਤਕਰੀਬਨ ਮੇਰਾ ਖਿਆਲ 2 ਵਜੇ ਉੱਠਦੇ ਹੈਗੇ ਆ ਤੇ ਸਾਰੇ ਸਾਡੇ ਦੁਨੀਆਂ ਭਰ ਦੇ ਜਿਹੜੇ ਸਰੋਤੇ ਹੈਗੇ ਆ ਉਹਨਾਂ ਦੀ ਵਜ੍ਹਾ ਦੇ ਨਾਲ ਜਿਹੜਾ ਹੈਗਾ ਇਹ ਖੂਬਸੂਰਤ ਪ੍ਰੋਗਰਾਮ ਲਹਿਰਾਂ ਦਾ ਆਨੰਦ ਲੈਂਦੇ ਆ। ਸੋ ਇਹ ਸਾਰੇ ਦਾ ਸਾਰਾ ਜਿਹੜਾ ਪ੍ਰੋਗਰਾਮ ਹੈਗਾ ਬੈਕ ਐਂਡ ਤੇ ਮੈਂ ਕਹਿਣਾ ਵੀ ਉਹਨਾਂ ਦੀ ਇੱਕ ਬੜੀ ਵੱਡੀ ਦੇਣ ਹੈਗੀ ਹੈ। ਸੋ ਆਪਾਂ ਗੱਲ ਕਰ ਰਹੇ ਸੀ ਖੂੰਡੇ ਤੇ ਖੂੰਡੇ ਦੀ, ਆਓ ਇਸ ਖੂੰਡੇ ਤੇ ਖੂੰਡੇ ਦਾ ਜਿਹੜਾ ਆਨੰਦ ਹੈਗਾ ਇੱਕ ਬੜੀ ਹੀ ਖੂਬਸੂਰਤ ਆਵਾਜ਼ ਸਾਡੀ ਬੜੀ ਹੀ ਪਿਆਰੀ ਬੱਚੀ ਸਾਡੀ ਛੋਟੀ ਭੈਣ ਗਗਨਦੀਪ ਚੀਮਾ ਦੀ ਆਵਾਜ਼ ਦੇ ਵਿੱਚ ਆਪਾਂ ਸੁਣਦੇ ਹਾਂ। ਪਰਮਾਤਮਾ ਨੇ ਬੜੀ ਖੂਬਸੂਰਤ ਆਵਾਜ਼ ਦਿੱਤੀ ਹੈ ਤੇ ਬੜੇ ਹੀ ਖੂਬਸੂਰਤ ਜਿਹੜੇ ਹੈਗੇ ਗੀਤ ਜਿਹੜੇ ਹੈਗੇ ਉਹ ਲੈ ਕੇ ਸਰੋਤਿਆਂ ਦੀ ਹਾਜ਼ਰੀ ਲਵਾਉਂਦੀ ਹੈ। ਆਓ ਸੁਣਦੇ ਹਾਂ ਕੁੰਡਾ ਤੇ ਕੁੰਡਾ ਗਗਨਦੀਪ ਚੀਮਾ ਦੀ ਆਵਾਜ਼ ਦੇ ਵਿੱਚ।
ਦੀ ਚਟਣੀ ਸੀ ਤੇ ਖੁੰਡੇ ਦਾ ਡਰ ਹੁੰਦਾ ਸੀ ਖੁੰਡੇ ਦੀ ਚਟਣੀ ਸੀ ਤੇ ਖੁੰਡੇ ਦਾ ਡਰ ਹੁੰਦਾ ਸੀ
ਵਾਕਈ ਖੁੰਡੇ ਦੀ ਚਟਣੀ ਤੇ ਖੁੰਡੇ ਦਾ ਡਰ ਹੁੰਦਾ ਸੀ ਸੋ ਵਾਕੇ ਜਿਹੜਾ ਬਾਪੂ ਦਾ ਖੁੰਡਾ ਸੀ ਉਹਦਾ ਬਹੁਤ ਡਰ ਲੱਗਾ ਡਰ ਲੱਗਦਾ ਸੀਗਾ ਸੋ ਬੜੇ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਰਿਸ਼ਤਿਆਂ ਨੂੰ ਬਿਆਨ ਕੀਤਾ ਗਗਨਦੀਪ ਚੀਮਾ ਨੇ ਕਿ ਵਾਕੇ ਜਿਹੜੀ ਵੱਡੀ ਭਾਬੀ ਹੁੰਦੀ ਸੀ ਉਹ ਮਾਵਾਂ ਵਰਗੀ ਹੁੰਦੀ ਸੀ ਮਾਵਾਂ ਵਾਂਗੂ ਉਹ ਪਿਆਰ ਦਿੰਦੀ ਸੀਗੀ ਤੇ ਜਿਹੜਾ ਵੱਡਾ ਭਰਾ ਹੁੰਦਾ ਸੀਗਾ ਉਹ ਪਿਆਵਾਂ ਵਰਗਾ ਹੁੰਦਾ ਸੀ ਸੋ ਪਿਓ ਦੇ ਨਾਲ ਨਾਲ ਉਹ ਇੱਕ ਵਧੀਆ ਦੋਸਤ ਵੀ ਹੁੰਦਾ ਸੀ ਕੋਈ ਗੱਲਬਾਤ ਹੋਣੀ ਦਿਲ ਦੀ ਕੋਈ ਗੱਲਬਾਤ ਮਨਾਉਣੀ ਤਾਂ ਉਹ ਵੱਡੇ ਭਰਾ ਨੂੰ ਕਹਿਣੀ ਕਿਉਂਕਿ ਵੱਡੇ ਭਰਾ ਦਾ ਜਿਹੜਾ ਸਿੱਧਾ ਰਾਬਤਾ ਹੁੰਦਾ ਸੀਗਾ ਉਹ ਘਰ ਦੇ ਲੰਬੜਦਾਰ ਨਾਲ ਹੁੰਦਾ ਸੀ ਜਿਹਦੇ ਕੋਲ ਕੇ ਕਹਿੰਦੇ ਖੁੰਡਾ ਹੁੰਦਾ ਸੀ ਸੋ ਘਰ ਦੇ ਕੰਮ ਧੰਦੇ ਜਿੰਨੇ ਵੀ ਹੈਗੇ ਆ ਉਹ ਜਿਹੜੇ ਜ਼ਿਆਦਾ ਵੱਡਾ ਭਰਾ ਹੀ ਕਰਦਾ ਸੀ ਤੇ ਬਾਪੂ ਦੀ ਦੇਖ ਰੇਖ ਹੇਠ ਹੁੰਦਾ ਸੀਗਾ ਸੋ ਬਾਪੂ ਦੀਆਂ ਜਿਹੜੀਆਂ ਨਜ਼ਰਾਂ ਦੇ ਵਿੱਚ ਵੱਡਾ ਭਰਾ ਜਿਹੜਾ ਉਹ ਬੜਾ ਮਿਹਨਤੀ ਸਿਆਣਾ ਤੇ ਸਮਝਦਾਰ ਹੁੰਦਾ ਸੀ ਤੇ ਇਸੇ ਤਰ੍ਹਾਂ ਘਰ ਦਾ ਜਿਹੜਾ ਕੰਮ ਧੰਦਾ ਹੁੰਦਾ ਸੀ ਸਾਰੇ ਦਾ ਸਾਰਾ ਉਹ ਤਕਰੀਬਨ ਵੱਡੀ ਭਾਬੀ ਨੇ ਸੰਭਾਲਿਆ ਹੁੰਦਾ ਸੀ ਸੋ ਆਮ ਤੌਰ ਤੇ ਇਸੇ ਤਰ੍ਹਾਂ ਹੀ ਹੁੰਦਾ ਸੀਗਾ ਕਿ ਵੱਡੀਆਂ ਭਾਬੀਆਂ ਜਿਹੜੀਆਂ ਮਾਵਾਂ ਵਰਗੀਆਂ ਹੁੰਦੀਆਂ ਸੀ ਹਾਸੇ ਠੱਠੇ ਵੀ ਹੁੰਦੇ ਸੀ ਦਿਲ ਖੋਲ ਕੇ ਗੱਲਾਂ ਬਾਤਾਂ ਵੀ ਹੁੰਦੀਆਂ ਸੀ ਤੇ ਪਰ ਉਹਦੇ ਨਾਲ ਨਾਲ ਇੱਕ ਜਿਹੜਾ ਮਾਂ ਦਾ ਪਿਆਰ ਹੈਗਾ ਉਹ ਵੱਡੀ ਭਾਬੀ ਕੋਲੋਂ ਮਿਲਦਾ ਸੀ ਸੋ ਬੜਾ ਹੀ ਖੂਬਸੂਰਤ ਪਰਿਵਾਰ ਹੁੰਦਾ ਸੀਗਾ ਸੋ ਅੱਜ ਆਪਾਂ ਦੇਖਦੇ ਹਾਂ ਕਿ ਅਸੀਂ ਇਹਨਾਂ ਜਿਹੜੀਆਂ ਹੈਗੀਆਂ ਸ਼ਹਿਰੀ ਜ਼ਿੰਦਗੀ ਦੀਆਂ ਚੱਕਾ ਚੌਂਦਾ ਕੋਠੀਆਂ ਕਾਰਾਂ ਗੱਡੀਆਂ ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਆਪਦੇ ਉਹ ਜਿਹੜੇ ਮਾਂ ਬਾਪ ਹੈਗੇ ਆ ਜਾਂ ਉਹਦੇ ਪਰਿਵਾਰ ਹੈਗੇ ਆ ਉਹਨਾਂ ਨੂੰ ਛੱਡ ਕੇ ਸ਼ਹਿਰਾਂ ਦੇ ਵਿੱਚ ਜਾਂ ਦੂਰ ਦਰਾਡੇ ਚਲੇ ਜਾਂਦੇ ਕਿ ਅਸੀਂ ਜਿਹੜੀ ਇੱਕ ਸੁਖਮਈ ਜੀਵਨ ਦਾ ਆਨੰਦ ਲੈ ਸਕੀਏ ਆਪਣੀ ਫੈਮਿਲੀ ਆਪਣੇ ਪਰਿਵਾਰ ਦੇ ਵਿੱਚ ਜਿਹੜਾ ਹੈਗਾ ਆਨੰਦ ਲੈ ਸਕੀਏ ਪਰ ਸਾਨੂੰ ਇਹ ਨੀ ਪਤਾ ਹੁੰਦਾ ਕਿ ਜਿਸ ਆਪਾਂ ਪਰਿਵਾਰ ਦੇ ਵਿੱਚ ਆਨੰਦ ਲੈਣ ਦੀ ਗੱਲ ਕਰਦੇ ਹਾਂ ਉਹ ਆਨੰਦ ਤਾਂ ਅਸੀਂ ਪਿੱਛੇ ਆਪਣੇ ਘਰ ਦੇ ਵਿੱਚ ਛੱਡ ਕੇ ਆਪਣੇ ਹੱਥੀ ਛੱਡ ਕੇ ਆ ਜਾਂਦੇ ਹਾਂ ਸੋ ਜਿਵੇਂ ਆਪਾਂ ਹੁਣੇ ਪਹਿਲਾਂ ਵੀ ਗੱਲਾਂ ਕਰ ਰਹੇ ਸੀ ਕਿ ਟੈਕਨੋਲੋਜੀ ਦਾ ਸਾਨੂੰ ਲੱਗਦਾ ਕਿ ਸਾਡੀ ਜਿਹੜੀ ਲਾਈਫ ਹੈ ਜਾਂ ਜੀਵਨ ਦਾ ਆਨੰਦ ਆ ਉਹ ਇਹ ਟੈਕਨੋਲੋਜੀ ਦੀਆਂ ਚੀਜ਼ਾਂ ਦੇ ਵਿੱਚ ਇੱਕ ਸੋਹਣੀਆਂ ਵੱਡੀਆਂ ਜਿਹੜੀਆਂ ਹੈਗੀਆਂ ਕੋਠੀਆਂ ਦੇ ਵਿੱਚ ਜਿਹੜੀਆਂ ਲਗਜ਼ਰੀ ਜਿਹੜੀਆਂ ਗੱਡੀਆਂ ਦੇ ਵਿੱਚ ਜਿਹੜੀ ਟੈਕਨੋਲੋਜੀ ਦੀਆਂ ਜਿੰਨੀਆਂ ਵੀ ਸਾਡੇ ਸੁੱਖ ਸਾਧਨ ਹੈਗੇ ਆ ਚਾਹੇ ਏਅਰ ਕੰਡੀਸ਼ਨ ਹੈਗੇ ਆ ਟੀਵੀ ਹੈਗੇ ਆ ਜਾਂ ਹੋਰ ਫਰਿੱਜ ਹੈਗੇ ਆ ਇਹਨਾਂ ਦੇ ਵਿੱਚ ਜੀਵਨ ਦਾ ਜਿਹੜਾ ਹੈਗਾ ਆਨੰਦ ਅਸੀਂ ਲੱਭਦੇ ਹਾਂ ਜਾਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਪਰ ਨਹੀਂ ਜੀਵਨ ਦਾ ਜਿਹੜਾ ਆਨੰਦ ਹੈਗਾ ਉਹ ਤਾਂ ਇੱਕ ਕੱਚੇ ਘਰ ਦੇ ਵਿੱਚ ਵੀ ਬਹੁਤ ਜਿਹੜਾ ਵਧੀਆ ਆਨੰਦ ਲਿਆ ਜਾ ਸਕਦਾ ਹੈਗਾ ਸੋ ਉਹ ਘਰਾਂ ਬਾਰਾਂ ਦਾ ਪਰਿਵਾਰ ਪਰਿਵਾਰਾਂ ਦਾ ਸੁੱਖ ਸੁਨੇਹ ਆਨੰਦ ਜਿਹੜਾ ਹੈਗਾ ਉਹ ਅਸੀਂ ਆਪਣੇ ਹੱਥੀ ਪਿੱਛੇ ਜਿਹੜਾ ਹੈਗਾ ਗਵਾ ਕੇ ਅਸੀਂ ਆ ਚੁੱਕੇ ਹੈਗੇ ਆ ਸੋ ਅੱਜ ਵੀ ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀ ਕਿ ਕੁਦਰਤ ਨੇ ਸਾਨੂੰ ਇੱਕ ਹਲਕੀ ਜੀ ਜਿਹੜੀ ਚਪੇੜ ਮਾਰੀ ਹੈਗੀ ਆ ਜਾਂ ਹਲਕਾ ਜਿਹਾ ਸਾਡਾ ਜਿਹੜਾ ਪਹੁੰਚਾ ਖਿੱਚਿਆ ਹੈਗਾ ਕਿ ਜਿਹੜੀ ਇਹ ਬੰਦਿਆ ਇਹ ਇਨਸਾਨਾਂ ਆਪਣੀ ਜਿਹੜੀ ਜ਼ਿੰਦਗੀ ਹੈਗੀ ਆ ਉਹ ਜੀ ਤੈਨੂੰ ਪਰਮਾਤਮਾ ਨੇ ਤੈਨੂੰ ਕੁਦਰਤ ਨੇ ਬਹੁਤ ਕੁਝ ਦਿੱਤਾ ਇਸ ਦੇ ਵਿੱਚ ਜਿਹੜਾ ਆਨੰਦ ਲੈ ਹੋਰ ਜਿਹੜੀਆਂ ਆਰਟੀਫਿਸ਼ਲ ਚੀਜ਼ਾਂ ਦੇ ਪਿੱਛੇ ਜਿਹੜਾ ਤੂੰ ਭੱਜਿਆ ਕਰਦਾ ਹੈਗਾ ਸੋ ਇਹ ਸੀ ਘਰਾਂ ਪਰਿਵਾਰਾਂ ਦੇ ਬਾਰੇ ਜਿਹੜੀਆਂ ਹੈਗੀਆਂ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਤੇ ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਾਂਗੇ ਇੱਕ ਬੜੇ ਹੀ ਨੌਜਵਾਨ ਪ੍ਰੋਫੈਸਰ ਕੋਮਲ ਗੁਰਨੂਰ ਸਿੰਘ ਤੇ ਜਿਨ੍ਹਾਂ ਦੇ ਅੰਦਰ ਪੰਜਾਬ ਦੇ ਬਾਰੇ ਬੜਾ ਦਰਦ ਹੈ ਕਿ ਮੇਰਾ ਜਿਹੜਾ ਪੰਜਾਬ ਹੈਗਾ ਉਹ ਸਾਡੇ ਸ਼ਹੀਦਾਂ ਨੇ ਕਿਹੋ ਜਿਹਾ ਸਿਰਜਿਆ ਸੀ ਤੇ ਅੱਜ ਜਿਹੜਾ ਮੇਰਾ ਪੰਜਾਬ ਹੈਗਾ ਉਹ ਕਿਹੋ ਜਿਹਾ ਬਣ ਚੁੱਕਿਆ ਸੋ ਸਾਰੀਆਂ ਗੱਲਾਂ ਬਾਤਾਂ ਦੇ ਜਿਹੜੀਆਂ ਹੈਗੀਆਂ ਕਿ ਸਾਡਾ ਪੰਜਾਬ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸਾਡੀ ਲੀਡਰਸ਼ਿਪ ਜਿਹੜੀ ਹੈਗੀ ਜਿਹਨੇ ਇਸ ਪੰਜਾਬ ਨੂੰ ਇਸ ਪਰਿਵਾਰ ਦੇ ਮੁਖੀ ਨੇ ਜਿਨ੍ਹਾਂ ਨੇ ਇਹਨੂੰ ਚਲਾਉਣਾ ਹੈਗਾ ਉਹ ਕਿਹੋ ਜਿਹੇ ਹੋਣੇ ਚਾਹੀਦੇ ਹੈਗੇ ਆ ਸੋ ਉਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਅਸੀਂ ਪ੍ਰੋਫੈਸਰ ਕੋਮਲ ਗੁਰਨੂਰ ਸਿੰਘ ਨਾਲ ਇੱਕ ਖਾਸ ਮੁਲਾਕਾਤ ਦੇ ਅਧੀਨ ਅੱਜ ਅਸੀਂ ਕਰਾਂਗੇ ਸੋ ਗੱਲਾਂ ਬਾਤਾਂ ਦਾ ਜਿਹੜਾ ਹੈਗਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੂਗਾ ਤੇ ਆਓ ਇਹਨਾਂ ਗੱਲਾਂ ਬਾਤਾਂ ਦੇ ਨਾਲ ਨਾਲ ਇੱਕ ਬੜੀ ਹੀ ਖੂਬਸੂਰਤ ਆਵਾਜ਼ ਜਿਹੜੀ ਸੀਗੀ ਉਸ ਅੱਜ ਸਾਡੇ ਕੋਲੋਂ ਜਿਹੜੇ ਹੈਗੇ ਆ ਉਹ ਸਾਡੇ ਬੜੇ ਹੀ ਹਰਮਨ ਪਿਆਰੇ ਜਿਹੜੇ ਸਿੰਗਰ ਹੈਗੇ ਇਸ ਦੁਨੀਆਂ ਤੋਂ ਜਾ ਚੁੱਕੇ ਆ ਪਰ ਰਹਿੰਦੀ ਦੁਨੀਆਂ ਤੱਕ ਜਿਹੜੀ ਉਹਦੀ ਆਵਾਜ਼ ਹੈਗੀ ਆ ਉਹ ਹਰ ਵਕਤ ਇਸ ਦੁਨੀਆਂ ਦੇ ਰਹੂਗੀ ਸੋ ਮੇਰੀ ਮੁਰਾਦ ਹੈਗੀ ਆ ਜਨਾਬ ਕੁਲਦੀਪ ਮਾਣਕ ਤੋਂ ਜਿਹਨੂੰ ਕਿ ਕਲੀਆਂ ਦਾ ਜਿਹੜਾ ਬਾਦਸ਼ਾਹ ਵੀ ਕਿਹਾ ਜਾਂਦਾ ਸੀ ਸੋ ਕੁਲਦੀਪ ਮਾਣਕ ਨੇ ਇੱਕ ਬੜਾ ਹੀ ਖੂਬਸੂਰਤ ਗੀਤ ਮਾਂ ਨੂੰ ਸਮਰਪਿਤ ਕਿ ਜਿਹੜੀ ਮਾਂ ਹੈਗੀ ਆ ਮਾਂ ਦਾ ਰੁਤਬਾ ਕੀ ਆ ਮਾਂ ਹੁੰਦੀ ਕੀ ਆ ਮਾਂ ਪਰਮਾਤਮਾ ਤੋਂ ਮਗਰੋਂ ਜਿਹੜਾ ਦੂਜਾ ਨਾਂ ਹੈਗਾ ਮਾਂ ਤੇ ਮਾਂ ਠੰਡੀ ਛਾਂ ਬੜਾ ਹੀ ਖੂਬਸੂਰਤ ਜਿਹੜਾ ਗੀਤ ਹੈਗਾ ਇਹਨਾਂ ਨੇ ਗਾਇਆ ਸੀਗਾ ਸੋ ਆਓ ਆਪਾਂ ਉਹ ਜਿਹੜਾ ਗੀਤ ਹੈਗਾ ਸਾਡੇ ਸਰੋਤਿਆਂ ਦੀ ਜਿਹੜੀ ਹਾਜ਼ਰੀ ਦੇ ਵਿੱਚ ਲੈ ਕੇ ਆਉਣੇ ਆ ਥੋੜਾ ਪਿੱਛੇ ਜ਼ਿੰਦਗੀ ਦੇ ਵਿੱਚ ਚੱਲਦੇ ਹੈਗੇ ਆ ਤੇ ਸੁਣਦੇ ਆ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ ਮਾਂ ਹੁੰਦੀ ਓ ਮਾਂ ਉਹ ਦੁਨੀਆ ਵਾਲਿਓ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ। मुड़ हाजिर होने आ एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਸਿਰਫ ਇੱਕ ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ ਜੀ ਹਾਂ LRMR HR SC ਔਰ MC ਇਸ ਤੋਂ ਇਲਾਵਾ ਬੱਸ ਅਥਾਰਟੀ ਅਤੇ ਰਿਫਰੈਸ਼ਰ ਕੋਰਸ ਸਿਰਫ ਇੱਕ ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ ਭੈਣਾਂ ਦੇ ਲਈ ਖਾਸ ਛੋਟ ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP ਕੰਟੈਕਟ ਨੰਬਰ 04331134350 0433-113-435 ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੋਜੀ ਖੁਸ਼ ਆ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT Road ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780809001 ਵੈਬਸਾਈਟ ਵਿਜ਼ਿਟ ਕਰੋ kularhospital.com
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਵਧੇਰੇ ਜਾਣਕਾਰੀ ਲਈ ਜੁੜੋ facebook.com/harmanradioaustralia
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ
ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਬਹੁਤ ਹੀ ਨੌਜਵਾਨ ਆਗੂ ਪ੍ਰੋਫੈਸਰ ਕੋਮਲ ਗੁਰਨੂਰ ਸਿੰਘ ਜੋ ਕਿ ਖੁਦ ਵੀ ਨੌਜਵਾਨ ਹੈ ਤੇ ਨੌਜਵਾਨੀ ਦੇ ਨਾਲ ਜੁੜੇ ਹੋਏ ਹੈ ਅਕਸਰ ਹੀ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਦੇਖਿਆ ਜਾਂਦਾ ਬੜੀ ਉੱਚੀ ਸੋਚ ਦੇ ਮਾਲਕ ਹੈ ਤੇ ਅੱਜ ਅਸੀਂ ਉਹਨਾਂ ਦੇ ਨਾਲ ਇੱਕ ਖਾਸ ਮੁਲਾਕਾਤ ਕਰਾਂਗੇ ਜੋ ਕਿ ਸਾਡੇ ਪੰਜਾਬ ਦੇ ਨਾਲ ਸੰਬੰਧਿਤ ਜਿਹੜੀ ਰਾਜਨੀਤੀ ਹੈਗੀ ਆ ਉਸ ਦੇ ਨਾਲ ਹੋਵੇਗੀ ਸੋ ਆਓ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਸੋ ਤੁਹਾਡਾ ਬਹੁਤ ਬਹੁਤ ਵੈਲਕਮ ਤੁਹਾਡਾ ਬਹੁਤ ਬਹੁਤ ਜੀ ਆਇਆ ਜੀ ਪ੍ਰੋਫੈਸਰ ਗੁਰਨੂਰ ਸਿੰਘ ਜੀ
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਬੜੇ ਸ਼ਾਰਟ ਜੇ ਟਾਈਮ ਦੇ ਵਿੱਚ ਸਮਾਂ ਕੱਢਿਆ ਤੇ ਅੱਜ ਦੀ ਜਿਹੜੀ ਆਪਣੀ ਗੱਲਬਾਤ ਹੈਗੀ ਆ ਤੁਹਾਡੀ ਸਾਰੇ ਦੁਨੀਆ ਭਰ ਦੇ ਸਰੋਤਿਆਂ ਦੇ ਰੂਬਰੂ ਕਰਵਾਈ ਜਾਏਗੀ ਸੋ ਸਭ ਤੋਂ ਪਹਿਲਾਂ ਆਪਾਂ ਟਾਈਮ ਨਾ ਵੇਸਟ ਕਰੀਏ ਤੇ ਆਪਾਂ ਗੱਲ ਤੇ ਚੱਲੀਏ ਸੋ ਪ੍ਰੋਫੈਸਰ ਗੁਰਨੂਰ ਸਿੰਘ ਜੀ ਮੈਂ ਚਾਹੂੰਗਾ ਕਿ ਬਰੀਫ ਦੇ ਵਿੱਚ ਤੁਸੀਂ ਸਾਡੇ ਦੁਨੀਆ ਭਰ ਦੇ ਜੋ ਵੀ ਸਰੋਤੇ ਹੈਗੇ ਉਹਨਾਂ ਨੂੰ ਆਪਣੇ ਬਾਰੇ ਜਾਣਕਾਰੀ ਦਿਓ ਆਪਣੇ ਬਾਰੇ ਥੋੜਾ ਜਿਹਾ ਦੱਸੋ ਇੰਟਰੋਡਕਸ਼ਨ ਦਿਓ
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੁਧਿਆਣੇ ਦਾ ਰਹਿਣ ਵਾਲਾ ਤੇ ਮੈਂ ਪੰਜਾਬ ਯੂਨੀਵਰਸਿਟੀ ਤੋਂ ਮਾਸਟਰਸ ਕੀਤੀ ਅੰਗਰੇਜ਼ੀ ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਪ੍ਰੋਫੈਸਰ ਲੱਗ ਗਿਆ ਸੀ ਖਾਲਸਾ ਕਾਲਜ ਤੇ ਜਦੋਂ ਮੈਂ ਦੇਖਿਆ, ਜਦੋਂ ਮੈਂ ਆਪਣੇ ਕਲਾਸ ਦੇ ਬੱਚਿਆਂ ਨੂੰ ਪੁੱਛਿਆ ਕਿ ਤੁਸੀਂ ਬੱਚਿਓ ਕੀ ਬਣਨਾ ਚਾਹੁੰਦੇ ਹੋ, ਤੇ 99% ਬੱਚਿਆਂ ਨੇ ਜਦੋਂ ਹੱਥ ਖੜੇ ਕਰਕੇ ਕਿਹਾ ਕਿ ਸਰ ਅਸੀਂ ਤਾਂ ਪੰਜਾਬ ਚ ਰਹਿਣਾ ਹੀ ਨਹੀਂ ਚਾਹੁੰਦੇ, ਤੇ ਉਦੋਂ ਨਾ ਮੇਰੇ ਦਿਲ ਤੇ ਬੜੀ ਠੇਸ ਪਹੁੰਚੀ ਸੀ ਕਿ ਜਿਹੜੀ ਸਾਡੀ ਨੌਜਵਾਨੀ ਆ ਬਹੁਤ ਹੀ ਨਿਰਾਸ਼ ਹੋਈ ਬੈਠੀ ਹੈ, ਜਿਹਦੇ ਕਰਕੇ ਉਹ ਆਪਣਾ ਭਵਿੱਖ ਸਮਝਦੇ ਹੀ ਨੀ ਕਿ ਅਸੀਂ ਪੰਜਾਬ ਚ ਰਹਿ ਕੇ ਸੇਵਾ ਕਰ ਸਕੀਏ। ਤੇ ਉਸ ਤੋਂ ਬਾਅਦ ਮੈਂ ਬੇਚੈਨ ਰਹਿੰਦਾ ਸੀ ਕਿ ਯਾਰ ਜੇ ਏਦਾਂ ਹੀ ਨੌਜਵਾਨ ਜੇ ਬਾਹਰ ਨੂੰ ਜਾਂਦਾ ਰਿਹਾ ਤੇ ਸਾਡੇ ਜਿਹੜੇ ਆਉਣ ਵਾਲੇ ਪੰਜਾਬ ਦੀ ਫਿਰ ਬਾਹ ਕੌਣ ਫੜੂਗਾ, ਇਸ ਹਿਸਾਬ ਨਾਲ ਤਾਂ ਸਾਡੇ ਪੰਜਾਬ ਦੀ ਪਹਿਚਾਣ ਹੀ ਖਤਮ ਹੋ ਜੂਗੀ, ਪੰਜਾਬ ਦੀ ਹੋਂਦ ਹੀ ਖਤਮ ਹੋ ਜੂਗੀ ਜੇ ਪੰਜਾਬ ਚ ਕੋਈ ਰਹਿਣਾ ਹੀ ਨਹੀਂ ਚਾਹੂਗਾ। ਤੇ ਉਸ ਤੋਂ ਬਾਅਦ ਮੈਂ ਫਿਰ ਫੈਸਲਾ ਲਿਆ ਕਿ ਮੈਂ ਆਪਣੀ ਨੌਕਰੀ ਛੱਡ ਕੇ ਮੈਂ ਲੋਕਾਂ ਦੇ ਵਿੱਚ ਆ ਜਾ ਤਾਂ ਜੋ ਲੋਕਾਂ ਦੇ ਵਿੱਚ ਇੱਕ ਜਾਗਰੂਕਤਾ ਲੈ ਕੇ ਆਈਏ ਤੇ ਲੋਕਾਂ ਦੇ ਵਿੱਚ ਇੱਕ ਇਹ ਸੋਚ ਪੈਦਾ ਕਰੀਏ ਕਿ ਆਪਾਂ ਚੰਗੀ ਲੀਡਰਸ਼ਿਪ ਨੂੰ ਪਰਖ ਸਕੀਏ, ਕਿਉਂਕਿ ਜੇ ਆਪਾਂ ਇਸ ਵੇਲੇ ਦੇਖੀਏ ਨਾ ਜੇ ਪੰਜਾਬ ਦਾ ਘਾਣ ਹੋ ਚੁੱਕਿਆ, ਜੇ ਪੰਜਾਬ ਦਾ ਬੇੜਾ ਗਰਕ ਹੋਇਆ ਤੇ ਉਹ ਸਿਰਫ ਤੇ ਸਿਰਫ ਸਾਡੀ ਮਾੜੀ ਰਾਜਨੀਤੀ ਕਰਕੇ ਤੇ ਮਾੜੇ ਸਿਆਸਤਦਾਨਾਂ ਕਰਕੇ ਇਹ ਅੱਜ ਪੰਜਾਬ ਦੇ ਹਾਲਾਤ ਹੋਇਆ, ਤੇ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਇੱਕ ਬਸ ਛੋਟਾ ਜਿਹਾ ਉਪਰਾਲਾ ਕਰ ਰਿਹਾ, ਕੋਸ਼ਿਸ਼ ਕਰ ਰਿਹਾ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਲੈ ਕੇ ਆਈਏ। ਤੇ ਮੈਨੂੰ ਬੜੀ ਖੁਸ਼ੀ ਮਿਲਦੀ ਹੈ ਕਿ ਜਦੋਂ ਚੰਗੇ ਸ਼ਖਸੀਅਤ ਸਾਡੇ ਪੰਜਾਬ ਦੇ ਜਿਹੜੇ ਬੁੱਧੀਜੀਵੀ ਨੇ ਜਾਂ ਚੰਗੇ ਸਿਆਸਤਦਾਨ ਨੇ ਜਦੋਂ ਉਹ ਵੀ ਸ਼ਾਬਾਸ਼ੀ ਦਿੰਦੇ ਆ ਕਿ ਤੂੰ ਚੰਗਾ ਕੰਮ ਕਰ ਰਿਹਾ, ਤੇ ਬਸ ਉਹੀ ਇੱਕ ਦਰਦ ਹੈ ਪੰਜਾਬ ਲਈ ਕਿ ਅਸੀਂ ਪੰਜਾਬ ਨੂੰ ਦੁਬਾਰਾ ਖੜਾ ਕਰ ਸਕੀਏ, ਉਸੇ ਕੋਸ਼ਿਸ਼ ਕਰ ਰਿਹਾ ਨਿਕਲੇ ਹੋਇਆ।
ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਹੋ ਕੋਮਲ ਗੁਰਨੂਰ ਸਿੰਘ ਜੀ, ਸੋ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ੇ, ਜਿਸ ਮਕਸਦ ਨੂੰ ਤੁਸੀਂ ਲੈ ਕੇ ਚੱਲੋ ਉਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਕਾਮਯਾਬੀਆਂ ਬਖਸ਼ੇ। ਸੋ ਤੁਸੀਂ ਜਿਵੇਂ ਦੱਸਿਆ ਹੈਗਾ ਕਿ ਤੁਸੀਂ ਅੱਜ ਖੁਦ ਵੀ ਜਿਹੜੇ ਹੈਗੇ ਸਾਰੇ ਯੂਥ ਦੇ ਨਾਲ ਜੁੜੇ ਹੋਏ ਹੈਗੇ ਹੋ, ਤੇ ਪੰਜਾਬ ਦੇ ਬਾਰੇ ਜਿਹੜਾ ਹੈਗਾ ਬੜਾ ਦਰਦ ਤੁਹਾਡੇ ਅੰਦਰ ਹੈਗਾ। ਸੋ ਇਹ ਇਹੋ ਜਿਹੜਾ ਦਰਦ ਹੈਗਾ ਸਾਡਾ ਫੋਰਨ ਦੇ ਵਿੱਚ ਬਾਹਰਲੇ ਕੰਟਰੀਜ਼ ਦੇ ਵਿੱਚ, ਚਾਹੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਤੇ ਉਹ ਹਰ ਇੱਕ ਪੰਜਾਬੀ ਦੇ ਅੰਦਰ ਜਿਹੜੀ ਤੜਫ ਹੈਗੀ ਹੈ ਪੰਜਾਬ ਦੇ ਵਾਸਤੇ। ਸੋ ਨਿੱਜੀ ਤੌਰ ਤੇ ਜੇ ਮੈਂ ਕਹਾਂ ਤਾਂ ਮੈਨੂੰ ਸਭ ਤੋਂ ਵੱਡਾ ਜਿਹੜਾ ਹੈਗਾ ਹਮੇਸ਼ਾ ਇਹ ਦਰਦ ਮਹਿਸੂਸ ਹੁੰਦਾ ਰਹਿੰਦਾ, ਜਿਸ ਪੁਆਇੰਟ ਤੋਂ ਤੁਸੀਂ ਸ਼ੁਰੂ ਕੀਤਾ ਸੀਗਾ ਕਿ ਸਾਡਾ ਜਿਹੜਾ ਨੌਜਵਾਨ ਹੈਗਾ ਉਹ ਬਾਹਰ ਮਾਈਗ੍ਰੇਟ ਹੋ ਰਿਹਾ। ਸੋ ਸਾਡਾ ਇੱਕ ਜਿਹੜਾ ਯੂਥ ਹੈਗਾ ਜਿਹਨੂੰ ਅਸੀਂ ਪਾਲ ਕੇ ਕਰਕੇ ਵੱਡਾ ਕਰਦੇ ਹੈਗੇ ਆ, ਤੇ ਜਦੋਂ ਕਹਿ ਲੋ ਵੀ ਉਸ ਦਰਖਤ ਨੇ ਫਲ ਦੇਣਾ ਹੁੰਦਾ ਹੈਗਾ, ਤੇ ਉਦੋਂ ਜਿਹੜੇ ਮਾਪੇ ਹੈਗੇ ਆ ਜਾਂ ਜਿਹੜੇ ਬੱਚੇ ਹੈਗੇ ਉਹ ਮਜਬੂਰੀਆਂ ਵਸ ਆਪਦਾ ਘਰ ਛੱਡ ਕੇ ਦੂਜੇ ਕੰਟਰੀ ਦੇ ਵਿੱਚ ਜਾ ਰਿਹਾ, ਤੇ ਜਿਹੜਾ ਕਿ ਬੜੀ ਤੇਜ਼ੀ ਦੇ ਨਾਲ ਹੋ ਰਿਹਾ। ਸੋ ਇਹੀ ਤੜਪ, ਕਿਉਂਕਿ ਮੈਂ ਵੀ ਇੱਕ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਹੈਗਾ, ਤੇ ਇਹੀ ਤੜਪ ਜਿਹੜੀ ਹੈਗੀ ਹੈ ਮੈਂ ਵੀ ਮਹਿਸੂਸ ਕਰਦਾ, ਫੀਲ ਕਰਦਾ ਹੈਗਾ ਕਿ ਸਾਡਾ ਅੱਜ ਜਿਹੜਾ ਨੌਜਵਾਨ ਹੈਗਾ ਉਹ ਬੜੀ ਤੇਜ਼ੀ ਦੇ ਨਾਲ ਬਾਹਰ ਜਾ ਰਿਹਾ ਹੈਗਾ। ਸੋ ਬਾਹਰ ਜਾਣਾ ਗਲਤ ਨਹੀਂ ਹੈਗਾ, ਬਟ ਇੰਨੀ ਤੇਜ਼ੀ ਦੇ ਨਾਲ ਮਾਈਗ੍ਰੇਟ ਹੋਣਾ ਉਹ ਮੈਨੂੰ ਕਦੇ ਕਦੇ ਲੱਗਦਾ ਕਿ ਇੱਕ ਜਿਹੜਾ ਜਨਰੇਸ਼ਨ ਗੈਪ ਹੈਗਾ ਉਹ ਸਾਡੇ ਵਿੱਚ ਬੜਾ ਵੱਡਾ ਜਨਰੇਸ਼ਨ ਗੈਪ ਪੈਦਾ ਹੋ ਚੁੱਕਿਆ, ਤੇ ਹੋਰ ਵੀ ਇਹਦਾ ਜਿਹੜਾ ਪਾੜਾ ਵੱਡਾ ਹੋਊ, ਆਪਾਂ ਅੱਗੇ ਜਾ ਕੇ ਇਸ ਤੇ ਗੱਲ ਕਰਾਂਗੇ। ਸੋ ਕਿਤੇ ਨਾ ਕਿਤੇ ਜਾ ਕੇ ਸਾਡੇ ਇਸ ਸਾਰੇ ਆਸਤੇ ਜਿਹੜੀਆਂ ਸਾਡੀਆਂ ਸਰਕਾਰਾਂ ਜਿਹੜੀਆਂ ਜਿੰਮੇਵਾਰ ਹੈਗੀਆਂ ਕਿ ਇਸ ਦੀਆਂ ਸਾਡੀਆਂ ਗਲਤ ਨੀਤੀਆਂ ਜਿਨ੍ਹਾਂ ਦੇ ਕਰਕੇ ਜਿਹੜਾ ਇੱਥੇ ਨੌਜਵਾਨ ਹੈ ਯੂਥ ਹੈ ਉਹ ਆਪਣੇ ਆਪ ਨੂੰ ਇਨਸਿਕਿਓਰ ਫੀਲ ਕਰਦਾ। ਸੋ ਕਿਹੋ ਜਿਹਾ ਜਿਹੜਾ ਹੈਗਾ ਤੁਸੀਂ ਪੰਜਾਬ ਨੂੰ ਸਿਰਜਣਾ ਚਾਹੁੰਦੇ ਹੋ ਕਿ ਕਿਹੋ ਜਿਹਾ ਪੰਜਾਬ ਹੋਣਾ ਚਾਹੀਦਾ, ਕਿਹੋ ਜਿਹੀਆਂ ਸਰਕਾਰਾਂ ਹੋਣੀਆਂ ਚਾਹੀਦੀਆਂ ਤੇ ਉਹ ਕਿਵੇਂ ਹੋ ਸਕਦੀਆਂ, ਉਹਦੇ ਬਾਰੇ ਥੋੜਾ ਜਿਹਾ ਤੁਸੀਂ ਨਿੱਜੀ ਤੌਰ ਤੇ ਚਾਨਣਾ ਪਾਓ, ਕਿਉਂਕਿ ਪਿਛਲੇ ਟਾਈਮ ਥੋੜੀ ਮੈਂ ਤੁਹਾਡੀ ਸੋਸ਼ਲ ਮੀਡੀਆ ਤੇ ਕੋਰੋਨਾ ਵਾਇਰਸ ਤੋਂ ਪਹਿਲਾਂ ਇੱਕ ਦੇਖੀ ਸੀਗੀ, ਟਾਕ ਦੇਖੀ ਸੀ, ਬੜੀ ਵਧੀਆ ਇੰਪ੍ਰੈਸਿਵ ਟਾਕ ਸੀ। ਸੋ ਉਸ ਨੂੰ ਲੈ ਕੇ ਆਪਾਂ ਗੱਲਬਾਤ ਕਰ ਰਹੇ ਹਾਂ, ਸੋ ਉਹਦੇ ਤੁਸੀਂ ਕਿਹੋ ਜਿਹਾ ਸਿਰਜਦੇ ਹੋ ਪੰਜਾਬ ਨੂੰ?
ਬਿਲਕੁਲ ਜੀ, ਪਹਿਲੇ ਤਾਂ ਮੈਂ ਇਹ ਗੱਲ ਦਾ ਜਵਾਬ ਦੇਣਾ ਚਾਹੁੰਦਾ ਕਿ ਕਿਹੜਾ ਕਿੱਦਾਂ ਦਾ ਪੰਜਾਬ ਅਸੀਂ ਦੇਖਣਾ ਚਾਹੁੰਦੇ ਹਾਂ। ਅਸੀਂ ਇੱਕ ਖੁਸ਼ਹਾਲ ਪੰਜਾਬ ਦੇਖਣਾ ਚਾਹੁੰਦੇ ਹਾਂ, ਭਾਈਚਾਰਕ ਵਾਲਾ ਪੰਜਾਬ ਦੇਖਣਾ ਚਾਹੁੰਦੇ ਹਾਂ, ਜਿੱਥੇ ਕੋਈ ਵੀ ਕਿਸਾਨ ਆਤਮ ਹੱਤਿਆ ਨਾ ਕਰੇ, ਕੋਈ ਵੀ ਨੌਜਵਾਨ ਨਸ਼ੇ ਕਰਕੇ ਨਾ ਮਰੇ, ਕਿੱਥੇ ਵੀ ਇੱਥੇ ਔਰਤ ਨਾਲ ਬਲਤਕਾਰ ਨਾ ਹੋਵੇ, ਇੱਥੇ ਭ੍ਰਿਸ਼ਟਾਚਾਰ ਖਤਮ ਹੋ ਜੇ, ਇਹੋ ਜਿਹਾ ਅਸੀਂ ਪੰਜਾਬ ਦੇਖਣਾ ਚਾਹੁੰਦੇ ਹਾਂ। ਇੱਕ ਸੁਪਨਾ ਸਾਡੇ ਸਾਰਿਆਂ ਦਾ ਕਿ ਇਹੋ ਜਿਹਾ ਇੱਕ ਪੰਜਾਬ ਬਣ ਜੇ। ਤੇ ਜਿਹੜੀ ਗੱਲ ਤੁਸੀਂ ਵੀਡੀਓ ਦੀ ਕੀਤੀ ਉਹਦੇ ਚ ਮੈਂ ਅਪੀਲ ਕੀਤੀ ਸੀ ਕਿ ਜਿੰਨੇ ਜਿਹੜੇ ਸਾਨੂੰ ਲੱਗਦਾ ਹੈ ਕਿ ਜਿਹੜੇ ਪੰਜਾਬ ਦੇ ਹਿੱਤ ਲਈ ਲੋਕ ਆਵਾਜ਼ ਚੱਕ ਰਿਹਾ ਜਾਂ ਬੁੱਧੀਜੀਵੀ ਆਵਾਜ਼ ਚੱਕ ਰਿਹਾ ਜਾਂ ਸਿਆਸਤਦਾਨ ਆਵਾਜ਼ ਚੱਕ ਰਿਹਾ, ਮੈਂ ਉਸ ਵੀਡੀਓ ਰਾਹੀਂ ਇੱਕ ਬੇਨਤੀ ਕੀਤੀ ਸੀ ਉਹ ਸਾਰੇ ਲੋਕਾਂ ਨੂੰ ਕਿ ਜੇ ਤੁਸੀਂ ਸਾਰੇ ਹੀ ਪੰਜਾਬ ਲਈ ਚਿੰਤਾ ਕਰ ਰਹੇ ਹੋ, ਪੰਜਾਬ ਨੂੰ ਜਿਤਾਉਣਾ ਚਾਹੁੰਦੇ ਹੋ, ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ, ਫਿਰ ਕਿਰਪਾ ਕਰਕੇ ਇਕੱਠੇ ਹੋ ਕੇ ਬਚਾਓ ਤਾਂ ਜੋ ਲੋਕਾਂ ਦੇ ਵਿੱਚ ਵੀ ਵਿਸ਼ਵਾਸ ਬਣੇ ਕਿ ਪੰਜਾਬ ਨੂੰ ਬਚਾਉਣ ਲਈ ਇੱਕ ਚੰਗੀ ਲੀਡਰਸ਼ਿਪ ਇਕੱਠੀ ਹੋ ਗਈ ਹੈ। ਉਹਦੇ ਚ ਮੈਂ ਸਭ ਤੋਂ ਪਹਿਲਾਂ ਨਾਮ ਲਿਆ ਸੀ ਡਾਕਟਰ ਸਰਦਾਰਾ ਸਿੰਘ ਜੌਲ ਜੀ ਦਾ, ਜਿਵੇਂ ਸਾਰੇ ਪੰਜਾਬੀਆਂ ਨੂੰ ਪਤਾ ਉਹਨਾਂ ਦੇ ਕਿਰਦਾਰ ਬਾਰੇ, ਪਦਮ ਭੂਸ਼ਣ ਅਵਾਰਡੀ ਨੇ, ਅਰਥ ਸ਼ਾਸਤਰੀ ਨੇ, ਤੇ ਸਾਡੇ ਜਿਹੜੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਵਾਸਤੇ ਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਵਾਸਤੇ ਸਮੇਂ ਸਮੇਂ ਸਿਰ ਆਪਣੀ ਪਾਲਿਸੀਜ਼ ਬਣਾਉਂਦੇ ਰਹੇ, ਪਰ ਸਾਡੀ ਅਖੌਤੀ ਸਰਕਾਰਾਂ ਵੱਲੋਂ ਕਦੇ ਵੀ ਉਸ ਵੱਲ ਧਿਆਨ ਨਹੀਂ ਦਿੱਤਾ ਗਿਆ, ਉਸ ਪਾਲਿਸੀ ਵੱਲ ਧਿਆਨ ਨਹੀਂ ਦਿੱਤਾ ਗਿਆ। ਜਦੋਂ ਪਿਛਲੀ ਸਰਕਾਰ ਸੀਗੀ, ਕੈਪਟਨ ਸਰਕਾਰ ਸੀਗੀ, ਉਦੋਂ ਡਾਕਟਰ ਐਸ ਐਸ ਜੌਲ ਕਮੇਟੀ ਬਣਾਈ ਗਈ ਸੀ, ਜਿਹਦੇ ਚ ਉਹਨਾਂ ਨੇ ਆਪਣੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਬਾਰੇ ਗੱਲ ਕੀਤੀ ਸੀ ਤੇ ਕਿਸਾਨੀ ਨੂੰ ਬਚਾਉਣ ਬਾਰੇ ਗੱਲ ਕੀਤੀ ਸੀ, ਪਰ ਉਸ ਕਮੇਟੀ ਨੂੰ ਵੀ ਲਾਗੂ ਨਹੀਂ ਕੀਤਾ ਗਿਆ ਸੀ। ਤੇ ਉਸ ਵੀਡੀਓ ਚ ਮੈਂ ਜੌਲ ਸਾਹਿਬ ਦਾ ਕਿਰਦਾਰ, ਜੋ ਪੰਜਾਬ ਲਈ 92 ਸਾਲ ਦੇ ਹੋ ਚੁੱਕੇ ਤੇ ਇਸ ਵੇਲੇ ਵੀ ਪੰਜਾਬ ਲਈ ਦਰਦ ਰੱਖੀ ਬੈਠੇ ਨੇ ਕਿ ਮੈਂ ਪੰਜਾਬ ਨੂੰ ਬਚਾਵਾਂ ਤੇ ਕਿਵੇਂ ਬਚਾਵਾਂ, ਪਰ ਉਹ ਕੋਸ਼ਿਸ਼ ਕਰ ਰਹੇ ਨੇ। ਹਰ ਬੰਦਾ ਜਿਵੇਂ ਆਪਣੇ ਆਪਣੇ ਲੈਵਲ ਤੇ ਕੋਸ਼ਿਸ਼ ਕਰਦਾ, ਉਹ ਵੀ ਆਪਣੇ ਆਪਣੇ ਲੈਵਲ ਤੇ ਕੋਸ਼ਿਸ਼ ਕਰ ਰਿਹਾ। ਉਸ ਤੋਂ ਅਗਲਾ ਮੈਂ ਨਾਮ ਲਿਆ ਸੀ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਦਾ, ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਵੇਲੇ ਜੋ ਮਤਲਬ ਮੌਜੂਦਾ ਸਰਕਾਰ ਦੇ ਵਿੱਚ, ਜੇ ਸਰਕਾਰ ਦੇ ਵਿੱਚ ਰਹਿੰਦੇ ਹੋਏ ਕਿਸੇ ਬੰਦੇ ਨੇ ਬੁਲੰਦ ਆਵਾਜ਼ ਚੱਕੀ ਤਾਂ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਨੇ ਚੱਕੀ ਆ। ਮੈਂ ਇੱਕ ਉਦਾਹਰਣ ਉਹਦੇ ਚ ਇਹ ਦਿੱਤਾ ਸੀ ਕਿ ਜਦੋਂ ਸਿੱਧੂ ਸਾਹਿਬ ਲੋਕਲ ਬਾਡੀ ਮਿਨਿਸਟਰ ਸੀਗੇ, ਉਹਨਾਂ ਨੇ ਤੇਲੰਗਾਨਾ ਵਿਜ਼ਿਟ ਕੀਤਾ ਸੀ, ਉੱਥੋਂ ਦੀ ਉਹ ਮਾਈਨਿੰਗ ਪਾਲਿਸੀ ਸਟੱਡੀ ਕਰਕੇ ਆਏ ਸੀ, ਤੇਲੰਗਾਨਾ ਮਾਈਨਿੰਗ ਪਾਲਿਸੀ, ਤੇ ਉਹਨਾਂ ਨੇ ਉਹੀ ਪ੍ਰਪੋਜ਼ਲ ਪੰਜਾਬ ਸਰਕਾਰ ਦੇ ਵਿੱਚ ਵੀ ਰੱਖਿਆ ਸੀ, ਜਿਹੜਾ ਮਾਈਨਿੰਗ ਤੋਂ ਰੈਵਨਿਊ 40 ਕਰੋੜ ਦਾ ਹੋ ਰਿਹਾ ਸੀ। ਪਰ ਜੇ ਸਿੱਧੂ ਸਾਹਿਬ ਲਈ ਤੇਲੰਗਾਨਾ ਮਾਈਨਿੰਗ ਪਾਲਿਸੀ ਲਾਗੂ ਹੋ ਜਾਂਦੀ ਤੇ ਉਹਦੇ ਨਾਲ 4,000 ਕਰੋੜ ਦਾ ਫਾਇਦਾ ਹੋਣਾ ਸੀ
ਸਾਡੇ ਪੰਜਾਬ,
4,000 ਕਰੋੜ ਦਾ, ਜਿਹਦੇ ਕਰਕੇ ਇੱਕ ਤਾਂ ਪੰਜਾਬ ਦੇ ਰੈਵਨਿਊ ਨੂੰ ਫਾਇਦਾ ਹੋਣਾ ਸੀ, ਪਲੱਸ ਨੌਜਵਾਨਾਂ ਨੂੰ ਰੋਜ਼ਗਾਰ ਮਿਲਣਾ ਸੀ, ਸਾਧਨ ਵਧਣੇ ਸੀ। ਪਰ ਉਸ ਪਾਲਿਸੀ ਨੂੰ ਵੀ ਲਾਗੂ ਨਹੀਂ ਕੀਤਾ ਗਿਆ, ਨਜ਼ਰ ਅੰਦਾਜ਼ ਕੀਤਾ ਗਿਆ। ਉਸ ਤੋਂ ਬਾਅਦ ਸਿੱਧੂ ਸਾਹਿਬ ਨੇ ਕੋਸ਼ਿਸ਼ ਕੀਤੀ ਸੀ ਕਿ ਮੈਂ ਇਲੀਗਲ ਬਿਲਡਿੰਗ ਦੀ ਪਾਲਿਸੀ ਲੈ ਕੇ ਆਵਾਂ, ਜੇ ਉਹ ਵੀ ਪਾਲਿਸੀ ਨੂੰ ਨਜ਼ਰ ਅੰਦਾਜ਼ ਕੀਤਾ ਗਿਆ। ਜੇ ਸ਼ਾਇਦ ਉਹ ਪਾਲਿਸੀ ਲਾਗੂ ਹੋ ਜਾਂਦੀ, ਤੁਸੀਂ ਸੁਣਿਆ ਹੋਊਗਾ ਕਿ ਬਟਾਲੇ ਦੇ ਵਿੱਚ ਇੱਕ ਇਲੀਗਲ ਫੈਕਟਰੀ ਚੱਲ ਰਹੀ ਸੀ ਜਿੱਥੇ ਇੱਕ ਬੰਬ ਧਮਾਕਾ ਹੋਇਆ, ਜਿੱਥੇ ਮਾਸੂਮ ਬੇਕਸੂਰ ਜਾਨਾਂ ਚਲੇ ਗਿਆ, ਤੇ ਜੇ ਸ਼ਾਇਦ ਉਹ ਪਾਲਿਸੀ ਲਾਗੂ ਹੋਈ ਹੁੰਦੀ ਤਾਂ ਸ਼ਾਇਦ ਆਪਾਂ ਉਹ ਵੀ ਕੀਮਤੀ ਜਾਨਾਂ ਬਚਾ ਲੈਣੀਆਂ ਸੀ, ਪਰ ਉਹ ਵੀ ਪਾਲਿਸੀ ਲਾਗੂ ਨਹੀਂ ਕੀਤੀ ਗਈ। ਉਸ ਤੋਂ ਅਗਲਾ ਮੈਂ ਨਾਮ, ਇਹ ਮੈਂ ਸਾਰੇ ਜਿਹੜੇ ਚਿਹਰੇ ਤੁਹਾਨੂੰ ਦੱਸ ਰਿਹਾ ਨਾ, ਇਹਨਾਂ ਦੇ ਮੈਂ ਕਿਰਦਾਰ ਦੱਸੂਗਾ ਕਿ ਇਹ ਕਿਰਦਾਰ ਕਰਦੇ ਰਿਹਾ, ਇਹੋ ਜਿਹਾ ਕੰਮ ਕਰਦੇ ਰਿਹਾ ਜਿਹਦੇ ਕਰਕੇ ਅਸੀਂ ਅਪੀਲ ਕੀਤੀ ਸੀ। ਅਸੀਂ ਅਪੀਲ ਹੀ ਕਰ ਸਕਦੇ ਹਾਂ, ਬੇਨਤੀ ਕਰ ਸਕਦੇ ਹਾਂ, ਗੁਜ਼ਾਰਿਸ਼ ਕਰ ਸਕਦੇ ਕਿ ਤੁਸੀਂ ਸਾਰੇ ਪੰਜਾਬ ਨੂੰ ਬਚਾਓ। ਉਸ ਤੋਂ ਅਗਲਾ ਨਾਮ ਮੈਂ ਲਿਆ ਸੀ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਦਾ, ਜਿਵੇਂ ਕਿ ਸਾਰੇ ਪੰਜਾਬ ਨੇ ਦੇਖਿਆ ਜਦੋਂ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਨੂੰ ਲੀਡਰ ਆਪੋਜੀਸ਼ਨ ਬਣਾਇਆ ਗਿਆ ਤੇ ਉਹਨਾਂ ਨੇ ਸਾਰੇ ਪੰਜਾਬ ਦੇ ਲੋਕਾਂ ਨੂੰ ਦੱਸਤਾ ਕਿ ਲੀਡਰ ਆਫ ਆਪੋਜੀਸ਼ਨ ਹੁੰਦਾ ਕੀ ਹੈ। ਜਿਵੇਂ ਉਹਨਾਂ ਨੇ ਸਰਕਾਰ ਦੀ ਬੇਈਮਾਨੀ ਨੂੰ ਐਕਸਪੋਜ਼ ਕੀਤਾ, ਜੋ ਸਰਕਾਰ ਦੀਆਂ ਨਲਾਇਕੀਆਂ ਸੀ ਉਹਨਾਂ ਨੂੰ ਐਕਸਪੋਜ਼ ਕੀਤਾ, ਤੇ ਕਿਵੇਂ ਇੱਕ ਮੰਤਰੀ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਰਿਹਾ ਸੀ ਤੇ ਕਿਵੇਂ ਉਹਨਾਂ ਨੇ ਉਸ ਮੰਤਰੀ ਤੋਂ ਅਸਤੀਫਾ ਦਵਾਇਆ। ਇੱਥੋਂ ਸਾਬਿਤ ਹੋਇਆ ਕਿ ਉਹ ਵੀ ਪੰਜਾਬ ਲਈ ਲੜ ਰਿਹਾ, ਸੰਘਰਸ਼ ਕਰ ਰਿਹਾ। ਉਹਨਾਂ ਦੀ ਵੀ ਮੈਂ ਮੰਗ ਰੱਖੀ ਸੀ ਕਿ ਤੁਸੀਂ ਵੀ ਇਕੱਠੇ ਹੋਵੋ। ਉਸ ਤੋਂ ਬਾਅਦ ਮੈਂ ਨਾਮ ਲਿਆ ਸੀ ਸਰਦਾਰ ਸਿਮਰਜੀਤ ਸਿੰਘ ਬੈਂਸ ਜੀ ਦਾ, ਜਿਵੇਂ ਕਿ ਸਾਰੇ ਪੰਜਾਬੀਆਂ ਨੂੰ ਪਤਾ ਕਿ ਉਹ ਸਟਿੰਗ ਕਰਦੇ ਰਿਹਾ, ਕਿੰਨੇ ਉਹਨਾਂ ਨੇ ਭ੍ਰਿਸ਼ਟਾਚਾਰੀਆਂ ਨੂੰ ਰੰਗੇ ਹੱਥੀ ਫੜਿਆ, ਤੇ ਇੱਥੋਂ ਉਹਨਾਂ ਦੀ ਨੀਅਤ ਜੱਗ ਜ਼ਾਹਿਰ ਹੋ ਜਾਂਦੀ ਕਿ ਉਹ ਭ੍ਰਿਸ਼ਟਾਚਾਰ ਦੇ ਖਿਲਾਫ਼ ਡਟ ਕੇ ਲੜਾਈ ਲੜ ਰਿਹਾ। ਉਹਨਾਂ ਦਾ ਵੀ ਨਾਮ ਲਿਆ ਸੀ। ਉਸ ਤੋਂ ਬਾਅਦ ਮੈਂ ਨਾਮ ਲਿਆ ਸੀ ਡਾਕਟਰ ਧਰਮਵੀਰ ਗਾਂਧੀ ਜੀ ਦਾ, ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਉਹ ਪੰਜਾਬ ਦੇ ਵੱਧ ਅਧਿਕਾਰ ਵਾਸਤੇ ਬਹੁਤ ਆਵਾਜ਼ਾਂ ਚੱਕਦੇ ਰਹੇ ਆ, ਤੇ ਪਲੱਸ ਚਿੱਟੇ ਵਰਗੇ ਨਸ਼ੇ ਤੋਂ ਅਸੀਂ ਨਿਜਾਤ ਕਿਵੇਂ ਪਾ ਸਕਦੇ ਹਾਂ, ਉਹਦੀ ਵੀ ਪਾਲਿਸੀਜ਼ ਦੀ ਗੱਲ ਕਰਦੇ ਰਹੇ। ਮੈਂ ਉਹਨਾਂ ਦਾ ਨਾਮ ਲਿਆ ਸੀ ਕਿਉਂਕਿ ਉਹ ਵੀ ਚਿੰਤਾ ਰੱਖਦੇ ਆ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਸਕੀਏ। ਮੈਂ ਅਸੀਂ ਉਹਨਾਂ ਦੀ ਵੀ ਸ਼ਲਾਘਾ ਕੀਤੀ ਸੀ ਕਿ ਉਹ ਵੀ ਨਾਲ ਆ। ਉਸ ਤੋਂ ਬਾਅਦ ਮੈਂ ਨਾਮ ਲਿਆ ਸੀ ਬੀਬੀ ਪਰਮਜੀਤ ਕੌਰ ਖਾਲੜਾ ਜੀ ਦਾ, ਜਿਵੇਂ ਕਿ ਸਾਰੇ ਪੰਜਾਬੀਆਂ ਨੂੰ ਪਤਾ ਹੈ ਕਿ ਉਹ ਕੁਰਬਾਨੀਆਂ ਚੋਂ ਨਿਕਲਿਆ ਹੋਇਆ ਪਰਿਵਾਰ ਹੈ, ਮਨੁੱਖੀ ਅਧਿਕਾਰਾਂ ਵਾਸਤੇ ਉਹ ਅੱਜ ਤੱਕ ਸੰਘਰਸ਼ ਕਰ ਰਿਹਾ, ਲੜ ਰਿਹਾ। ਉਹਨਾਂ ਦੇ ਪਤੀ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਜਿਹੜੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਲੜਦੇ ਸ਼ਹੀਦ ਹੋ ਗਏ, ਸ਼ਹਾਦਤ ਦਿੱਤੀ, ਤੇ ਬੀਬੀ ਖਾਲੜਾ ਅੱਜ ਵੀ ਆਪਣੇ ਉਸ ਮਿਸ਼ਨ ਨੂੰ ਅੱਗੇ ਲੈ ਕੇ ਵੱਧ ਰਹੇ, ਤੇ ਉਹਨਾਂ ਦਾ ਵੀ ਕਿਰਦਾਰ, ਉਹਨਾਂ ਦੀ ਨੀਅਤ, ਉਹਨਾਂ ਦੀ ਸ਼ਖਸੀਅਤ, ਉਹਨਾਂ ਦੀ ਚੰਗੀ ਰੂਹ ਸਾਫ਼ ਦੇਖਣ ਨੂੰ ਮਿਲਦੀ ਹੈ, ਉਹਨਾਂ ਨੂੰ ਵੀ ਬੇਨਤੀ ਕੀਤੀ ਸੀ। ਤੇ ਉਸ ਤੋਂ ਬਾਅਦ ਮੈਂ ਨਾਮ ਲਿਆ ਸੀ ਸਰਦਾਰ ਪ੍ਰਗਟ ਸਿੰਘ ਦਾ, ਜਿਵੇਂ ਕਿ ਪਿੱਛੇ ਉਹਨਾਂ ਨੂੰ ਇੱਕ ਸਲਾਹਕਾਰ ਦੇ ਰੂਪ ਦੇ ਵਿੱਚ ਵਜ਼ਾਰਤ ਆਫਰ ਕੀਤੀ ਗਈ ਸੀ, ਪਰ ਉਹਨਾਂ ਨੇ ਉਸ ਵਜ਼ਾਰਤ ਨੂੰ ਮਨਾ ਕਰਤਾ। ਉਹ ਕਹਿੰਦੇ ਮੈਂ ਇਹ ਵਜ਼ਾਰਤ ਕਿਵੇਂ ਲੈ ਲਾਂ, ਮੈਂ ਇਹ ਸਹੂਲਤਾਂ ਕਿਵੇਂ ਲੈ ਲਾਂ, ਜਦ ਅੱਜ ਪੰਜਾਬ ਤੇ ਇਸ ਵੇਲੇ 2.5 ਲੱਖ ਕਰੋੜ ਦਾ ਕਰਜ਼ਾ, ਜਦ ਪੰਜਾਬ ਤੇ ਆਲਰੇਡੀ ਇੰਨਾ ਬੋਝ ਪਿਆ ਹੋਇਆ, ਤੇ ਮੈਂ ਹੋਰ ਸਹੂਲਤਾਂ ਕਿਵੇਂ ਲੈ ਲਾਂ। ਤੇ ਉਹਨਾਂ ਦੀ ਵੀ ਨੀਅਤ ਉੱਥੋਂ ਜੱਗ ਜਾਹਿਰ ਹੋਈ ਸੀ, ਤੇ ਇਹ ਸਾਰੇ ਲੀਡਰ ਜਿਹੜੇ ਆ ਲੀਡਰ ਹੈਗੇ ਆ ਤੇ ਪਲੱਸ ਭਗਵੰਤ ਮਾਨ ਜੀ ਦਾ ਵੀ ਮੈਂ ਨਾਮ ਲਿਆ ਸੀ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੇ ਪੰਜਾਬ ਦਾ ਇਕਲੌਤਾ ਮੈਂਬਰ ਆਫ ਪਾਰਲੀਮੈਂਟ ਹੈ ਜਿਹੜਾ ਲੋਕ ਸਭਾ ਚ ਪੰਜਾਬ ਦੇ ਹਿੱਤ ਲਈ ਆਵਾਜ਼ ਚੱਕ ਰਿਹਾ, ਹੋਰ ਕੋਈ ਮੈਨੂੰ ਮੈਂਬਰ ਆਫ ਪਾਰਲੀਮੈਂਟ ਬਾਕੀ 12 ਪਾਰਲੀਮੈਂਟ ਮੈਂਬਰ ਮੈਨੂੰ ਨਜ਼ਰ ਨਹੀਂ ਆਏ ਜਿਹੜੇ ਪੰਜਾਬ ਲਈ ਆਵਾਜ਼ ਚੱਕਦੇ ਹੋ, ਪਰ ਸਿਰਫ ਭਗਵੰਤ ਮਾਨ ਹੀ ਹੈ ਜਿਹੜਾ ਆਵਾਜ਼ ਚੱਕ ਰਿਹਾ। ਉਹਨਾਂ ਨੂੰ ਵੀ ਮੈਂ ਬੇਨਤੀ ਕੀਤੀ ਸੀ, ਗੁਜ਼ਾਰਿਸ਼ ਕੀਤੀ ਸੀ ਕਿ ਤੁਸੀਂ ਵੀ ਸਾਰੇ ਇਕੱਠੇ ਹੋ। ਨਾ ਜਿਹੜੇ ਚਿਹਰਿਆਂ ਦੇ ਮੈਂ ਨਾਮ ਲਿਆ, ਅਸੀਂ ਨੌਜਵਾਨਾਂ ਨੇ ਇਹ ਅਪੀਲ ਕੀਤੀ ਸੀ ਕਿ ਜੇ ਤੁਸੀਂ ਸਾਰੇ ਚਾਹੁੰਦੇ ਹੋ, ਹੁਣ ਸਿੱਧੂ ਸਾਹਿਬ ਨੇ ਚੈਨਲ ਬਣਾਇਆ ਸੀ ਜਿੱਤੇਗਾ ਪੰਜਾਬ, ਅਸੀਂ ਸਾਰੇ ਪੰਜਾਬੀ ਚਾਹੁੰਦੇ ਹਾਂ ਕਿ ਪੰਜਾਬ ਨੂੰ ਜਿਤਾਓ, ਪੰਜਾਬੀਆਂ ਨੂੰ ਜਿਤਾਓ, ਪੰਜਾਬੀਅਤ ਨੂੰ ਜਿਤਾਓ, ਤੇ ਉਹ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇੱਕ ਮੰਗ ਰੱਖੀ ਸੀ, ਅਪੀਲ ਕੀਤੀ ਸੀ ਕਿ ਤੁਸੀਂ ਕਿਰਪਾ ਕਰਕੇ ਜੇ ਵਾਕਈ ਪੰਜਾਬ ਨੂੰ ਜਿਤਾਉਣਾ ਚਾਹੁੰਦੇ ਹੋ ਤੇ ਇਹ ਸਾਰੀ ਲੀਡਰਸ਼ਿਪ, ਕਿਉਂਕਿ ਇਹਨਾਂ ਦਾ ਕਿਰਦਾਰ ਬੋਲਦਾ, ਇਹਨਾਂ ਦਾ ਕੰਮ ਬੋਲਦਾ। ਮੈਂ ਤੁਹਾਨੂੰ ਉਦਾਹਰਣ ਦੇ ਕੇ ਦੱਸ ਦਿੱਤਾ, ਇਹਨਾਂ ਦੇ ਆਲਰੇਡੀ ਕੰਮ ਇਹਨਾਂ ਨੇ ਪੰਜਾਬ ਦੇ ਹਿੱਤ ਲਈ ਕੀਤੇ ਹੋਏ ਆ, ਤਾਂ ਅਸੀਂ ਇਹਨਾਂ ਸਾਡੀ ਲੀਡਰਸ਼ਿਪ ਨੂੰ ਮੰਗ ਕੀਤੀ ਸੀ ਕਿ ਕਿਰਪਾ ਕਰਕੇ ਜੇ ਤੁਸੀਂ ਸਾਰੇ ਇਕੱਠੇ ਹੁੰਦੇ ਹੋ ਤੇ ਸਾਡੇ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਬਣੂਗਾ, ਇੱਕ ਆਸ ਬਣੂਗੀ ਤੇ ਸਾਡੇ ਨੌਜਵਾਨਾਂ ਚ ਇੱਕ ਜੋਸ਼ ਆਊਗਾ, ਇੱਕ ਜਜ਼ਬਾ ਆਊਗਾ ਕਿ ਪੰਜਾਬ ਨੂੰ ਬਚਾਉਣ ਲਈ ਹੁਣ ਚੰਗੀ ਲੀਡਰਸ਼ਿਪ ਇਕੱਠੀ ਹੋ ਗਈ ਹੈ ਤੇ ਅਸੀਂ ਹੁਣ ਸਾਰਿਆਂ ਨੇ ਇਹਨਾਂ ਦਾ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦਾ ਸਾਥ ਦੇਣਾ। ਇਹ ਚੀਜ਼ ਦੀ ਮੈਂ ਅਪੀਲ ਕੀਤੀ ਸੀ ਉਸ ਵੀਡੀਓ ਚ।
ਸੋ ਬਿਲਕੁਲ ਤੁਸੀਂ ਠੀਕ ਕਿਹਾ ਕਿ ਜੇ ਇਹੋ ਜਿਹੜੇ ਚਿਹਰੇ ਹੈਗੇ ਆ ਜਿਨ੍ਹਾਂ ਦੇ ਅੰਦਰ ਦਰਦ ਹੈਗਾ ਤੇ ਨਾਲ ਕਾਬਲੀਅਤ ਹੈਗੀ, ਸਭ ਤੋਂ ਵੱਡੀ ਗੱਲ ਵੀ ਕਾਬਲੀਅਤ ਹੈ, ਚਾਹੇ ਆਪਾਂ ਸੁਖਪਾਲ ਖਹਿਰੇ ਦਾ ਨਾਂ ਲੈਂਦੇ ਵੀ ਲੀਡਰ ਆਫ ਆਪੋਜੀਸ਼ਨ ਜਿਹੜਾ ਹੈਗਾ ਉਹ ਹਰ ਇੱਕ ਜਿਹੜਾ ਚਿਹਰਾ ਬੇਨਕਾਬ ਕੀਤਾ, ਤੇ ਚਾਹੇ ਆਪਾਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੇ ਆ ਕਿ ਅੱਜ ਹਰ ਇੱਕ ਪੰਜਾਬੀ ਦੇ ਵਿੱਚ ਦਿਲ ਦੇ ਵਿੱਚ ਉਹਨਾਂ ਦੇ ਪ੍ਰਤੀ ਸਤਿਕਾਰ ਹੈ। ਤੇ ਸਭ ਤੋਂ ਵੱਡਾ ਜੇ ਮੈਂ ਗੱਲ ਕਰਦਾ ਹੈਗਾ ਤੇ ਜੋ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਸੀਗੀ ਚਰਨ ਛੋ ਉਥੋਂ ਦੇ ਜਿਹੜੇ ਹੈਗੇ ਦਰਸ਼ਨ ਦਦਾਰਿਆਂ ਦਾ ਜਿਹੜਾ ਸੀਗਾ ਸੁਭਾਗ, ਇਹਨਾਂ ਦੀ ਇੱਕ ਐਫਰਟ ਦੇ ਨਾਲ ਜਿਹੜਾ ਹੈਗਾ ਬਹੁਤ ਲੰਬੇ ਸਮੇਂ ਤੋਂ ਸਾਡੀਆਂ ਅਰਦਾਸਾਂ ਸੀਗੀਆਂ ਪੂਰਾ ਹੋਇਆ। ਸੋ ਚਾਹੇ ਆਪਣੇ ਪ੍ਰਗਟ ਸਿੰਘ ਵਰਗੇ ਜਿਹਨਾਂ ਨੂੰ ਵਜ਼ਾਰਤਾਂ ਮਿਲ ਰਹੀਆਂ ਸੀਗੀਆਂ ਤੇ ਉਹਨਾਂ ਨੇ ਉਹ ਆਖਿਆ ਵੀ ਨਹੀਂ ਭਾਈ ਮੈਂ ਨਹੀਂ ਇਹ ਚੀਜ਼ ਲੈਣੀ ਚਾਹੁੰਦਾ, ਤੇ ਚਾਹੇ ਆਪਾਂ ਭਗਵੰਤ ਮਾਨ ਹੈ ਬਾਕੀ ਮੈਂਬਰ ਆਫ ਪਾਰਲੀਮੈਂਟ ਪਹਿਲਾਂ ਵੀ ਬਹੁਤ ਗਏ ਆ ਤੇ ਅੱਜ ਵੀ ਹੈਗੇ ਆ, ਸੋ ਇੰਨਾ ਠੋਕ ਵਜਾ ਕੇ ਕਿਸੇ ਨੇ ਵੀ ਜਿਹੜਾ ਹੈਗਾ ਨਹੀਂ ਮੁੱਦੇ ਉਠਾਏ। ਸੋ ਬਿਲਕੁਲ ਠੀਕ ਹੈ, ਬਟ ਹੋ ਕਿਤੇ ਨਾ ਕਿਤੇ ਇਹ ਰਿਹਾ ਕਿ ਸਾਰੇ ਆਪਣੀ ਆਪਣੀ ਡਫਲੀ ਵਜਾ ਰਹੇ ਆ। ਸੋ ਵਾਕਈ ਜੇ ਇਹ ਮੋਤੀ ਇੱਕ ਮਾਲਾ ਦੇ ਵਿੱਚ ਪਰੋਏ ਜਾਣ ਤਾਂ ਵਾਕਈ ਇੱਕ ਬਹੁਤ ਖੂਬਸੂਰਤ ਪੰਜਾਬ ਦੀ ਦੁਆਰਾ ਜਿਹੜੀ ਸਿਰਜਣਾ ਕੀਤੀ ਜਾ ਸਕਦੀ ਹੈ। ਪਰ ਹੁਣ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਨਵਜੋਤ ਸਿੰਘ ਸਿੱਧੂ ਹੈਗਾ ਉਹ ਕਾਂਗਰਸ ਪਾਰਟੀ ਦੀ ਜਿਹੜੀ ਹੈਗੀ ਆ ਤਾਮ ਝਾਮ ਦੇ ਵਿੱਚ ਫਸਿਆ ਹੋਇਆ ਤੇ ਉਹਦੇ ਵਿੱਚੋਂ ਨਿਕਲ ਪਾਊਗਾ ਜਾਂ ਭਗਵੰਤ ਮਾਨ ਆਪ ਦੇ ਵਿੱਚੋਂ ਨਿਕਲ ਪਾਊਗਾ ਜਾਂ ਜੋ ਵੀ ਆਪਾਂ ਸੋਚਦੇ ਆ, ਕੀ ਇਹ ਕਿਸ ਤਰੀਕੇ ਨਾਲ ਸੰਭਵ ਹੋ ਸਕਦਾ?
ਮੈਂ ਇਹ ਬੜਾ ਵਾਜਿਬ ਸਵਾਲ ਸੀਗਾ, ਮੈਨੂੰ ਕਾਫੀ ਲੋਕਾਂ ਨੇ ਇਹ ਸਵਾਲ ਪੁੱਛਿਆ ਸੀ ਕਿ ਤੁਹਾਨੂੰ ਕਿਉਂ ਲੱਗਦਾ ਕਿ ਇਕੱਠੇ ਕਿਵੇਂ ਹੋਣਗੇ, ਤੇ ਮੈਂ ਉਦੋਂ ਇਹ ਜਵਾਬ ਦਿੱਤਾ ਸੀ ਕਿ ਜੇ 80 ਲੋਕ ਇਕੱਠੇ ਹੋ ਗਏ ਨਾ, ਜੇ ਲੋਕਾਂ ਦੀ ਆਵਾਜ਼ ਇੱਕ ਸੁਰ ਹੋ ਗਈ ਨਾ, ਤਾਂ ਲੀਡਰਸ਼ਿਪ ਦੀ ਵੀ ਮਜਬੂਰੀ ਬਣ ਜਾਣੀ ਹੈ। ਤੇ ਤੁਹਾਡੇ ਮਾਧਿਅਮ ਰਾਹੀਂ ਵੀ, ਰੇਡੀਓ ਰਾਹੀਂ ਵੀ, ਮੈਂ ਸਾਰੇ ਜਿਹੜੇ ਦਰਸ਼ਕ ਸੁਣ ਰਹੇ ਆ ਸਾਡੀ ਆਵਾਜ਼, ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ, 80 ਲੋਕ ਹੀ ਇੱਕ ਸੁਰ ਕਰ ਲਈਏ, ਅਸੀਂ ਆਪਣਾ ਪੱਕਾ ਕਰ ਲਈਏ ਫੈਸਲਾ ਕਿ ਅਸੀਂ ਇਹ ਲੀਡਰਸ਼ਿਪ ਨੂੰ ਇਕੱਠੇ ਦੇਖਣਾ ਚਾਹੁੰਦੇ ਹਾਂ। ਜਦੋਂ ਸਾਰੇ ਪੰਜਾਬ ਦਾ ਇੱਕ ਸੁਰ ਹੋ ਗਿਆ ਤੇ ਮੈਨੂੰ ਉਮੀਦ ਹੈ ਕਿ ਇਹ ਵੀ ਲੀਡਰਸ਼ਿਪ ਇਕੱਠੇ ਹੋ ਜੂਗੀ, ਉਮੀਦ ਹੈ ਮੈਨੂੰ।
ਇਹ ਤਾਂ ਬਿਲਕੁਲ ਤੁਸੀਂ ਠੀਕ ਹੈ, ਜੇ ਅਸੀਂ ਜਿਹੜੇ ਹੈਗੇ ਆ ਇਕੱਠੇ ਹੋਵਾਂਗੇ ਜਾਂ ਇੱਕ ਆਵਾਜ਼ ਦੇ ਵਿੱਚ ਕਵਾਂਗੇ ਤਾਂ ਇਹਨਾਂ ਨੂੰ ਵੀ ਕਿਸੇ ਨਾ ਕਿਸੇ ਪਾਰਟ ਤੇ ਜਾ ਕੇ ਮਜਬੂਰ ਹੋਣਾ ਪਊ। ਬਟ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਉਹ ਇਹੀ ਹੈ, ਉਹ ਤਾਂ ਸਾਡੇ ਇਕੱਠੇ ਹੋਣ ਦੀ ਆ, ਬਟ ਜਿਵੇਂ ਤੁਸੀਂ ਨੌਜਵਾਨ ਵਰਗ ਦੇ ਨਾਲ ਸੰਬੰਧਿਤ ਹੋ ਤੇ ਮੈਂ ਆਪਣੇ ਜ਼ਿੰਦਗੀ ਦੇ ਤਜਰਬੇ ਦੇ ਵਿੱਚ ਦੇਖਿਆ ਕਿ ਜਿਸ ਪਾਸੇ ਨੂੰ ਨੌਜਵਾਨ ਵਹੀਰਾਂ ਘੱਤ ਲੈਣਾ ਉਸ ਪਾਸੇ ਕੁਛ ਵੀ ਪੋਸੀਬਲ ਆ। ਨੌਜਵਾਨ ਜਿਹੜਾ ਹੈਗਾ ਤੂਫਾਨਾਂ ਦੇ ਨਾਲ ਵੀ ਤੇ ਪਹਾੜਾਂ ਦੇ ਨਾਲ ਵੀ ਟੱਕਰ ਲਾ ਸਕਦਾ ਤੇ ਲੈ ਸਕਦਾ ਹੈਗਾ, ਬਟ ਅੱਜ ਦਾ ਨੌਜਵਾਨ ਤਾਂ ਹੁਣ ਜਿਹੜਾ ਹੈਗਾ ਇੰਨੀ ਤੇਜ਼ੀ ਦੇ ਨਾਲ ਉਹ ਬਾਹਰ ਵੱਲ ਨੂੰ ਜਾ ਰਿਹਾ, ਉਹਦੇ ਕੋਲ ਸਮਝ ਹੀ ਨੀ ਇਹ ਗੱਲ ਸੁਣਦਾ ਬਾਤ ਸੁਣਦਾ, ਤੇ ਉਹਨੂੰ ਆਇਆ ਵੀ ਕਿਹੜਾ ਵੇਲਾ ਆਵੇ ਤੇ ਮੈਂ ਜਹਾਜ਼ ਚੜਾਂ ਤੇ ਬਾਹਰ ਚਲਾ ਜਾਵਾਂ, ਤੇ ਫਿਰ ਇਹ ਕਿਵੇਂ ਮਤਲਬ ਵੀ ਤੁਹਾਨੂੰ ਲੱਗਦਾ ਕੁਛ ਨਾ ਕੁਛ ਤੁਸੀਂ ਇਸ ਚੀਜ਼ ਤੇ ਸੋਚਿਆ ਹੋਊਗਾ ਕਰਿਆ ਹੋਊਗਾ ਕਿ ਆਪਾਂ ਕਿਸ ਤਰੀਕੇ ਦੇ ਨਾਲ ਕੰਮ ਕਰੀਏ ਕਿ ਜਿਹੜੀ ਇਸ ਚੀਜ਼ ਨੂੰ ਠੱਲ ਪਾਈ ਜਾ ਸਕੇ?
ਮੈਂ ਉਹੀ ਸਭ ਤੋਂ ਪਹਿਲਾਂ ਤੇ ਅਸੀਂ ਮਤਲਬ ਸ਼ਹਿਰ ਸ਼ਹਿਰ ਪਿੰਡ ਪਿੰਡ ਜਾ ਕੇ ਅਸੀਂ ਨੌਜਵਾਨਾਂ ਨਾਲ ਵਾਰਤਾਲਾਪ ਕਰ ਰਹੇ ਹਾਂ ਕਿ ਨੌਜਵਾਨ ਕੀ ਚਾਹੁੰਦਾ, ਪਰ ਇੱਕ ਜਿਹੜਾ ਸਿੱਟਾ ਮੈਂ ਕੱਢਿਆ ਸੀ ਨਾ ਕਿ ਜਦੋਂ ਅਸੀਂ ਪਹਿਲੇ ਪੰਜਾਬ ਦੀ ਗੱਲ ਕਰਦੇ ਸੀ ਨਾ ਤੇ ਸਾਨੂੰ ਬੜਾ ਫਕਰ ਮਹਿਸੂਸ ਹੁੰਦਾ ਸੀ, ਪਰ ਅੱਜ ਜਦੋਂ ਵੀ ਪੰਜਾਬ ਦੀ ਗੱਲ ਕਰਦੇ ਤਾਂ ਸਿਰਫ ਫਿਕਰ ਹੁੰਦੀ ਹੈ, ਕਿਉਂਕਿ ਜਿੱਥੇ ਮਰਜ਼ੀ ਤੁਸੀਂ ਜਾ ਕੇ ਜੇ ਕਿਸੇ ਨੌਜਵਾਨ ਨੂੰ ਪੁੱਛੋ ਜਾਂ ਬਜ਼ੁਰਗ ਨੂੰ ਪੁੱਛੋ ਕਿਸੇ ਔਰਤ ਨੂੰ ਪੁੱਛੋ ਹਨਾ, ਤੇ ਸਾਰਿਆਂ ਦੇ ਚਿਹਰੇ ਤੇ ਤੁਹਾਨੂੰ ਸਿਰਫ ਇੱਕ ਫਿਕਰ ਤੇ ਚਿੰਤਾ ਹੀ ਨਜ਼ਰ ਆਊਗੀ, ਖੁਸ਼ੀ ਤਾਂ ਸਾਨੂੰ ਨੇੜੇ ਨੇੜੇ ਨੀ ਲੱਭਦੀ ਕਿਤੇ ਵੀ। ਉਸ ਨੂੰ ਧਿਆਨ ਚ ਰੱਖਦੇ ਹੋਏ ਨੌਜਵਾਨ ਇੱਕ ਕੋਸ਼ਿਸ਼ ਕਰਨਾ ਚਾਹੁੰਦਾ, ਉਹ ਚਾਹੁੰਦਾ ਕਿ ਜੋ ਜਿਹੜੀ ਜ਼ਿੰਦਗੀ ਸਾਡੇ ਬਜ਼ੁਰਗਾਂ ਨੇ ਕੱਟੀ ਹੈ ਜਾਂ ਜਿਵੇਂ ਨਿਰਾਸ਼ ਹੋ ਕੇ ਕੱਟੀ ਹੈ, ਮੁਸੀਬਤਾਂ ਦੇ ਵਿੱਚ ਰਹਿ ਰਹਿ ਕੇ ਕੱਟੀ ਹੈ, ਤੇ ਅਸੀਂ ਇੱਕ ਕੋਸ਼ਿਸ਼ ਇਹ ਕਰਨਾ ਚਾਹੁੰਦੇ ਕਿ ਦੁਬਾਰਾ ਪੰਜਾਬ ਨੂੰ ਖੜਾ ਕਰ ਸਕੀਏ। ਮੇਰੇ ਹਿਸਾਬ ਨਾਲ ਜੋ ਮੈਨੂੰ ਲੱਗਦਾ ਕਿ ਜਿਹੜਾ 2022 ਇਲੈਕਸ਼ਨਾਂ ਹੋਣੀਆਂ ਵਿਧਾਨ ਸਭਾ ਦੀਆਂ, ਉਹ ਇੱਕ ਆਖਰੀ ਮੌਕਾ ਹੋਊਗਾ। ਜੇ ਇਸ ਮੌਕੇ ਤੇ ਜੇ ਸਾਡੀ ਪੰਜਾਬ ਦੀ ਲੀਡਰਸ਼ਿਪ ਨੇ ਪੰਜਾਬ ਦਾ ਦਰਦ ਨਾ ਸਮਝਿਆ ਤੇ ਫਿਰ ਮੈਨੂੰ ਨੀ ਲੱਗਦਾ ਕਿ ਪੰਜਾਬ ਦੁਬਾਰਾ ਖੜਾ ਹੋ ਪਾਊਗਾ, ਕਿਉਂਕਿ ਹੁਣ ਨੌਜਵਾਨ ਬੇਉਮੀਦ ਹੋਇਆ ਹੋਇਆ। ਫਿਲਹਾਲ ਜਿਹੜਾ ਨੌਜਵਾਨ ਹੈ ਇਸ ਵੇਲੇ ਤੁਸੀਂ ਕਹਿ ਲਓ ਕਿ ਉਹਨੂੰ ਕਿਸੇ ਤੋਂ ਕੋਈ ਉਮੀਦ ਨੀ ਰਹੀ, ਇਨਸਾਨੀਅਤ ਸਾਡੇ ਲੋਕਾਂ ਦੇ ਵਿੱਚ ਖਤਮ ਕਰ ਦਿੱਤੀ ਹੋਈ ਹੈ ਇਹਨਾਂ ਲੀਡਰਸ਼ਿਪ ਨੇ, ਕਿਉਂਕਿ ਸਾਡੇ ਇੱਥੇ ਇਹ ਵੀ ਬੜਾ ਸਵਾਲ ਚੱਕਿਆ ਜਾਂਦਾ ਕਿ ਅੱਜ ਕੱਲ ਤਾਂ ਲੋਕਾਂ ਚ ਜਜ਼ਬਾ ਹੀ ਨੀ ਹੈਗਾ ਲੜਨ ਵਾਲਾ ਜਾਂ ਲੋਕਾਂ ਚ ਜ਼ਮੀਰਾਂ ਹੀ ਨੀ ਬੱਚੀਆਂ ਲੜਨ ਵਾਲੀਆਂ, ਤੇ ਮੈਂ ਉਹਦਾ ਮੈਂ ਜਿਹੜਾ ਮੈਂ ਪਰਖਿਆ ਨਾ ਤੇ ਉਹਦਾ ਵੀ ਜੇ ਤੁਸੀਂ ਕਹੋ ਨਾ ਕਿ ਕੌਣ ਜ਼ਿੰਮੇਵਾਰ ਹੈ, ਉਹਦਾ ਵੀ ਜ਼ਿੰਮੇਵਾਰ ਸਾਡੀ ਲੀਡਰਸ਼ਿਪ ਦਾ। ਜੇ ਅੱਜ ਸਾਡੇ ਲੋਕਾਂ ਚ ਬੇਉਮੀਦੇ ਨੇ, ਜੇ ਅੱਜ ਸਾਡੇ ਲੋਕਾਂ ਚ ਇਨਸਾਨੀਅਤ ਖਤਮ ਹੋ ਗਈ, ਜੇ ਸਾਡੇ ਲੋਕਾਂ ਚ ਜ਼ਮੀਰਾਂ ਮਰ ਗਈਆਂ ਜਾਂ ਲੋਕਾਂ ਨੂੰ ਇਹ ਨੀ ਸਮਝ ਰਹੀ ਕਿ ਅਸੀਂ ਪਰਖਣਾ ਕਿਵੇਂ ਆ ਲੀਡਰਸ਼ਿਪ ਨੂੰ, ਉਹਦੀ ਸਾਰੀ ਦੀ ਸਾਰੀ ਜ਼ਿੰਮੇਵਾਰ ਸਾਡੀ ਲੀਡਰਸ਼ਿਪ ਆ, ਕਿਉਂਕਿ ਇਹਨਾਂ ਨੇ ਕਦੇ ਕੋਸ਼ਿਸ਼ ਹੀ ਨੀ ਕੀਤੀ ਕਿ ਸਾਡੇ ਲੋਕਾਂ ਨੂੰ ਜਾਗਰੂਕ ਕੀਤਾ ਜਾਏ ਜਾਂ ਸਾਡੇ ਲੋਕਾਂ ਨੂੰ ਹੱਕ ਦਵਾ ਸਕੀਏ। ਇਹਨਾਂ ਦੀ ਸ਼ੁਰੂ ਤੋਂ ਹੀ ਕੋਸ਼ਿਸ਼ ਇਹ ਰਹੀ ਹੈ ਕਿ ਅਸੀਂ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਣਾ, ਡਿਪੈਂਡੈਂਟ ਬਣਾ ਕੇ ਰੱਖਣਾ। ਇਹਦਾ ਨਤੀਜਾ ਇਹ ਆਇਆ ਕਿ ਨੌਜਵਾਨ, ਜਿਹਦੇ ਕਰਕੇ ਕੋਈ ਨੌਜਵਾਨ ਅੱਜ ਦਾ ਯੁੱਗ ਦਾ ਇੱਕ ਤੁਸੀਂ ਕਹਿ ਲਓ ਕਿ ਇੱਕ ਮਕੈਨੀਕਲ ਮਾਈਂਡ ਵਾਲਾ ਬੰਦਾ ਹੈ, ਤੇ ਉਹਨੂੰ ਸਾਰੀ ਸਮਝ ਹੈ ਗਲੋਬਲਾਈਜੇਸ਼ਨ ਕਰਕੇ, ਉਹਨੂੰ ਸਾਰੀ ਸਮਝ ਹੈ ਕਿ ਬਾਹਰ ਦੇ ਲੋਕਾਂ ਨੂੰ ਹੱਕ ਕਿਵੇਂ ਮਿਲ ਰਹੇ ਆ, ਉੱਥੇ ਕਿਵੇਂ ਇਨਸਾਨੀਅਤ ਦੀ ਕਦਰ ਹੈ, ਉੱਥੇ ਕਿਵੇਂ ਬੰਦਾ ਇੱਕ ਮਤਲਬ ਚੰਗੀ ਜ਼ਿੰਦਗੀ ਕੱਟ ਸਕਦਾ। ਪਰ ਜਦੋਂ ਕੰਪੇਅਰ ਇੱਥੇ ਕਰਦਾ ਪੰਜਾਬ ਨਾਲ ਤੇ ਉਹ ਕਹਿੰਦਾ ਮੈਂ ਤਾਂ ਇੱਥੇ ਨਰਕ ਚ ਰਹਿ ਰਿਹਾ, ਮੈਂ ਰਹਿਣਾ ਹੀ ਨੀ ਚਾਹੁੰਦਾ। ਤੇ ਜਿਹਦੇ ਕਰਕੇ ਨੌਜਵਾਨ ਕਹਿੰਦਾ ਇੱਥੇ ਦਾ ਤਾਂ ਪਤਾ ਨੀ ਕਿ ਲੀਡਰਸ਼ਿਪ ਨੇ ਕਦੋਂ ਬਦਲਣਾ ਕਦੋਂ ਨਹੀਂ ਬਦਲਣਾ, ਇਸ ਤੋਂ ਚੰਗਾ ਮੈਂ ਬਾਹਰ ਚਲ ਜਾ। ਪਰ ਕੁਛ ਨੌਜਵਾਨ, ਮੈਂ ਹਲੇ ਵੀ ਕਹਿ ਰਿਹਾ ਕਿ ਬੜੇ ਨੌਜਵਾਨ ਇਹੋ ਜਿਹੇ ਵੀ ਹੈਗੇ ਆ ਕਿ ਜਿਹੜੇ ਚਾਹੁੰਦੇ ਨੇ ਕਿ ਅਸੀਂ ਇੱਥੇ ਹੀ ਰਹਿ ਕੇ ਉਦਾਂ ਦਾ ਸਿਸਟਮ ਬਣਾ ਲਈਏ, ਜਿਹਦੇ ਕਰਕੇ ਸਾਨੂੰ ਬਾਹਰ ਨਾ ਜਾਣਾ ਪਏ। ਤੇ ਸਾਡੀ ਕੋਸ਼ਿਸ਼ ਜਾਰੀ ਹੈ ਤੇ ਜਾਰੀ ਰਹੂਗੀ। ਅਸੀਂ ਲੀਡਰਸ਼ਿਪ ਦੇ ਘਰ ਜਾ ਜਾ ਕੇ ਭਾਵੇਂ ਸਾਨੂੰ ਮਿੰਨਤਾਂ ਤਰਲੇ ਕੁਛ ਵੀ ਕੱਢਣੇ ਪੈਣ, ਅਸੀਂ ਉਹਨਾਂ ਨੂੰ ਅਪੀਲ ਕਰਾਂਗੇ, ਬੇਨਤੀ ਕਰਾਂਗੇ, ਗੁਜ਼ਾਰਿਸ਼ ਕਰਾਂਗੇ ਕਿ ਪੰਜਾਬ ਨੂੰ ਹੁਣ ਲੋੜ ਹੈ ਚੰਗੀ ਲੀਡਰਸ਼ਿਪ ਦੀ। ਤੇ ਜਿਹੜੇ ਸਾਰੇ ਚਿਹਰੇ ਨੇ ਤੁਹਾਡੇ ਸਾਰਿਆਂ ਤੋਂ ਹੀ ਆਸ ਹੈ, ਕਿਉਂਕਿ ਤੁਹਾਡਾ ਕਿਰਦਾਰ, ਤੁਹਾਡਾ ਜਿਹੜਾ ਕੰਮ ਕਰਨ ਵਾਲਾ ਤਰੀਕਾ, ਉਹ ਸਾਰੇ ਲੋਕਾਂ ਨੂੰ ਪਸੰਦ ਹੈ, ਤੇ ਤੁਸੀਂ ਹੀ ਇਹਨਾਂ ਦੋਨਾਂ ਟੱਬਰਾਂ ਤੋਂ ਖੇੜਾ ਛੁਡਵਾ ਸਕਦੇ ਹੋ। ਤੇ ਸਾਡੀ ਇਹੀ ਮੰਗ ਰਹੂਗੀ, ਅਸੀਂ ਮਤਲਬ ਇਹੀ ਹੈ ਕਿ ਨੌਜਵਾਨ ਇੱਕ ਦਿਲੋਂ ਅਰਦਾਸ ਹੀ ਕਰ ਸਕਦਾ, ਬੇਨਤੀ ਕਰ ਸਕਦਾ, ਉਹ ਅਸੀਂ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਲੋਕਾਂ ਦਾ ਵੀ ਇੱਕ ਸੁਰ ਕਰ ਸਕੀਏ, ਇਹ ਵੀ ਨਾਲ ਪੈਰਲਲ ਅਸੀਂ ਕੋਸ਼ਿਸ਼ ਕਰਾਂਗੇ।
ਬਿਲਕੁਲ ਬਿਲਕੁਲ, ਬਹੁਤ ਹੀ ਖੂਬਸੂਰਤ ਗੱਲ ਕਹੀ ਹੈਗੀ ਹੈ ਕਿ ਅਸੀਂ ਕੱਲੇ ਕੱਲੇ ਦੇ ਕੋਲ ਘਰਾਂ ਦੇ ਵਿੱਚ ਜਾ ਕੇ ਉਹਨਾਂ ਦਾ ਚਾਹੇ ਸਾਨੂੰ ਮਿਹਨਤ ਤਰਲਾ ਵੀ ਕਰਨਾ ਪਵੇ, ਅਸੀਂ ਕਰਾਂਗੇ ਕਿ ਜਿਸ ਦੇ ਨਾਲ ਉਹ ਇਕੱਠੇ ਹੋ ਕੇ ਜਿਹੜੀ ਹੈਗੀ ਇਹ ਜੰਗ ਲੜ ਸਕਣ। ਸੋ ਇਹ ਤਾਂ ਵਾਕਈ ਗੁਰਨੂਰ ਸਿੰਘ ਹਰ ਇੱਕ ਜਿਹੜਾ ਪੰਜਾਬੀ ਦਾ ਸੁਪਨਾ, ਚਾਹੇ ਅਸੀਂ ਇਹਨਾਂ ਕੰਟਰੀਜ਼ ਦੇ ਵਿੱਚ ਬੈਠੇ ਹਾਂ, ਚਾਹੇ ਅਸੀਂ ਆਸਟ੍ਰੇਲੀਆ ਦੇ ਵਿੱਚ ਬੈਠੇ ਹਾਂ, ਅਮਰੀਕਾ ਕੈਨੇਡਾ ਦੇ ਵਿੱਚ ਬੈਠੇ ਹਾਂ, ਸਾਡੀਆਂ ਜਿਹੜੀਆਂ ਰੂਹਾਂ ਹੈ, ਸਾਡੀਆਂ ਜਿਹੜੀਆਂ ਜੜ੍ਹਾਂ ਹੈ, ਉਹ ਤਾਂ ਕਹਿ ਲਓ ਵੀ ਪੰਜਾਬ ਦੇ ਨਾਲ ਹੀ ਜੁੜੀਆਂ ਹੋਈਆਂ। ਅੱਜ ਮੈਨੂੰ ਲੱਗਦਾ ਹੈ ਵੀ ਕੋਈ ਵੀ NRI ਜਿਹੜਾ ਕਿਸੇ ਵੀ ਕੰਟਰੀ ਦੇ ਵਿੱਚ ਬੈਠਾ ਉਹਨੂੰ ਸਭ ਤੋਂ ਵੱਡਾ ਜਿਹੜਾ ਦਰਦ ਹੈ ਨਾ ਉਹ ਪੰਜਾਬ ਦਾ। ਚਾਹੇ ਜਿਹੜੇ ਹੈਗੇ ਇੱਥੇ ਪਿੱਛੇ ਜੇ ਫਲੱਡ ਆਏ ਸੀ ਜਾਂ ਹੁਣ ਕੋਈ ਕੋਰੋਨਾ ਵਾਇਰਸ ਦੀ ਮਹਾਂ ਬਿਮਾਰੀ ਆਈ ਹੈ ਜਾਂ ਹੋਰ ਹੈ, ਕਿ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਜਿਹੜਾ ਚੰਦਾ ਜਾਂਦਾ ਹੈਗਾ ਜਾਂ ਡੋਨੇਸ਼ਨ ਜਾਂਦੀ ਹੈਗੀ ਹੈ ਤਾਂ ਬਾਹਰਲੇ ਮੁਲਕਾਂ ਤੋਂ ਪਾਣੀ ਵਾਂਗੂ ਜਾਂਦੀ ਹੈਗੀ। ਕਿਉਂ? ਕਿਉਂਕਿ ਉਹ ਆਪਦੇ ਖੂਨ ਪਸੀਨੇ ਦੀ ਕਮਾਈ ਤਾਂ ਹੀ ਦਿੰਦੇ ਹੈਗੇ ਕਿ ਉਹਨਾਂ ਦੇ ਮਨ ਦੇ ਅੰਦਰ, ਦਿਲ ਦੇ ਅੰਦਰ ਇਸ ਚੀਜ਼ ਦਾ ਦਰਦ ਹੈਗਾ। ਇਹ ਵਾਕਈ ਤੁਸੀਂ ਬਿਲਕੁਲ ਠੀਕ ਹੈ ਕਿ ਅੱਜ ਵੀ ਕੁਛ ਨੌਜਵਾਨ ਜਿਹੜੇ ਹੈਗੇ ਆ ਜਿਹੜੇ ਉਹ ਬਾਹਰ ਨਹੀਂ ਜਾਣਾ ਚਾਹੁੰਦੇ, ਇੱਥੇ ਕਰਨਾ ਚਾਹੁੰਦੇ ਆ। ਸੋ ਜਿਹੜੀ ਆਸ ਹੈਗੀ ਆ, ਉਮੀਦ ਹੈਗੀ ਆ, ਉਹਨੂੰ ਉਮੀਦ ਨੂੰ ਤੇ ਆਸ ਨੂੰ ਜਿਹੜਾ ਬੂਰ ਤਾਂ ਹਮੇਸ਼ਾ ਲੱਗਦਾ ਹੀ ਲੱਗਦਾ। ਇਹ ਨੀ ਹੈਗਾ ਕਿ ਆਪਾਂ ਸੱਚੇ ਮਨੋਂ ਕੋਈ ਵੀ ਕੰਮ ਕਰੀਏ ਤੇ ਉਹ ਸਫਲ ਨਾ ਹੋਵੇ। ਸੋ ਜਿਹੜੇ ਜਿਵੇਂ ਤੁਸੀਂ ਦੱਸਿਆ ਸੀ ਕਿ ਅਸੀਂ ਪਿੰਡ ਲੈਵਲ ਤੇ ਵੀ ਪਿੰਡਾਂ ਦੇ ਵਿੱਚ ਸਾਡੀਆਂ ਜਿਹੜੀਆਂ ਇਕਾਈਆਂ ਬਣੀਆਂ ਵੀ ਯੂਥ ਦੀਆਂ, ਤੇ ਤੁਸੀਂ ਮਤਲਬ ਯੂਥ ਦੀ ਆਪਾਂ ਅਗਰ ਗੱਲ ਕਰੀਏ ਤੇ ਕਿੰਨਾ ਕਿੰਨਾ ਦੇ ਨਾਲ ਤੁਸੀਂ ਜਿਹੜਾ ਟੱਚ ਦੇ ਵਿੱਚ ਹੈਗੇ ਹੋ ਜਾਂ ਕਿਸ ਟਾਈਪ ਦਾ ਯੂਥ ਤੁਹਾਡੇ ਤੁਸੀਂ ਕੰਟੈਕਟ ਦੇ ਵਿੱਚ ਹੈਗੇ ਹੋ?
ਹਾਂਜੀ, ਮੇਰੇ ਨਾਲ ਨਾ ਕਾਫੀ ਟੀਮਾਂ ਜੁੜੀਆਂ ਹੋਈਆਂ ਨੌਜਵਾਨਾਂ ਦੀਆਂ, ਤੇ ਮੇਰੇ ਨਾਲ ਭੈਣ ਨਵਜੋਤ ਕੌਰ ਲੰਬੀ ਵੀ ਮੇਰੇ ਨਾਲ ਹੀ ਹੈ, ਜਿਹਦਾ ਸਾਰੇ ਪੰਜਾਬੀਆਂ ਨੂੰ ਪਤਾ ਹੀ ਹੈ। ਕਾਫੀ ਛੋਟੀ ਉਮਰ ਦੀ ਸੀ ਜਦੋਂ ਉਹਨੇ ਇੱਕ ਨਾਮ ਬਣਾ ਲਿਆ ਸੀ ਕਿ ਪੰਜਾਬ ਦੇ ਜਿਹੜੇ ਤੁਸੀਂ ਕਹਿ ਲਓ ਕਿ ਇੱਕ ਨਾਮ ਵਜੋਂ ਲੀਡਰ ਜਾਣੇ ਚਾਹੁੰਦੇ ਸੀ, ਪਰ ਉਹਨੇ ਉਹਨਾਂ ਦੇ ਖਿਲਾਫ ਵੀ ਬਹੁਤ ਬੁਲੰਦ ਆਵਾਜ਼ ਚੱਕਿਆ ਕਿ ਇਹਨਾਂ ਨੇ ਸਾਡੇ ਪੰਜਾਬ ਦਾ ਧਿਆਨ ਕੀਤਾ, ਤੇ ਜਿਹਦੇ ਕਰਕੇ ਉਹਦੀ ਪੰਜਾਬ ਚ ਇੱਕ ਪੋਪੂਲੈਰਿਟੀ ਬਹੁਤ ਜ਼ਿਆਦਾ ਹੋ ਗਈ ਸੀ। ਤੇ ਜਿਹੜੇ ਸਾਡੇ ਜਿਹੜੇ ਯੂਥ ਦੀ ਜਿਹੜੀ ਬੇਸਿਕਲੀ ਸਾਡੀ ਸੋਚ ਆ ਨਾ, ਸਾਨੂੰ ਜਿਹੜਾ ਸਾਡਾ ਯੂਥ ਚਾਹੁੰਦਾ ਨਾ, ਉਹ ਕਹਿੰਦਾ ਕਿ ਸਾਨੂੰ ਪਹਿਲੇ ਤਾਂ ਇੱਕ ਚੰਗਾ ਸਿਸਟਮ ਹੀ ਦੇ, ਮੰਨਿਆ ਕਿ ਚਲੋ ਜਿਹੜੇ ਬਾਕੀ ਜਿਹੜੀਆਂ ਨੀਤੀਆਂ ਆਪਾਂ ਸਲੋ ਸਲੋ, ਚਲੋ ਜਿਹੜਾ ਸਾਡਾ ਕਰਜ਼ਾ ਇੱਕਦਮ ਆਪਾਂ ਨਹੀਂ ਲਾ ਸਕਦੇ ਪਰ ਹੌਲੀ ਹੌਲੀ ਆਪਾਂ ਲਾ ਸਕਦੇ ਹਾਂ, ਪਰ ਇੱਕ ਜਿਹੜਾ ਗਵਰਨੈਂਸ ਹੈ ਆਪਾਂ ਇੱਕ ਚੰਗਾ ਗਵਰਨੈਂਸ ਵੀ ਨਹੀਂ ਦੇ ਸਕਦੇ। ਨੌਜਵਾਨਾਂ ਦੇ ਅੰਦਰ ਰੋਸ ਹੀ ਇਹ ਹੈ ਕਿ ਜੇ ਅਸੀਂ ਇਨਸਾਫ਼ ਵੀ ਲੈਣਾ ਹੋਵੇ ਨਾ ਇਸ ਦੇਸ਼ ਦੇ ਵਿੱਚ ਆਪਣੀ ਧਰਤੀ ਤੇ, ਤੇ ਉਹਦੇ ਲਈ ਵੀ ਸਾਨੂੰ ਦਰ ਦਰ ਤੇ ਜਾ ਕੇ ਠੋਕਰਾਂ ਖਾਣੀਆਂ ਪੈਂਦੀਆਂ ਇਨਸਾਫ਼ ਲੈਣ ਲਈ ਵੀ।
ਬਿਲਕੁਲ ਬਿਲਕੁਲ,
ਸਰਕਾਰੀ ਕੰਮ ਕਰਾਉਣਾ ਨਾ ਉਹਦੇ ਲਈ ਵੀ ਸਾਨੂੰ ਖੱਜਲ ਖੁਆਰ ਹੋਣਾ ਪੈਂਦਾ, ਤੇ ਨੌਜਵਾਨਾਂ ਦਾ ਇੱਕ ਸਭ ਤੋਂ ਬੇਸਿਕ ਮੰਗ ਹੀ ਇਹ ਹੈ ਕਿ ਸਾਡੀ ਲੀਡਰਸ਼ਿਪ ਇੱਕ ਚੰਗੀ ਗਵਰਨੈਂਸ ਵੀ ਨਹੀਂ ਦੇ ਸਕਦੀ, ਕਿ ਅਸੀਂ ਇਹੋ ਜਿਹੀ ਲੀਡਰਸ਼ਿਪ ਲੱਭ ਨਹੀਂ ਸਕਦੇ ਕਿ ਜਿਹੜਾ ਆਉਂਦੇ ਸਾਰ ਇੱਕ ਚੰਗੀ ਗਵਰਨੈਂਸ ਦੇ ਦੇ, ਉਹ ਤਾਂ ਸਿਰਫ ਕਮਾਂਡ ਤੇ ਹੈ। ਉਹਦੇ ਲਈ ਤਾਂ ਯੂ ਨੀਡ ਅ ਵਿਲ ਪਾਵਰ, ਯੂ ਨੀਡ ਅ ਪੋਲੀਟੀਕਲ ਵਿਲ ਪਾਵਰ, ਤੇ ਉਹ ਸਾਡੇ ਨੌਜਵਾਨਾਂ ਦੀ ਮੰਗ ਹੈ। ਤੇ ਮੈਨੂੰ ਲੱਗਦਾ ਮੇਰੀ ਖਹਿਰਾ ਸਾਹਮਣਾ ਹੋਈ ਸੀ ਗੱਲ ਇਸ ਸੰਬੰਧ ਦੇ ਵਿੱਚ ਕਿ ਆਪਾਂ ਸਾਰੇ ਜੇ ਲੀਡਰਸ਼ਿਪ ਇਕੱਠੇ, ਉਹਨਾਂ ਨੇ ਬਹੁਤ ਹੌਸਲਾ ਅਫਜ਼ਾਈ ਦਿੱਤੀ, ਉਹਨਾਂ ਦੀ ਵੀ ਸੋਚ ਇਹ ਹੈ, ਤੇ ਸਾਨੂੰ ਖੁਸ਼ੀ ਹੋਈ ਕਿ ਖਹਿਰਾ ਸਾਹਿਬ ਵੀ ਇਹੀ ਚਾਹੁੰਦੇ ਨੇ ਕਿ ਜਿਹੜੀ ਸਾਰੀ ਲੀਡਰਸ਼ਿਪ ਜਿਹੜੇ ਪੰਜਾਬ ਦੇ ਹਿੱਤ ਲਈ ਲੜ ਰਹੀ ਹੈ, ਇਹੀ ਸਾਰੇ ਲੀਡਰਸ਼ਿਪ ਇਕੱਠੇ ਹੋ ਜੇ ਤੇ ਆਪਾਂ ਪੰਜਾਬ ਨੂੰ ਬਚਾ ਸਕਦੇ ਹਾਂ, ਕਿਉਂਕਿ ਪੰਜਾਬ ਦੇ ਲੋਕ ਇਸ ਵੇਲੇ ਬੇਵਿਸ਼ਵਾਸੀ ਦੇ ਵਿੱਚ ਬੈਠੇ ਆ, ਕਿਉਂਕਿ ਜਿਵੇਂ ਤੁਸੀਂ ਦੇਖਿਆ ਕਿ ਪਹਿਲੇ ਆਮ ਆਦਮੀ ਪਾਰਟੀ ਆਈ, ਉੱਥੇ ਪੰਜਾਬੀਆਂ ਨੂੰ ਵਿਸ਼ਵਾਸ ਬਣਿਆ, ਪਰ ਜੋ ਵੀ ਗਲਤੀਆਂ ਹੋਈਆਂ ਉਸ ਤੋਂ ਬਾਅਦ ਪੰਜਾਬੀਆਂ ਦਾ ਵਿਸ਼ਵਾਸ ਟੁੱਟ ਗਿਆ, ਜਾਂ NRI ਭਰਾਵਾਂ ਦਾ ਵਿਸ਼ਵਾਸ ਟੁੱਟ ਗਿਆ। ਜਿਹੜਾ ਹੁਣ ਜਿਹੜੇ ਬੇਵਿਸ਼ਵਾਸੀ ਵਾਲਾ ਬੂਟਾ ਲੱਗਿਆ ਹੋਇਆ ਨਾ, ਪਹਿਲੇ ਉਹ ਬੂਟਾ ਵੱਢਣ ਦੀ ਲੋੜ ਹੈ, ਤੇ ਉਹ ਬੂਟਾ ਕਿਵੇਂ ਵੱਢਿਆ ਜਾ ਸਕਦਾ ਜਦੋਂ ਇੱਕ ਪੰਜਾਬ ਚ ਇੱਕ ਚੰਗੀ ਲੀਡਰਸ਼ਿਪ ਖੜੀ ਹੋਊਗੀ, ਤੇ ਜਿਹੜੀ ਦਿਖਾਊਗੀ ਪੰਜਾਬੀਆਂ ਨੂੰ ਕਿ ਅਸੀਂ ਹੁਣ ਪੰਜਾਬ ਨੂੰ ਬਚਾ ਕੇ ਰਹਿਣਾ ਹੀ ਹੈ, ਜਿਨ੍ਹਾਂ ਨੇ ਪੰਜਾਬ ਦਾ ਘਾਣ ਕੀਤਾ ਜਾਂ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਕਰ ਕੀਤਾ, ਜਾਂ ਅਸੀਂ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ, ਕਿਉਂਕਿ ਸਾਡੇ ਜਿਹੜੇ ਪੰਜਾਬੀ ਜਿਨ੍ਹਾਂ ਨੇ ਮਾਵਾਂ ਨੇ ਆਪਣੇ ਪੁੱਤ ਗਵਾਇਆ, ਜਿਨ੍ਹਾਂ ਦੇ ਘਰ ਸੀਵਿਆਂ ਦਾ ਸੇਕ ਬਲਿਆ, ਉਹਨਾਂ ਦਾ ਦਰਦ ਕੌਣ ਸਮਝੂਗਾ, ਕਦੋਂ ਸਮਝੂਗਾ, ਕਿਹੜੀ ਲੀਡਰਸ਼ਿਪ ਸਮਝੂਗੀ? ਕਿਉਂਕਿ ਅੱਜ ਜੇ ਮੈਂ ਕਿਸੇ ਬਜ਼ੁਰਗ ਕੋਲ ਜਾਂਦਾ ਨਾ, ਹਰ ਬਜ਼ੁਰਗ ਦੇ ਮੂੰਹ ਤੇ ਆਉਂਦਾ ਬੇਟਾ ਕੀ ਕਰੀਏ ਅਸੀਂ, ਮੁਸੀਬਤਾਂ ਨਿਰਾਸ਼ਾ ਮਯੂਸੀ ਦੀਆਂ ਬੋਰੀਆਂ ਢੋ ਢੋ ਕੇ ਉਮੀਦ ਦਾ ਥੈਲਾ ਵੀ ਗਵਾ ਬੈਠੇ ਆ, ਇਹ ਬਜ਼ੁਰਗ ਕਹਿੰਦਾ ਅੱਜ ਦੇ ਸਮੇਂ, ਮਤਲਬ ਬੇਉਮੀਦ ਹੋ ਗਿਆ, ਬੇਵਿਸ਼ਵਾਸੀ ਚ ਬੈਠਾ। ਤੇ ਇਸ ਨੂੰ ਖਿਆਲ ਰੱਖਦੇ ਹੋਏ ਅਸੀਂ ਕੋਸ਼ਿਸ਼ ਕਰਾਂਗੇ, ਕਰਦੇ ਰਹਾਂਗੇ, ਕਿਉਂਕਿ ਮੈਨੂੰ ਉਮੀਦ ਹੈ ਜਿਵੇਂ ਖਹਿਰਾ ਸਾਹਿਬ ਦਾ ਰਿਸਪੌਂਸ ਆਇਆ, ਡਾਕਟਰ ਸਰਦਾਰਾ ਸਿੰਘ ਜੌਲ ਚਿੰਤਾ ਚ ਹੈਗੇ ਨੇ, ਏਦਾਂ ਹੀ ਕੋਰੋਨਾ ਅਲਾ ਵਿੱਚ ਮਹਾਮਾਰੀ ਆ ਗਿਆ, ਪਹਿਲੇ ਇਹ ਵੀ ਸਾਡੇ ਲਈ ਜ਼ਰੂਰੀ ਹੈ ਕਿ ਆਪਾਂ ਆਪਣੇ ਆਪ ਨੂੰ ਲੋਕਡਾਊਨ ਕਰਕੇ ਰੱਖਿਓ, ਕਿਉਂਕਿ ਇਸ ਬਿਮਾਰੀ ਤੋਂ ਵੀ ਅਸੀਂ ਲੜਨਾ, ਜੰਗ ਜਿੱਤਣੀ ਹੈ। ਜਿਵੇਂ ਇਹ ਠੀਕ ਹੋਊਗਾ ਤੇ ਮੈਂ ਬਾਕੀ ਲੀਡਰਸ਼ਿਪ ਨਾਲ ਵੀ ਗੱਲ ਕਰੂੰਗਾ, ਆਪ ਪਰਸਨਲ ਲੈਵਲ ਤੇ ਘਰ ਘਰ ਜਾ ਕੇ ਉਹਨਾਂ ਨਾਲ ਗੁਜ਼ਾਰਿਸ਼ ਕਰਾਂਗਾ, ਤੇ ਪੰਜਾਬ ਦੀ ਗਰਾਊਂਡ ਲੈਵਲ ਦੀ ਰਿਐਲਿਟੀ ਦੱਸਾਂਗਾ ਕਿ ਨੌਜਵਾਨ ਕੀ ਸੋਚਦਾ, ਨੌਜਵਾਨ ਕੀ ਚਾਹੁੰਦਾ। ਜੇ ਤੁਸੀਂ ਸਾਰੇ ਸਾਡੇ ਨੌਜਵਾਨਾਂ ਦੀ ਸੋਚ ਨੂੰ ਸਮਝ ਲਓ, ਤੇ ਮੈਂ ਇਸ ਚੀਜ਼ ਦੀ ਪੂਰੀ ਸ਼ਿਓਰਿਟੀ ਦਿੰਦਾ ਕਿ ਸਾਰਾ ਪੰਜਾਬ ਦਾ ਯੂਥ, ਪੰਜਾਬ ਦਾ ਨੌਜਵਾਨ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਹਾਡਾ ਸਾਥ ਦੇਊਗਾ ਤੇ ਤੁਹਾਨੂੰ ਜਿਤਾ ਕੇ ਵੀ ਦੇਊਗਾ।
ਬਿਲਕੁਲ ਬਿਲਕੁਲ, ਤੁਸੀਂ ਠੀਕ ਕਿਹਾ। ਵਾਕਈ ਜਿਹੜਾ ਕਾਰਜ ਇਹ ਬਹੁਤ ਵੱਡਾ ਹੈਗਾ, ਤੇ ਮਤਲਬ ਕਹਿ ਲੋ ਪਰ ਉੱਥੇ ਪ੍ਰਮਾਤਮਾ ਆਪ ਵਸਦਾ ਤੇ ਵਸੂਗਾ ਵੀ ਉੱਥੇ ਡੈਫੀਨੇਟਲੀ। ਤੁਸੀਂ ਅਗਰ ਜਦੋਂ ਕਿਸੇ ਵੀ ਕਾਰਜ ਨੂੰ ਲੈ ਕੇ ਚੱਲਦੇ ਹੋ ਤਾਂ ਡੈਫੀਨੇਟਲੀ ਉਹ ਚੀਜ਼ਾਂ ਪੋਸੀਬਲ ਹੈਗੀਆਂ। ਸੋ ਆਪਾਂ ਗੱਲ ਕਰ ਰਹੇ ਸੀ, ਜਿਵੇਂ ਤੁਸੀਂ ਦੱਸਿਆ ਕਿ ਤੁਹਾਡੀ ਲਾਈਫ ਦਾ ਜਿਹੜਾ ਯੂ ਟਰਨ ਵੱਜਿਆ, ਵੀ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਸਾਡਾ ਜਿਹੜਾ ਨੌਜਵਾਨ ਹੈਗਾ ਉਹ ਬਾਹਰ ਬੜੀ ਤੇਜ਼ੀ ਦੇ ਨਾਲ ਜਾ ਰਿਹਾ ਕਰ ਰਿਹਾ ਹੈਗਾ, ਤੇ ਤੁਹਾਨੂੰ ਕੀ ਲੱਗਦਾ ਵੀ ਕਿਸੇ ਥਾਂ ਤੇ ਇਹਦਾ ਕੋਈ ਮੋੜ ਪੈਣ ਦੇ ਆਸਾਰ ਹੈਗੇ ਆ ਕਿ ਅਜੇ ਇਹ ਸਿਸਟਮ ਆਈ ਚੱਲੂਗਾ?
ਮੈਂ ਉਹੀ ਜਦੋਂ ਨੌਜਵਾਨਾਂ ਨਾਲ ਮੈਂ ਗੱਲ ਕੀਤੀ ਸੀ ਨਾ ਕਿ ਜਿਹੜੇ ਬਾਹਰ ਜਾ ਰਹੇ ਸੀ, ਮੈਂ ਇਹ ਮੁੱਦਾ ਵੀ ਚੱਕਿਆ ਸੀ, ਪੇਰੈਂਟਸ ਨਾਲ ਵੀ ਗੱਲ ਕੀਤੀ ਸੀ, ਤੇ ਸਾਰਿਆਂ ਦੇ ਮਨ ਤੇ ਨਾ ਚਿੰਤਾ ਹੀ ਸੀ, ਕੋਈ ਖੁਸ਼ੀ ਖੁਸ਼ੀ ਨੀ ਭੇਜ ਰਿਹਾ ਸੀ ਉਹਨਾਂ ਦੇ, ਸਾਰਿਆਂ ਦੇ ਇੱਕੋ ਹੀ ਮੂੰਹ ਤੇ ਲਫ਼ਜ਼ ਸੀਗਾ ਮਜਬੂਰੀ, ਕਿ ਅਸੀਂ ਮਜਬੂਰ ਆ। ਤੇ ਉਹ ਮਜਬੂਰੀ ਜੇ ਆਪਾਂ ਇੱਥੇ ਖਤਮ ਕਰ ਦਈਏ ਨਾ, ਤੇ ਮੈਨੂੰ ਲੱਗਦਾ ਨੀ ਕਿ, ਮੈਨੂੰ ਪੂਰੀ ਉਮੀਦ ਆ ਕਿ ਨੌਜਵਾਨ ਵੀ ਇੱਥੇ ਖੁਸ਼ ਰਹਿਣ ਲੱਗ ਜੂਗਾ। ਮੈਂ ਤੁਹਾਨੂੰ ਪਹਿਲੀ ਉਦਾਹਰਣ ਨਹੀਂ ਦਿੱਤੀ ਕਿ ਸਿਸਟਮ ਦੀ ਜਿਹੜੀ ਮੈਂ ਗੱਲ ਕੀਤੀ ਆ, ਸਾਡਾ ਨੌਜਵਾਨ ਇੱਥੇ ਮੋਬਾਈਲ ਫੋਨਾਂ ਤਾਂ ਭੁੱਖਾ ਨੀ ਹੈਗਾ, ਨਾ ਮੁਹਤਾਜ ਹੈਗਾ, ਨਾ ਇੱਥੇ ਸਾਡੇ ਜਿਹੜੇ ਲੋਕ ਨੇ ਨਾ ਆਟਾ ਦਾਲ ਨੂੰ ਉਡੀਕ ਰਹੇ ਨੇ। ਇੱਥੇ ਜਿਹੜੇ ਸਾਡੇ ਲੋਕ ਨੇ ਉਹ ਚਾਹੁੰਦੇ ਨੇ ਸਾਨੂੰ ਹੱਕ ਦੀ ਜ਼ਿੰਦਗੀ ਮਿਲੇ, ਇੱਜ਼ਤ ਦੀ ਜ਼ਿੰਦਗੀ ਮਿਲੇ, ਤੇ ਸਾਨੂੰ ਇੱਕ ਚੰਗਾ ਸਿਸਟਮ ਹੀ ਮਿਲ ਜੇ, ਸਾਨੂੰ ਸਰਕਾਰੀ ਮੁਲਾਜ਼ਮਾਂ ਵੱਲੋਂ ਖੱਜਲ ਖੁਆਰ ਨਾ ਕੀਤਾ ਜਾਏ, ਸਾਨੂੰ ਤੰਗ ਨਾ ਕੀਤਾ ਜਾਏ, ਸਾਨੂੰ ਹਰਾਸ ਨਾ ਕੀਤਾ ਜਾਏ। ਜਿਹੜਾ ਨੌਜਵਾਨ ਅੱਜ ਬਾਹਰ ਭੱਜ ਰਿਹਾ ਨਾ, ਉਹਦੇ ਉਹਨੇ ਕਿਉਂਕਿ ਉਹ ਕਹਿੰਦਾ ਕਿ ਮੈਂ ਆਪਣੇ ਜਦੋਂ ਬਜ਼ੁਰਗਾਂ ਨੂੰ ਦੇਖਿਆ ਨਾ ਇੱਥੇ, ਜਿਵੇਂ ਉਹਨਾਂ ਨੇ ਜ਼ਿੰਦਗੀ ਕੱਢੀ ਆ ਪੰਜਾਬ 'ਚ, ਤੇ ਉਹਨਾਂ ਨੇ ਹਮੇਸ਼ਾ ਦੁੱਖ ਰਹਿ ਕੇ ਹੀ ਕੱਟੀ ਹੈ, ਉਹਨਾਂ ਦੇ ਚਿਹਰੇ ਤੇ ਹਮੇਸ਼ਾ ਚਿੰਤਾ ਹੀ ਦੇਖੀ ਆ, ਖੁਸ਼ੀ ਤਾਂ ਮੈਂ ਅੱਜ ਤੱਕ ਦੇਖੀ ਨੀ ਉਹਨਾਂ ਦੇ ਚਿਹਰੇ ਤੇ, ਨਾ ਕਿਸਾਨੀ ਨੂੰ ਆਪਣਾ ਮੁੱਲ ਮਿਲ ਰਿਹਾ ਫਸਲ ਦਾ, ਨਾ ਇੱਥੇ ਨੌਜਵਾਨਾਂ ਨੂੰ ਆਪਣੀਆਂ ਨੌਕਰੀਆਂ ਮਿਲ ਰਹੀਆਂ, ਨਾ ਰੋਜ਼ਗਾਰ ਮਿਲ ਰਿਹਾ, ਤੇ ਨਾ ਇੱਜ਼ਤ ਦੀ ਜ਼ਿੰਦਗੀ ਮਿਲ ਰਹੀਆਂ। ਔਰਤਾਂ ਤੇ ਇੱਥੇ ਅਤਿਆਚਾਰ ਹੋ ਰਹੇ ਨੇ, ਕੋਈ ਇੱਥੇ ਸਿਕਿਉਰਿਟੀ ਨੀ ਹੈਗੀ, ਵੈਲਿਊ ਆਫ ਲਾਈਫ ਨੀ ਹੈਗੀ। ਜਦੋਂ ਇਹ ਜਿਹੜੇ ਨੰਬਰ ਆਫ ਪੁਆਇੰਟਸ ਨੇ ਨਾ, ਤੇ ਉਹ ਨੌਜਵਾਨਾਂ ਤੇ ਬੜੇ ਹਿੱਟ ਕਰਦੇ ਨੇ ਕਿ ਯਾਰ ਆਪਾਂ ਜੇ ਆਪਾਂ ਵੀ ਏਦਾਂ ਹੀ ਇੱਥੇ ਰਹਿਣ ਲੱਗੇ ਤੇ ਸਾਡੀ ਵੀ ਜ਼ਿੰਦਗੀ ਨਰਕਾਲੀ ਹੋਊਗੀ, ਤੇ ਇਹਦੇ ਨਾਲ ਇੱਕ ਜ਼ਿੰਦਗੀ ਮਿਲੀ ਤੇ ਅਸੀਂ ਸਵਰਗਾਂ 'ਚ ਜਾ ਕੇ ਰਹੀਏ। ਜੇ ਮੈਂ ਉਹੀ ਕਹਿੰਦਾ, ਉਹ ਵੀ ਉਹਨਾਂ ਦੇ ਮਨ 'ਚ ਵੀ ਇਹ ਹੈਗਾ, ਜੇ ਬਾਹਰਲੇ ਦੇਸ਼ ਦੀ ਲੀਡਰਸ਼ਿਪ ਚੰਗੀ ਹੋ ਸਕਦੀ ਹੈ, ਜੇ ਬਾਹਰ ਦੇ ਮਤਲਬ ਹਿਊਮਨਸ ਤਾਂ ਉਹੀ ਨੇ, ਦਿਮਾਗ ਤਾਂ ਉਹੀ ਹੈ, ਬਸ ਇੱਥੇ ਬੇਈਮਾਨੀਆਂ ਬੜੀਆਂ ਹੋਈਆਂ ਦਿਮਾਗਾਂ 'ਚ, ਉੱਥੇ ਇਮਾਨਦਾਰੀ ਆ। ਤੇ ਅਸੀਂ ਜੇ ਇੱਥੇ ਵੀ ਇਮਾਨਦਾਰੀ ਲਿਆਈਏ ਨਾ, ਲੀਡਰਸ਼ਿਪ ਦੇ ਇਮਾਨਦਾਰੀ ਵਾਲੀ ਲੀਡਰਸ਼ਿਪ ਲਿਆਈਏ, ਤੇ ਮੈਨੂੰ ਉਮੀਦ ਹੈ ਤੇ ਨੌਜਵਾਨਾਂ ਨੂੰ ਵੀ ਇੱਥੇ ਆਸ ਬਣ ਜੂਗੀ ਕਿ ਨਹੀਂ, ਭਾਵੇਂ ਠੀਕ ਹੈ ਥੋੜਾ ਸਮਾਂ ਲੱਗ ਸਕਦਾ, ਮੈਂ ਇਹ ਨੀ ਕਹਿੰਦਾ ਆਉਂਦੇ ਸਾਰ ਹੀ ਸਭ ਕੁਛ ਠੀਕ ਹੋ ਜੂਗਾ, ਇੱਕ ਸਾਲ ਦੋ ਸਾਲ 'ਚ ਜਦੋਂ ਨੌਜਵਾਨ ਨੂੰ ਆਸ ਮਿਲ ਗਿਆ ਨਾ, ਨਹੀਂ ਇੱਥੇ ਸਾਨੂੰ ਰੋਜ਼ਗਾਰ ਮਿਲਣ ਲੱਗ ਗਿਆ, ਇੱਥੇ ਹੀ ਸਾਡੀ ਸਿਸਟਮ ਵਧੀਆ ਹੋ ਗਿਆ, ਇੱਥੇ ਸਾਨੂੰ ਕੋਈ ਇੱਥੇ ਰੋਲਿਆ ਨਹੀਂ ਜਾ ਰਿਹਾ, ਸਾਡੀ ਇੱਜ਼ਤ ਕੀਤੀ ਜਾ ਰਹੀ ਹੈ, ਸਾਡੀ ਵੈਲਿਊ ਆਫ ਲਾਈਫ ਨੂੰ ਸਮਝਿਆ ਜਾ ਰਿਹਾ, ਤੇ ਮੈਨੂੰ ਉਮੀਦ ਆ ਫਿਰ ਨੌਜਵਾਨ ਇੱਥੇ ਹੀ ਖੁਸ਼ ਰਹਿ ਕੇ ਸੇਵਾ ਕਰਨ ਲੱਗ ਜੂਗਾ, ਕਿਉਂਕਿ ਸਾਡੇ ਪੰਜਾਬੀਆਂ ਨੌਜਵਾਨ 'ਚ ਕਮੀ ਨਹੀਂ ਹੈਗੀ, ਜੇ ਬਾਹਰ ਜਾ ਕੇ ਤਰੱਕੀ ਕਰ ਰਹੇ ਨੇ ਨਾ ਨੌਜਵਾਨ, ਤੇ ਉਹਨਾਂ 'ਚ ਕਾਬਲੀਅਤ ਹੈਗੀ ਹੈ, ਉਹ ਹਾਰਡ ਵਰਕਰ ਹੈਗੇ ਨੇ, ਪਰ ਇਹ ਇੱਥੇ ਇੱਥੇ ਪੰਜਾਬ ਦੇ ਵਿੱਚ ਉਹਨਾਂ ਨੂੰ ਓਦਾਂ ਦਾ ਮਾਹੌਲ ਨਹੀਂ ਮਿਲ ਰਿਹਾ। ਮੈਂ ਬਾਰ ਬਾਰ ਮੈਂ ਇਹ ਤਾਂ ਨਾ ਗੁਜ਼ਾਰਿਸ਼ ਕਰ ਮੈਂ ਮਤਲਬ ਬੇਨਤੀ ਤਾਂ ਕੀਤੀ ਸੀ ਕਿ ਸਾਡੀ ਜਿਹੜੀ ਧਰਤੀ ਹੈ ਬੜੀ ਪਵਿੱਤਰ ਧਰਤੀ ਹੈ, ਗੁਰੂਆਂ ਪੀਰਾਂ ਫਕੀਰਾਂ ਸੁਰਮਿਆਂ ਦੀ ਧਰਤੀ ਹੈ ਹਨਾ, ਜੇ ਆਪਾਂ ਨੌਜਵਾਨ ਆਪਣੀ ਧਰਤੀ ਨੂੰ ਏਦਾਂ ਹੀ ਛੱਡਦੇ ਰਹੇ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਸਾਡੀ ਧਰਤੀ ਦੀ ਪਹਿਚਾਣ ਹੈ ਤੇ ਜਿਹੜੀ ਸਾਡੀ ਧਰਤੀ ਦੀ ਹੋਂਦ ਹੈ ਉਹ ਖਤਮ ਹੋ ਜੂਗੀ, ਸਾਡਾ ਨੌਜਵਾਨ ਹੀ ਨੀ ਰਹੂਗਾ ਸਾਡੇ ਪੰਜਾਬ ਦਾ, ਫਿਰ ਇਹਦੀ ਤਾਂ ਪਹਿਚਾਣ ਹੀ ਖਤਮ ਹੋ ਜਾਣੀ ਹੈ। ਮੈਂ ਇਸੇ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਸਾਰੀ ਲੀਡਰਸ਼ਿਪ ਨੂੰ ਵੀ ਬੇਨਤੀ ਕਰ ਰਿਹਾ, ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰ ਰਿਹਾ, ਤੇ ਤੁਹਾਡੇ ਮਾਧਿਅਮ ਰਾਹੀਂ ਵੀ ਜਿਹੜੇ ਵਿਸ਼ਵ ਬੈਠੇ ਪੰਜਾਬੀ ਆ ਉਹਨਾਂ ਨੂੰ ਵੀ ਬੇਨਤੀ ਕਰ ਰਿਹਾ ਕਿ ਇਹ ਜਿਹੜਾ ਸਮਾਂ ਹੈ ਨਾ 2022 ਵਿਧਾਨ ਸਭਾ ਵਾਲਾ, ਇਹ ਆਖਰੀ ਮੌਕਾ, ਤੇ ਮੈਨੂੰ ਬੜੇ ਲੋਕ ਇਹ ਵੀ ਸਵਾਲ ਪੁੱਛਦੇ ਨੇ ਕਿ ਤੁਸੀਂ NGOs ਬਣਾ ਕੇ ਸੇਵਾ ਕਰ ਲਓ, ਉਹਦੇ ਨਾਲ ਬਚਾ ਲਓ ਪੰਜਾਬ ਨੂੰ, ਜਾਂ ਕੋਈ ਹੋਰ ਸਮਾਜ ਸੇਵਾ ਨਾਲ ਬਚਾ ਲਓ। ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਇੱਕ ਰਾਜਨੀਤੀ ਹੀ ਆਖਰੀ ਹੱਲ ਹੈ, ਸਿੱਟਾ ਜੇ ਛੱਡੀਏ ਨਾ, ਫਿਰ ਜੇ ਆਪਾਂ ਰਾਜਨੀਤੀ 'ਚ ਜੇ ਬਦਲਾਵ ਲੈ ਕੇ ਆਉਂਦੇ ਹਾਂ ਤਾਂ ਹੀ ਅਸੀਂ ਪੰਜਾਬ ਨੂੰ ਬਚਾ ਸਕਦੇ ਹਾਂ। NGOs ਛੋਟੇ ਛੋਟੇ ਲੈਵਲ ਤੇ, ਪਿੰਡਾਂ ਲੈਵਲ ਤੇ, ਸ਼ਹਿਰਾਂ ਲੈਵਲ ਤੇ, ਗਲੀ ਲੈਵਲ ਤੇ, ਵਾਰਡ ਲੈਵਲ ਤੇ ਮਦਦ ਕਰ ਸਕਦੇ, ਪਰ ਪੰਜਾਬ ਨੂੰ ਖੜਾ ਨਹੀਂ ਕਰ ਸਕਦੀ। ਪੰਜਾਬ ਨੂੰ ਖੜਾ ਕਰਕੇ ਸਾਨੂੰ ਇੱਕ ਚੰਗੀ ਨੀਅਤ ਅਲੀ ਲੀਡਰਸ਼ਿਪ ਚਾਹੀਦੀ ਹੈ, ਇਮਾਨਦਾਰੀ ਲੀਡਰਸ਼ਿਪ ਚਾਹੀਦੀ ਹੈ। ਮੈਂ ਉਹਨਾਂ ਪੰਜਾਬੀਆਂ ਨੂੰ ਬੇਨਤੀ ਕਰ ਰਿਹਾ ਕਿ ਜਿਹੜੇ ਕਹਿੰਦੇ ਨੇ ਕਿ ਇਹ ਤੁਸੀਂ ਰਾਜਨੀਤੀ ਵਾਲੇ ਪਾਸੇ ਕਿਉਂ ਆ ਰਹੇ ਹੋ, ਗੰਦ ਦੇ ਵਿੱਚ ਕਿਉਂ ਆ ਰਹੇ ਹੋ, ਮੈਂ ਕਿਰਪਾ ਕਰਕੇ ਕਹਿਣਾ ਚਾਹੁੰਦਾ ਗੰਦ ਦੇ ਵਿੱਚ ਹੀ ਸਾਨੂੰ ਆ ਕੇ ਸਫਾਈ ਕਰਨੀ ਪੈਣੀ ਹੈ, ਇਹ ਗੰਦ ਨੂੰ ਹੀ ਪਹਿਲੇ ਸਾਫ਼ ਕਰਨਾ ਪੈਣਾ, ਤਾਂ ਹੀ ਅਸੀਂ ਪੰਜਾਬ ਨੂੰ ਖੜਾ ਕਰ ਸਕਦੇ ਹਾਂ, ਤੇ ਜਿਹੜੇ ਸਾਡੇ ਸ਼ਹੀਦਾਂ ਦਾ ਇਹ ਅਧੂਰਾ ਪਿਆ ਸੁਪਨਾ, ਤਾਂ ਜੋ ਆਪਾਂ ਸੁਪਨਾ ਤਾਂ ਪੂਰਾ ਕਰੀਏ ਨਾ, ਕੋਸ਼ਿਸ਼ ਤਾਂ ਕਰੀਏ, ਕੋਸ਼ਿਸ਼ ਤਾਂ ਆਪਾਂ ਕਰੀਏ ਨਾ, ਜੇ ਦਿਲੋਂ ਕੋਸ਼ਿਸ਼ ਕਰਾਂਗੇ ਤਾਂ ਡੈਫੀਨੇਟਲੀ ਆਪਾਂ ਜੋ ਅਸੀਂ ਇੱਕ ਮੰਜ਼ਿਲ ਸੋਚੀ ਹੋਈ ਉਹ ਮੰਜ਼ਿਲ ਤੇ ਜ਼ਰੂਰ ਪਹੁੰਚਾਂਗੇ।
ਬਿਲਕੁਲ 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 ਠੀਕ ਹੈ ਵੀ ਆਪਾਂ ਜਿਹੜਾ ਸਾਡਾ ਘਰ ਹੈ, ਸਾਡਾ ਹੋਮਲੈਂਡ ਹੈ, ਉਹ ਤਾਂ ਪੰਜਾਬ ਹੀ ਹੈ, ਤੇ ਜੇ ਹੁਣ ਅਸੀਂ ਇਸੇ ਤਰ੍ਹਾਂ ਤੇਜ਼ੀ ਦੇ ਨਾਲ ਇੱਥੋਂ ਮੂਵ ਕਰਦੇ ਰਵਾਂਗੇ, ਕਤਰਦੇ ਰਵਾਂਗੇ, ਤੇ ਕੱਲ ਨੂੰ ਅਸੀਂ ਮਿਲ ਕਿਹਨੂੰ ਜਾਵਾਂਗੇ, ਕਿਹਦੇ ਕੋਲ ਜਾਵਾਂਗੇ? ਨਾ ਉੱਥੇ ਸਾਡਾ ਕੋਈ ਭੈਣ ਹੋਣਾ, ਨਾ ਭਰਾ ਹੋਣਾ, ਨਾ ਯਾਰ ਹੋਣਾ, ਨਾ ਦੋਸਤ ਹੋਣਾ, ਸੋ ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਆ ਕੇ ਸਾਡੀ ਲੀਡਰਸ਼ਿਪ ਤੇ ਖੜ ਜਾਂਦੀਆਂ, ਸਾਡੀਆਂ ਸਰਕਾਰਾਂ ਤੇ ਖੜ ਜਾਂਦੀਆਂ, ਜਿਹੜੀਆਂ ਕਿ ਆਉਂਦੀਆਂ ਪੰਜ ਸਾਲ ਰਾਜ ਕਰਦੀਆਂ ਤੇ ਚਲੀਆਂ ਜਾਂਦੀਆਂ ਤੇ ਫਿਰ ਦੂਜੇ ਆਉਂਦੇ ਤੇ ਉਹ ਚਲੇ ਜਾਂਦੇ ਆ, ਤੇ ਉਹਦੇ ਵਿੱਚ ਜਿਹੜਾ ਪਿਸਤਾ ਹੈਗਾ ਉਹ ਆਮ ਜਿਹੜੀ ਇਨੋਸੈਂਟ ਮਾਸੂਮ ਜਿਹੜੀ ਜਨਤਾ ਹੈਗੀ ਆ ਉਹ ਪਿਸਦੀ ਆ, ਉਹ ਸਫ਼ਰ ਕਰਦੀ ਆ। ਇਹਨਾਂ ਦੀਆਂ ਗੱਡੀਆਂ ਤਾਂ ਘੂੰ ਘੂੰ ਕਰਦੀਆਂ ਫਿਰਦੀਆਂ, ਉਹ ਵੀ ਫਿਰਦੀਆਂ, ਇਹਨਾਂ ਦੇ ਕਿੱਲੇ, ਇਹਨਾਂ ਦੀਆਂ ਪ੍ਰੋਪਰਟੀਆਂ ਤਾਂ ਉਹ ਵੀ ਵੱਧ ਰਹੀਆਂ। ਤੇ ਅੱਜ ਜੇ ਫਾਹੇ ਲੈ ਰਿਹਾ ਤਾਂ ਉਹ ਕਿਸਾਨ ਲੈ ਰਿਹਾ ਜਾਂ ਉਹ ਗਰੀਬ ਮਜ਼ਦੂਰ ਫਾਹੇ ਲੈ ਰਿਹਾ ਆਪਦੀ ਗਰੀਬੀ ਕਰਕੇ, ਜਿਹਨੂੰ ਖਾਣ ਨੂੰ ਰੋਟੀ ਨਸੀਬ ਨਹੀਂ ਹੋ ਰਹੀ। ਸੋ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਹੈ ਕਿ ਇੱਕ ਜਿਹੜਾ ਵੱਡਾ ਬਦਲ ਦੀ ਜ਼ਰੂਰਤ ਹੈਗੀ ਹੈ। ਸੋ ਜਿਹੜਾ ਤੁਸੀਂ ਸੁਪਨਾ ਲੈ ਕੇ ਚੱਲੇ ਹੋ ਤੇ ਅਸੀਂ ਹਰਮਨ ਟੀਮ ਵੱਲੋਂ ਵਾਹਿਗੁਰੂ ਅਕਾਲ ਪੁਰਖ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਇੱਕ ਚੰਗੇ ਜਿਹੜਾ ਵਧੀਆ ਪੰਜਾਬ ਦਾ ਜਿਹੜੀ ਸਿਰਜਣਾ ਜੋ ਸਾਡੇ ਸ਼ਹੀਦਾਂ ਨੇ ਸੁਪਨਾ ਲਿਆ ਸੀ ਕਿ ਇਹੋ ਜਿਹਾ ਸਾਡਾ ਪੰਜਾਬ ਹੋਵੇ, ਜੋ ਸੁਪਨਾ ਕਰਤਾਰ ਸਿੰਘ ਸਰਾਭੇ ਨੇ, ਸ਼ਹੀਦ ਊਧਮ ਸਿੰਘ ਨੇ, ਸ਼ਹੀਦ ਭਗਤ ਸਿੰਘ ਨੇ ਲਿਆ ਸੀ ਕਿ ਸਾਡਾ ਜਿਹੜਾ ਦੇਸ਼ ਹੈ ਜਾਂ ਪੰਜਾਬ ਆ ਉਹ ਇਹੋ ਜਿਹਾ ਹੋਣਾ ਚਾਹੀਦਾ, ਨਾ ਕਿ ਕਰਪਟਾਂ ਦਾ ਹੋਵੇ ਜਿੱਥੇ ਬੇਈਮਾਨੀ ਤੇ ਹੋਰ ਜਿਹੜੀਆਂ ਹੈਗੀਆਂ ਮਾੜੀਆਂ ਕਰੀਤੀਆਂ ਹੈਗੀਆਂ ਉਹਨਾਂ ਦਾ ਬੋਲਬਾਲਾ ਹੋਵੇ। ਸੋ ਪ੍ਰੋਫੈਸਰ ਕੋਮਲ ਗੁਰਨੂਰ ਸਿੰਘ ਜੀ, ਦਿਲ ਤਾਂ ਬਹੁਤ ਕਰਦਾ ਸੀ ਕਿ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਕੀਤੀਆਂ ਜਾਣ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਸੋ ਅੱਗੇ ਕੋਸ਼ਿਸ਼ ਕਰਾਂਗੇ ਤੁਹਾਡੇ ਤੋਂ ਟਾਈਮ ਲੈ ਕੇ ਤੁਹਾਡੀ ਜਿਹੜੀ ਸੋਚ ਹੈਗੀ ਆ ਉਹਨੂੰ ਅਸੀਂ ਹਰਮਨ ਰੇਡੀਓ ਦੇ ਮਾਧਿਅਮ ਰਾਹੀਂ ਸਾਰੀ ਦੁਨੀਆਂ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕਰਾਂਗੇ, ਤਾਂ ਜੋ ਸਾਡੇ ਵੱਲੋਂ ਵੀ ਇੱਕ ਛੋਟਾ ਜਿਹਾ ਉਪਰਾਲਾ ਹੋਵੇ, ਇਹ ਸੋਚ ਸਾਰੀ ਦੁਨੀਆਂ ਦੇ ਵਿੱਚ ਜਾਵੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ,
ਤੁਹਾਡਾ ਵੀ ਸ਼ੁਕਰਗੁਜ਼ਾਰ, ਤੁਹਾਡਾ ਵੀ ਸ਼ੁਕਰਗੁਜ਼ਾਰ, ਹਰਮਨ ਰੇਡੀਓ ਦਾ ਵੀ ਸ਼ੁਕਰਗੁਜ਼ਾਰ ਕਿ ਜਿਨ੍ਹਾਂ ਨੇ ਇੱਕ ਨੌਜਵਾਨ ਦੀ ਆਵਾਜ਼ ਦੁਨੀਆਂ ਭਰ ਚ ਪੰਜਾਬੀਆਂ ਤੱਕ ਪਹੁੰਚਾਈ ਹੈ।
ਦੇਖੋ ਜੀ, ਗੱਲ ਇਹ ਵੀ ਕਰਤਾਰ ਸਿੰਘ ਸਰਾਭਾ ਵੀ ਨੌਜਵਾਨ ਸੀ ਤੇ ਸ਼ਹੀਦ ਊਧਮ ਸਿੰਘ ਵੀ ਸੀ ਤੇ ਭਗਤ ਸਿੰਘ ਵੀ ਸੀ, ਤੇ ਅੱਜ ਉਹੀ ਅਸੀਂ ਇਨਕਲਾਬੀ ਜਿਹੜੀ ਸੋਚ ਹੈਗੀ ਹੈ ਪ੍ਰੋਫੈਸਰ ਗੁਰਨੂਰ ਸਿੰਘ ਦੇ ਵਿੱਚ ਦੇਖ ਰਹੇ ਹੈਗੇ ਆ। ਅਕਾਲ ਪੁਰਖ ਅੱਗੇ ਅਰਦਾਸ ਕਰਦੇ ਆ ਕਿ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਚੰਗੀ ਕਲਾ ਬਖਸ਼ੇ ਤੇ ਜੋ ਮਕਸਦ ਲੈ ਕੇ ਚੱਲ ਰਹੇ ਉਹਦੇ ਵਿੱਚ ਤੁਹਾਨੂੰ ਕਾਮਯਾਬੀ ਬਖਸ਼ੇ। ਸੋ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਕੋਮਲ ਗੁਰਨੂਰ ਸਿੰਘ ਜੀ,
ਧੰਨਵਾਦ।
ਸੋ ਇਹ ਸੀ ਪ੍ਰੋਫੈਸਰ ਗੁਰਨੂਰ ਸਿੰਘ, ਜਿਹੜੇ ਕਿ ਹਾਈਲੀ ਐਜੂਕੇਟਡ ਹੈਗੇ ਆ, ਮਾਸਟਰ ਇਹਨਾਂ ਨੇ ਕੀਤੀ ਵੀ ਹੈ, ਇੰਗਲਿਸ਼ ਦੇ ਵਿੱਚ ਪ੍ਰੋਫੈਸਰ ਰਹੇ ਆ, ਤੇ ਬਟ ਕਿਤੇ ਨਾ ਕਿਤੇ ਮਨ ਦੇ ਵਿੱਚ, ਦਿਲ ਦੇ ਵਿੱਚ ਇੱਕ ਪੰਜਾਬ ਦਾ ਦਰਦ ਹੈਗਾ ਤੇ ਉਸ ਦਰਦ ਨੂੰ ਲੈ ਕੇ ਨੌਕਰੀ ਛੱਡ ਕੇ ਜਿਹੜੀ ਪਬਲਿਕ ਨੂੰ ਅਵੇਅਰ ਕਰਨ ਵਾਸਤੇ ਇੱਕ ਜਿਹੜੀ ਲਹਿਰ ਲੈ ਕੇ ਚੱਲੇ ਹੈਗੇ ਆ ਨੌਜਵਾਨਾਂ ਦੀ। ਸੋ ਬੜੀ ਵੱਡੀ ਮੈਂ ਕਹੂੰਗਾ ਕਿ ਕੁਰਬਾਨੀ ਹੈਗੀ ਆ, ਅਦਰਵਾਈਜ਼ ਜਿਹੜੀਆਂ ਨੌਕਰੀਆਂ ਜਾਂ ਰੁਜ਼ਗਾਰ ਛੱਡਣੇ ਕੋਈ ਛੋਟੀਆਂ ਮੋਟੀਆਂ ਗੱਲਾਂ ਨਹੀਂ ਹੁੰਦੀਆਂ। ਸੋ ਸਾਨੂੰ ਜ਼ਰੂਰਤ ਹੈ ਇਹੋ ਜਿਹੇ ਨੌਜਵਾਨਾਂ ਦੀ, ਤੇ ਮਾਣ ਵੀ ਹੁੰਦਾ ਇਹੋ ਜਿਹੇ ਨੌਜਵਾਨਾਂ ਤੇ ਕਿ ਅਗਰ ਇਹੋ ਜਿਹੇ ਨੌਜਵਾਨ ਅੱਗੇ ਆ ਜਾਣ ਤਾਂ ਸਭ ਕੁਛ ਪੋਸੀਬਲ ਆ, ਉਹੀ ਸਾਡਾ ਹੱਸਦਾ ਵੱਸਦਾ ਜਿਹੜਾ ਪੰਜਾਬ ਹੈਗਾ ਉਹ ਦੁਬਾਰਾ ਹਰਿਆ ਭਰਿਆ ਹੋ ਸਕਦਾ। ਇਹੋ ਜਿਹੇ ਸਾਨੂੰ ਜਿਹੜੇ ਹੈਗੇ ਨੌਜਵਾਨ ਆਗੂ ਚਾਹੀਦੇ ਆ, ਇਹੋ ਜਿਹੀ ਸਾਨੂੰ ਜਿਹੜੀ ਲੀਡਰਸ਼ਿਪ ਚਾਹੀਦੀ ਹੈ ਜਿਹਦੇ ਅੰਦਰ ਦਿਲ ਦੇ ਅੰਦਰ ਦਰਦ ਹੋਵੇ। ਸੋ ਅੱਜ ਸਮਾਂ ਜਿਹੜਾ ਹੈਗਾ ਤਕਰੀਬਨ ਪੂਰਾ ਹੋ ਚੁੱਕਿਆ। ਸੋ ਅਗਲੇ ਸੋਮਵਾਰ ਸਾਡੇ ਦੁਨੀਆਂ ਭਰ ਦੇ ਸਾਰੇ ਸਰੋਤਿਆਂ ਨੂੰ ਦੁਆਰਾ ਲਹਿਰਾਂ ਪ੍ਰੋਗਰਾਮ ਦੇ ਵਿੱਚ ਮਿਲਾਂਗੇ। ਹੁਣ ਇਜਾਜ਼ਤ ਦਿਓ, ਰੱਬ ਰਾਖਾ ਤੁਹਾਨੂੰ ਸਾਰਿਆਂ ਨੂੰ, ਜਿਹੜਾ ਪ੍ਰਮਾਤਮਾ ਖੁਸ਼ੀਆਂ ਦੇਵੇ, ਤੰਦਰੁਸਤੀਆਂ ਦੇਵੇ, ਸਰਬੱਤ ਦਾ ਭਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਦਤਾਂ ਆਪਣੀਆਂ ਤੋਂ ਜੇ ਬਾਜ ਨਾ ਆਇਆ ਤੂੰ, ਦੁੱਖ ਦੇ ਦੇ ਮੈਨੂੰ ਜੇ ਹੋਰ ਸਤਾਇਆ ਤੂੰ।
ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਬਲਰਾਜ, ਹਰਮਨ ਰੇਡੀਓ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।